ਕਾਫੀ ਜਿਹਨੂੰ ਰਿਹਾ ਸੀ ਮੇਰਾ ਜਵਾਰੀ ਹੈ be good.
You see me, you know, maybe the job in the good, she doesn't know about it. Or you know, somebody, you see, when I get to some way, you see, I need to, これはね、やっぱり不審者、大学のリーグに行くに、で、なので、多分、テーブルの人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人たちに、大学の人ਇੱਕ ਦੇ ਵੱਡੀ ਗੱਲ ਜਿਹੜੀ ਦਾਸ ਨੂੰ ਵਿਸ਼ਵਾਸ ਪੱਕਾ ਬਣ ਚੁੱਕਾ ਰਹੀ ਹੈ ਸਾਰਿਆਂ ਨੂੰ ਦਰਦ ਹੈ ਪੰਛਾਣ ਸੋਚਣੀ 'ਚ ਫਰਕ ਹੈ ਫਰਕ ਸਿਰਫ ਉੱਥੇ ਆਉਣ 'ਤੇ ਜੋ ਮੈਂ ਸਟੱਡੀ ਕੀਤੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਪਰੀਮੇਸੀ ਨੂੰ ਢਿੱਡੇ ਤੋਂ ਮੰਨ ਲਈਏ ਤਾਂ ਮਸਲੇ ਹੱਲ ਹੋ ਜਾਂਦੇ ਸਾਰੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੁਪਰੀਮੇਸੀ ਨੂੰ ਨਹੀਂ ਮੰਨਦੇ ਅਤੇ ਆਪਣੇ ਵਿਚਾਰਾਂ ਦੇ ਉੱਤੇ ਜ਼ੋਰ ਦਿੰਦੇ ਹਾਂ ਅਤੇ ਝਗੜੇ ਵੱਧਦੇ ਨੇ ਫੈਲਦੇ ਨੇ ਜਥੇਦਾਰ ਵੀ ਜੇ ਹੁਕਮਨਾਮਾ ਜੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਰ ਅਤੇ ਰੈਫਰੈਂਸ ਦੇਣ ਕਿ ਪੁਰਾਣੇ ਸ਼ਬਦ ਤੁਹਾਨੂੰ ਅੱਗੇ ਕਿਤੇ ਵੀ ਕੋਈ ਬੋਲ ਨਹੀਂ ਸਕਦਾ ਅਤੇ ਜਦੋਂ ਆਪਣੀ ਮਰਜ਼ੀ ਕਰੋਗੇ ਤਾਂ ਫਿਰ ਪਏਗਾ ਗੁਰੂ ਸਾਹਿਬ ਨੇ ਆਪ ਬਣਾਇਆ ਅਕਾਲ ਤਖ਼ਤ ਅਤੇ ਹੁਕਮਨਾਮੇ ਵੀ ਉਹੀ ਚੜ੍ਹ ਕਰਦੇ ਨੇ ਅੱਜ ਵੀ ਗੁਰੂ ਸਾਹਿਬ ਹੀ ਕਰ ਸਕਦੇ ਨੇ ਗੁਰੂ ਸਾਹਿਬ ਨੂੰ ਅਸੀਂ ਮੰਨਦੇ ਵੀ ਹਾਜ਼ਰ ਨਾ ਦੇਈਏ ਗੁਰੂ ਸਾਹਿਬ ਦੀ ਜਿਹੜੀ ਵਰਗਿਆ ਕਰਦਾ ਮੈਂ ਜਿਹੜੀ ਬੇਨਤੀ ਕੀਤੀ ਇਹ ਹੈ ਕਿ 75 'ਚ ਇਸ ਸਟੱਡੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਤਰੀਕਾ ਕਿ ਵਿਪਰਨ ਕੀ ਰੀਤ ਕੀ ਹੈ ਕਿਸ ਤਰ੍ਹਾਂ ਜਾਦੇ ਗਏ ਵਿਪਰਨ ਕੀ ਮੈਂ ਨਾ ਕੋਈ ਰੀਤ ਕੀਤੀ ਜਬਲਾ ਸਾਹਿਬ ਦਾ ਇਹ ਨਿਆਰਾ ਤਬਲਾ ਵੀ ਤੇਜ਼ ਦੀ ਉਹਨੇ ਸਾਰਾ ਇਹ ਉਦੋਂ ਮੇਰੇ ਦਿਮਾਗ 'ਚ ਬਹੁਤ ਆਇਆ ਸੀ ਜਦੋਂ 84 ਦਾ ਹੁੰਦਾ ਹੋਇਆ ਦਸ ਇੱਥੇ ਸੀ ਅਤੇ ਕੀ ਗੱਲ ਹੈਗੀ ਹੈ ਕਿ ਗੁਰੂ ਸਾਹਿਬ 10 ਰੂਪਾਂ 'ਚ ਸਾਡਾ ਇਹ ਨਿਰਮਾਣ ਕੀਤਾ ਇਸ ਪੰਥ ਦਾ 200-250 ਸਾਲ ਕਰਕੇ ਔਰ ਦੂਸਰੇ ਬੰਦੇ ਹੈ ਹਜ਼ਰਤ ਮੁਹੰਮਦ ਸਾਹਿਬ ਬਾਬਤੀ ਸਾਹਿਬ ਇੱਕ ਇੱਕ ਨੇ ਕੀਤਾ ਔਰ ਤੁਰ ਗਏ ਨੇ ਉਹ ਰਾਜ ਭਾਰ ਕਰਦੇ ਉਹ ਸਾਡੇ ਅੱਜ ਇਹ ਦੋਸ਼ ਹਾਲਤ ਹੈ ਕਿ ਸਾਡੇ ਦਰਬਾਰ ਸਾਹਿਬ ਨੂੰ ਢਾਪਤਾ ਗਿਆ ਔਰ ਬੱਚਿਆਂ ਨੂੰ ਫਾਟ ਫਾਟ ਕੇ ਮਾਰੀ ਜਾਣ ਗਿਆ ਇਸ ਦਰਦ 'ਤੇ ਫਿਰ ਵੀ ਕਾਰਨ ਕੀ ਹੈ ਬੜੇ ਨੂੰ ਪੁੱਛਿਆ ਇਹ ਮੇਰੇ ਮਨ 'ਚ ਆਈ ਵੀ ਇਹ ਜਿਹੜਾ ਬਚਨ ਹੈ ਇਹ ਕਿਹਨੇ ਬੋਲਿਆ ਜਬਰਾ ਖਾਲਸਾ ਰਹੇ ਨਿਆਰਾ ਕਿਉਂਕਿ ਇਹਦੇ ਵਿੱਚ ਮੈਨੂੰ ਇਹ ਝਲਕਾ ਪਿਆ ਅਤੇ ਜਦੋਂ ਤੱਕ ਨਿਆਰਾ ਰਹੇਗਾ ਤੇਜ਼ ਪ੍ਰਤਾਪ ਰਹੂ ਅਤੇ ਜੇ ਤੇਜ਼ ਪ੍ਰਤਾਪ ਗਿਆ ਤਾਂ ਇਹਦਾ ਮਤਲਬ ਇਹ ਨਿਆਰੇ ਨਹੀਂ ਰਹੇ ਇਹ ਮੇਰੇ ਮਨ ਨੂੰ ਪਹਿ ਪੈ ਗਿਆ ਬਿਲਕੁਲ ਵੀ ਫਿਰ ਤਾਂ ਕੰਮ ਖਰਾਬ ਹੈ ਅਗਲੀ ਗੱਲ ਹੈਗੀ ਜੀ ਜਬਰ ਜਾਬੇ ਗਏ ਵਿਪਰਨ ਕੀ ਰੀਤ ਮੈਂ ਕਰੂੰ ਇਨਕੀ ਪ੍ਰਤੀ ਫਿਰ ਉਹਦੇ 'ਚ ਹੈਗਾ ਵੀ ਇਹ ਵਿਪਰਤੀ ਰੀਤ ਕਿਹੜੀ ਹੈ ਜਿਸ ਤੋਂ ਗੁਰੂ ਨੇ ਬੇਪ੍ਰਤੀਤਾ ਬਣਾ ਦੇਣਾ ਬੇਪ੍ਰਤੀਤਾ ਤਾਂ ਉਹ ਹੁੰਦਾ ਵੀ ਜਿਹਦਾ ਪਤਾ ਹੀ ਨਹੀਂ ਚਾਹੇ ਚੋਰੀ ਕਰੇ ਢਾਕਾ ਮਾਰੇ ਜਾਂ ਕੀ ਕਰਦੇ ਕੋਈ ਉਹਦਾ ਹਰ ਇੱਕ ਇਲਜ਼ਾਮ ਉਹਨੂੰ ਐਕਸਪੈਕਟ ਕੀਤਾ ਜਾ ਸਕਦਾ ਔਰ ਫਿਰ ਅੱਜ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਇਹ ਡਰ ਨੇ ਮੇਰੇ ਕੰਮ ਆ ਛਿੜ ਗਿਆ ਸੱਚੀ ਗੱਲ ਫਿਰ ਦਾਦੇ ਕੋਲੋਂ ਇਹ ਕਈਆਂ ਨੂੰ ਪੁੱਛਿਆ ਵੀ ਕਿਹਨੇ ਲਿਖਿਆ ਕਿਸੇ ਨੇ ਨਹੀਂ ਦੱਸਿਆ ਫਿਰ ਮੈਂ ਇਹੋ ਹੀ ਕੀਤੀ ਵੀ ਜੇ ਗੁਰੂ ਸਾਹਿਬ ਕੋਲੋਂ ਤੋਂ ਪੁੱਛਾਂ ਇਹਦੇ ਫਿਰ ਦਾਸ ਨੇ 3 ਵਜੇ ਤੋਂ ਰਾਤ ਦੇ ਯਾਰ ਮਤ ਆਧਾਰ ਮੇਰਾ ਸੀ ਜਾਂ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਲੈਂਦੀਆਂ ਜਾਂ ਭਾਈ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਤਾਬਾਂ ਉਹਨਾਂ ਤੋਂ ਅਰਥ ਪੜ੍ਹ ਕੇ 11 ਵਜੇ ਤੱਕ ਰੋਜ਼ਾਨਾ ਇੱਕ ਵਾਰੀ ਦਾਸ ਨੂੰ ਸੰਤ ਮਿਲੇ ਸੀ ਅਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕਰ ਰਿਹਾ ਸਬਜੈਕਟ ਵਾਈਜ਼ ਇਹਨਾਂ ਕਿਹਾ ਸੀ ਪਰਮਾਤਮਾ ਤੁਹਾਨੂੰ ਮੇਰੀ ਉਮਰ ਵੀ ਲਾਏ ਪਰ ਮੈਂ ਬੜਿਆਂ ਨੂੰ ਦੱਸਿਆ ਵੀ ਇਹ ਮੈਂ ਉੱਥੇ ਮਿਲਿਆ ਸੀ ਅਤੇ ਲੱਗਾ ਹੀ ਰਿਹਾ ਰਾਤ 'ਤੇ ਉਹਦੇ ਤੋਂ ਬਾਅਦ ਦਸਮ ਗ੍ਰੰਥ ਦਾ ਧਿਆਨ ਕੀਤਾ ਸਾਰਿਆਂ ਜਿੰਨੇ ਮੈਨੂੰ ਹਿੰਦੂਆਂ ਦੇ ਗ੍ਰੰਥ ਪੜ੍ਹੇ ਲੱਭੇ ਪੰਜਾਬੀ 'ਚ ਮੈਂ ਸਭ ਪੜ੍ਹੇ ਔਰ ਹੈਰਾਨ ਹੈ ਮੈਂ ਤੁਹਾਨੂੰ ਰਸਤੇ 'ਚ ਵੀ ਗੱਲ ਸੁਣਾਈ ਵੀ ਕਈ ਗੱਲਾਂ ਪੜ੍ਹ ਕੇ ਲਈ ਅੱਖਾਂ ਖੁੱਲ੍ਹ ਗਈਆਂ ਬਿਲਕੁਲ ਹੀ ਤਾਂ ਅਸੀਂ 90% ਜਿਹੜਾ ਅਸੀਂ ਬੰਬ ਬਾਅਦ 'ਚ ਪੜ੍ਹ ਚੁੱਕੇ ਹਾਂ ਹਰ ਤਰ੍ਹਾਂ ਨਾਲ ਉਦੋਂ ਬਾਅਦ ਫਿਰ ਮੈਨੂੰ ਉਤਸ਼ਾਹ ਦਿੱਤਾ ਕਿਤਾਬਾਂ ਲਿਖੀਆਂ 95 'ਚ ਵੀ ਲਿਖ ਦਿੱਤਾ ਸੀ ਵੀ ਇਹ ਪੰਡਿਤ ਜੀ ਮਹਾਰਾਜ ਬੜੇ ਵਿਪਰ ਦਾ ਜਰਮਨ ਸਮਝ ਆਈ ਹੈ ਇਹਨੂੰ ਜਿਸ ਤਰੀਕੇ ਨਾਲ ਖਤਮ ਕੀਤਾ ਸੀ ਬੁੱਧ ਧਰਮ ਨੂੰ ਇਸੇ ਤਰ੍ਹਾਂ ਇਹਨੂੰ ਸਿੱਖ ਧਰਮ ਨੂੰ ਖਤਮ ਕਰਨਾ ਹੈ ਔਰ ਇਹ ਅਟੈਕ ਸਾਡੇ 'ਤੇ ਕਰਾ ਜ਼ਬਰਦਸਤ ਕਰੇਗਾ ਸਾਡੇ ਵਿੱਚ ਵੜ ਕੇ ਕਰੇਗਾ 95 'ਚ ਲਿਖ ਦਿੱਤਾ ਸੀ ਔਰ ਉਸ ਵਾਸਤੇ ਪੰਥ ਨੂੰ ਤਿਆਰ ਹੋਣਾ ਚਾਹੀਦਾ ਅਤੇ ਜੇ ਨਾਮ ਹੋਏ ਤਾਂ ਇਹ ਸਾਡੇ ਵਾਸਤੇ ਕਿ ਕੋਈ ਜਿੱਦਣ ਇਹਨਾਂ ਦੇ ਕੋਲ ਵਾਗਡੋਰ ਹੱਥ 'ਚ ਆ ਗਈ ਉਸ ਦਿਨ ਹੁਣ 2 ਕਰੋੜ ਰੁਪਇਆ ਖਰਚਿਆ ਔਰ ਇਹ ਯਕੀਨ ਰੱਖੋ ਵੀ ਇਹ ਗੱਲ ਇੱਥੇ ਨਹੀਂ ਨਿਬੜਨੀ ਇਹਨਾਂ ਸੁਪਰੀਮ ਕੋਰਟ 'ਚ ਵੀ ਜਾਣਾ ਔਰ ਸਾਨੂੰ ਕਚਹਿਰੀਆਂ ਵੀ ਖੜਨਗੇ ਗਵਾਹੀਆਂ ਵੀ ਹੋਣਗੀਆਂ ਔਰ ਉਹਦੇ 'ਚੋਂ ਅਦਾਲਤੀ ਹੁਕਮ ਲੈਣਗੇ ਵੀ ਇਹ ਹਿੰਦੂ ਨੇ ਔਰ ਇਹਦੇ 'ਚ ਇਹ ਰਟਾ ਸਦਾ ਵਾਸਤੇ ਮੁੱਕਣਾ ਕਿਉਂਕਿ ਉਹਨਾਂ ਨੇ ਸਕੀਮ ਨਾਲ 2 ਕਰੋੜ ਰੁਪਇਆ ਖਰਚਿਆ ਔਰ ਇਹਨਾਂ ਦੀ ਕਹਾਣੀਆਂ ਜੋ ਦਾਸ ਨੂੰ ਭੈ ਆ ਇਹ ਜ਼ਰੂਰੀ ਨਹੀਂ ਕਿ ਮੈਂ ਸੱਚਾਈ ਹੋਵਾਂ ਜੋ ਭੈ ਮੈਂ ਉਹ ਦੱਸਣਾ ਦਰਦ ਨਾਲ ਗੱਲ ਕਰ ਰਿਹਾ ਦਾਸ ਨੇ ਉਹ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਜਿਹਦੇ 'ਚੋਂ ਪੰਡਿਤ ਨੂੰ ਬਿਲਕੁਲ ਬ੍ਰਾਹਮਣਵਾਦ ਨੂੰ ਨੰਗਾ ਕੀਤਾ ਔਰ ਫਿਰ ਇਹ ਭੈ ਸੀ ਦਿਲ 'ਚ ਬਣ ਗਿਆ ਹੋਇਆ ਵੀ ਇੱਕ ਬੰਦਾ ਸ਼ਬਦ ਲਿਖ ਕੇ ਹੀ ਉਸ ਗੱਲ ਨੂੰ ਸਿੱਧ ਕਰ ਦਿੰਦਾ ਵੀ ਇਹ ਇਸ ਤਰ੍ਹਾਂ ਆ ਦੂਜਾ ਬਿਲਕੁਲ ਉਹੀ ਸ਼ਬਦ ਲਿਖ ਕੇ ਆਉਂਦਾ ਵੀ ਜਿੱਦਾਂ ਇੱਕ ਕਹਿੰਦਾ ਵੀ ਜਿਹਨੇ ਭੂਤ ਐਵੇਂ ਭਰਮ ਹੈ ਇਹ ਨਹੀਂ ਮੰਨਣਾ ਚਾਹੀਦਾ, ਦੂਜਿਆਂ ਨੇ ਕਿਤਾਬਾਂ ਲਿਖਤੀਆਂ ਵੀ ਜਿਹਨੇ ਭੂਤ ਹੈਗਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਰਤੇ ਨੇ। ਮੈਨੂੰ ਇਹ ਨਹੀਂ ਪਤਾ ਲੱਗਾ ਵੀ ਜੇ ਮੈਂ ਫਰਜ਼ ਕੀਤਾ ਸ਼ਬਦ ਵੀ ਲਿਖਾਂਗਾ ਦੂਜੇ ਕਹਿਣਗੇ ਮੈਂ ਤੇਰੇ ਨਾਲ ਨਹੀਂ ਸਹਿਮਤ ਤਾਂ ਦੂਜਾ ਲਿਖ ਦੇਗਾ, ਜਿੱਦਾਂ ਮਸਕੀਨ ਸਾਹਿਬ ਨੇ ਆਖਿਆ ਵੀ ਜਿਹੜਾ ਮਰਜ਼ੀ ਕੁਰਤ ਕਰ ਲਏ ਇਹ ਅਰਥਾਂ ਦੇ ਮੇਰੇ ਕੋਲ ਉਹ ਹੈਗਾ। ਮੈਨੂੰ ਫਿਰ ਇੱਕ ਕਾਕੀ ਨੇ ਦੱਸਿਆ ਵੀ ਇੱਕ ਹਰਮੇਨਿਟਿਕਸ ਹੈਗਾ ਇਹ ਵਿਦਵਾਨ ਨੇ ਜਿਹਨਾਂ ਨੇ ਇਹ ਕਿਹਾ ਵੀ ਗ੍ਰੰਥ ਦੀ ਕਿਸੇ ਇੱਕ ਸ਼ਬਦ ਲੈ ਕੇ ਜਾਂ ਇੱਕ ਤੁਕ ਲੈ ਕੇ ਕੋਈ ਸਿੱਟਾ ਕੱਢਣਾ ਮੂਰਖਤਾ ਹੀ ਹੈ, ਹੂੜ ਮੱਤ ਹੈ। ਸਾਰੇ ਗ੍ਰੰਥ ਨੂੰ ਉਸ ਭਾਵ ਦੇ ਵਿੱਚ ਵਿਚਾਰ ਕੇ ਉਹਦੇ ਮੁਤਾਬਕ ਅਰਥ ਕੱਟੇ ਜਾਣ ਤਾਂ ਫਿਰ ਠੀਕ ਹੈ। ਫਿਰ ਦਾਸ ਨੇ ਪੱਕ ਬਣਾ ਰਿਹਾ ਵੀ ਜਿਹੜੀ ਗੱਲ ਕਰਨੀ ਹੈ ਘੱਟੋ ਘੱਟ 10 ਜਾਂ 15 ਸ਼ਬਦ ਲਿਖੀਏ, ਵੀ ਇੱਕ ਦਾ ਤਾਂ ਗਲਤ ਮਲਤ ਕੋਈ ਅਰਥ ਕਰ ਲਏਗਾ, 2-4-5 ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਵੀ ਸੈਕੜੇ ਸ਼ਬਦ ਲਿਖੇ ਨੇ। ਅਤੇ ਉਸ ਤਰ੍ਹਾਂ ਫਿਰ ਮੈਂ ਉਹ ਕਿਤਾਬਾਂ ਲਿਖੀਆਂ। ਉਹਦੇ ਬਾਅਦ ਮੈਂ ਦਸਮ ਗ੍ਰੰਥ ਨੂੰ ਚੰਗੀ ਤਰ੍ਹਾਂ ਪੜ੍ਹਿਆ, ਭੈ ਬਣ ਗਿਆ ਵੀ ਇਹ ਕੰਮ ਠੀਕ ਨਹੀਂ। ਫਿਰ ਮੈਂ ਆਪਣੀਆਂ ਵਿਚਾਰਾਂ ਲਿਖ ਕੇ ਦਸਮ ਗ੍ਰੰਥ ਬਾਰੇ ਔਰ ਇਹਦੇ ਬਾਰੇ ਆਪਣੇ ਜਿਹੜੀ ਪੰਥਕ ਮਰਿਆਦਾ ਉਹ ਅਕਾਲ ਤਖ਼ਤ ਨੂੰ ਭੇਜਿਆ ਰਜਿਸਟਰਡ ਲੈਟਰ 'ਤੇ, ਅਤੇ ਉਹਨਾਂ ਦੇ ਮੈਨੂੰ ਕੋਈ ਜਵਾਬ ਨਹੀਂ ਆਇਆ।
ਤੁਸੀਂ ਆਪ ਵੀ ਲਿਖ?
ਹਾਂ, ਲਿਖ ਕੇ ਭੇਜਿਆ, ਸਾਰਾ ਲਿਖ ਕੇ ਉੱਥੇ ਭੇਜਿਆ ਰਜਿਸਟਰਡ ਲੈਟਰ, ਉਦੋਂ ਨਹੀਂ। ਹੁਣ ਮੈਨੂੰ ਲਿਖਿਆ ਆਇਆ ਵੀ ਅਸੀਂ ਤੇਰੀਆਂ ਗੱਲਾਂ ਨਾਲ ਸਹਿਮਤ ਹਾਂ ਔਰ ਪੈਡ ਦੇ ਉੱਤੇ ਹੈ। ਹਾਂਜੀ, ਇਹ ਕੇਵਲ ਸਿੰਘ ਨੇ ਭੇਜਿਆ, ਉਹ ਰਦੋਂ ਗੱਲਿਆ ਦਾ। ਅੱਛਾ, ਖੈਰ ਉਹ ਸਾਰਾ ਭੇਜਿਆ। ਫਿਰ ਇਹ ਫਿਰ ਮੈਂ ਉਹਨਾਂ ਨੂੰ ਭੇਜਦਾ ਰਿਹਾ ਜਿਹੜੇ ਕਿ ਜਿਹਨਾਂ ਦੇ ਦਸਮ ਗ੍ਰੰਥ ਦੇ ਹੱਕ 'ਚ ਇਹ ਮਜ਼ਮੂਨ ਸ਼ਬਦ ਰਿਣ ਸੰਤ ਸਪਾਈ ਮੈਂ ਲਵਾਇਆ ਹੋਇਆ, ਹੋਰ ਵੀ ਜਿਹੜੇ, ਫਿਰ ਉਹਨਾਂ ਨੂੰ ਭੇਜੀਆਂ, ਪਦਮ ਨੂੰ ਭੇਜੀਆਂ ਮਿਹਨਤ ਕਰਕੇ ਵੀ ਮੇਰਾ ਦਿਮਾਗ ਦੇ ਉੱਤੇ ਇਹ ਹੈ ਵੀ ਦਸਮ ਗ੍ਰੰਥ ਸਾਨੂੰ ਮਾਰ ਦਊਗਾ ਅਤੇ ਪਿੱਛੋਂ ਲੈ ਕੇ ਤਾਂ ਅਤੇ ਮੈਨੂੰ ਭੈ ਪੈ ਗਿਆ, ਮੂਰਖ ਹਾਂ, ਪਰ ਮੈਨੂੰ ਦਰਦ ਹੈ ਪੰਥ ਦਾ, ਕਿਰਪਾ ਕਰਕੇ ਮੈਨੂੰ ਸਿੱਧੇ ਰਾਹ ਪਾਓ। ਮੈਂ ਚਿੱਠੀ ਉਹਨਾਂ ਨੂੰ ਲਿਖੀ, ਉਹਨਾਂ ਨੇ ਮੈਨੂੰ ਜਿਹੜਾ ਜਵਾਬ ਦਿੱਤਾ ਉਹ ਵੀ ਮੈਂ ਛਾਪਿਆ, ਫਿਰ ਆਪਣਾ ਜਿਹੜਾ ਲਿਖਿਆ। ਫਿਰ ਮੈਨੂੰ ਕੋਲ ਫਿਰ ਬੜਿਆਂ ਨਾਲ ਗੱਲਾਂ ਹੋਈਆਂ ਨੇ। ਮੈਂ ਕਿਹਾ ਵੀ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵਿਚੋਲਾ ਨਹੀਂ ਮੰਨਦੇ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੀ ਛਾਂ ਹੇਠਾਂ ਨਹੀਂ ਆਉਂਦੇ ਸਾਡੇ ਮਸਲੇ ਹੱਲ ਨਹੀਂ ਹੋਣੇ, ਪੰਥ ਕਰਾਉਣਾ ਪੈਂਦਾ। ਇੱਕ ਨੇ ਮੈਨੂੰ ਇਸ ਤਰ੍ਹਾਂ ਜਿੱਦਾਂ ਹੁਣ ਵੀ ਵਿਚਾਰ ਹੋਏ, ਇੱਕ ਨੇ ਲਿਖ ਕੇ ਭੇਜਿਆ ਵੀ ਪੰਥ ਨੇ ਤੈਨੂੰ ਕੱਢ ਦੇਣਾ। ਮੈਂ ਕਿਹਾ ਮੇਰੀ ਬੇਨਤੀ ਹੈ, ਪੰਥ ਦੀ ਕੋਈ ਰੈਜੋਲੇਸ਼ਨ ਪਾ ਕੱਲੇ ਜਿਹੜੇ ਪਹਿਲਾਂ ਛਪੇ ਹੋਏ ਸੀ ਉਹ ਸਾਰੇ ਕੋਈ ਕਿਸ ਤਰ੍ਹਾਂ ਕੋਈ 10-12 ਕੱਲੇ ਸੀ। ਵਿਸਾ ਸਿੰਘ ਉਹਨਾਂ ਨੇ ਚਿੱਠੀਆਂ ਲਿਖੀਆਂ, ਦਿੱਲੀ ਚਿੱਠੀਆਂ ਲਿਖੀਆਂ, ਸਾਰੀ ਮੇਰੇ ਕੋਲ ਰਿਕਾਰਡ ਹੈਗਾ ਚਿੱਠੀਆਂ ਦਾ। ਅਤੇ ਉਹਨਾਂ ਨੂੰ ਮੈਂ ਇਹ ਪੁੱਛਿਆ ਸਿਰਫ ਵੀ ਮੈਨੂੰ ਇਹ ਸ਼ੱਕ ਕੱਢ ਦਿਓ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੇ ਮਿਲੀ ਹੋਈ ਹੈ, ਜੇ ਤੁਸੀਂ ਮੰਨਦੇ ਹੋ ਤਾਂ ਫਿਰ ਹੋਰ ਕਿਤਾਬ ਕਿਸੇ ਨੂੰ ਮੰਨਣ ਦੀ ਲੋੜ ਨਹੀਂ, ਫਿਰ ਸੁਪਰੀਮੈਸੀ ਇਸੇ ਦੀ ਹੈ, ਇਹਨੂੰ ਹੈ। ਫਿਰ ਜੇ ਇਹ ਜੇ ਤੁਸੀਂ ਸਿਰਦੇ ਤੋਂ ਮੰਨਦੇ ਹੋ, ਮੈਨੂੰ ਵੀ ਦੱਸਿਆ ਵੀ ਇਹ ਕਿਸੇ ਨੇ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਮਿਲੀ, ਫਿਰ ਗੁਰਿਆਈ ਦਿੱਤੀ ਹੈ ਦਸ਼ਮੇਸ਼ ਜੀ ਨੇ, ਅਤੇ ਉਹਨਾਂ ਨੇ ਜਿਸ ਬਾਣੀ ਨੂੰ ਗੁਰਿਆਈ ਦਿੱਤੀ ਹੈ ਉਹੀ ਬਾਣੀ ਸਾਡੀ ਗੁਰੂ ਹੈ, ਦੂਜੀ ਹੋ ਨਹੀਂ ਸਕਦੀ। ਫਿਰ ਦੂਸਰੀ ਵੱਡੀ ਗੱਲ ਹੈ, ਦਸ਼ਮੇਸ਼ ਜੀ ਭੁੱਲਣ ਨਹੀਂ ਸਨ, ਦਸ਼ਮੇਸ਼ ਜੀ ਨੂੰ ਅਖਤਿਆਰ ਘੱਟ ਨਹੀਂ ਸੀ ਦਸਵੇਂ ਗੁਰੂ ਨਾਨਕ। ਇਹ ਦਾਸ ਦੇ ਵਿਚਾਰ ਸਨ ਜੋ ਮੈਂ ਦੱਸ ਰਿਹਾ, ਇਹ ਜ਼ਰੂਰੀ ਨਹੀਂ ਕਿ ਠੀਕ ਨੇ। ਹੁਣੇ ਹੀ ਕੋਈ ਮੈਨੂੰ ਦੱਸੇ ਤਾਂ ਮੈਂ ਬਿਲਕੁਲ ਸਮਝਾਵੇ ਕਿ ਸਮਝਾਇਆ ਕਿਸੇ ਨੇ ਨਹੀਂ, ਦੱਸਿਆ ਕਿਸੇ ਨੇ ਨਹੀਂ ਮੈਨੂੰ। ਮੈਂ ਲਿਖਿਆ ਹਰ ਇੱਕ ਨੂੰ ਵੀ ਇਹ ਅਪੁੱਲ ਨੇ, ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ, ਗੁਰੂ ਨਹੀਂ ਭੁੱਲਦਾ ਦੇ, ਗੁਰੂ ਸਾਹਿਬ ਨਾ ਨੇ ਭੁੱਲੇ ਹੀ ਨੇ, ਨਾ ਉਹਨਾਂ ਗਲਤੀ ਕੀਤੀ ਹੈ। ਜੇ ਉਹਨਾਂ ਨੇ ਗਰਿਆਈ ਹੋਰ ਬਾਣੀ ਨੂੰ ਨਹੀਂ ਦਿੱਤੀ ਤਾਂ ਉਹਨਾਂ ਜਾਣ ਕੇ ਨਹੀਂ ਦਿੱਤੀ ਜਾਂ ਉਹਨਾਂ ਫਿੱਟ ਨਹੀਂ ਸਮਝੀ, ਅਤੇ ਇਸ ਕਰਕੇ ਮੇਰਾ ਇਹ ਵਿਸ਼ਵਾਸ ਹੈ। ਜੇ ਤੁਹਾਨੂੰ ਕੋਈ ਇਹਨੂੰ ਸੀਨੀਅਰ ਗੱਲ ਚੰਗੀ ਲੱਭਦੀ ਹੈ, ਭਾਈ ਗੁਰਦਾਸ ਦੀ ਵਾਰ ਹੈ ਜਿਹਦੇ ਵਿੱਚ ਵੀ ਉਹਨਾਂ ਇਹ ਲਿਖਿਆ ਹੋਇਆ ਵੀ ਦੁਨੀਆਂ ਦੀਆਂ ਪਾਤਸ਼ਾਹੀਆਂ ਜਿਹੜੀਆਂ ਨੇ ਉਹਨਾਂ ਦੀ, ਅਤੇ ਜਦੋਂ ਪੁੱਤ ਆ ਜਾਵੇ ਉਹ ਆਪਣਾ ਸਿੱਕਾ ਚਲਾਉਂਦਾ, ਅਗਲੇ ਦੀ ਖਤਮ ਹੋ ਜਾਂਦੀ ਹੈ, ਪਰ ਨਾਨਕ ਗੁਰੂ ਨਾਨਕ ਦੀ ਪਾਤਸ਼ਾਹੀ ਵਿੱਚ ਸਦਾ ਨਾਨਕ ਦਾ ਸਿੱਕਾ ਚੱਲੂ। ਮੇਰੇ ਕੋਲ ਮੈਂ ਨਾਲ ਲਿਆਂਦੀ ਹੋਈ ਹੈ ਉਹ ਵਾਰ, ਮੈਂ ਲਿਖ ਕੇ ਨਾਲ ਲਿਆ ਅਰਥ ਸਾਡੇ, ਅਤੇ ਉਹਦੇ 'ਤੇ ਮੈਨੂੰ ਹੈ। ਦੂਜਾ ਹੈ ਵੀ ਜੋਤ ਸਵਾ ਹੈ, ਯੁਗ ਗੁਰੂ ਸਾਹਿਬ ਦਾ ਹੁਕਮ ਹੈ ਵੀ ਜੋਤ ਵੀ ਉਹੀ ਰਹਿਣੀ ਹੈ ਤੇ ਕਾਇਆ ਇਸੇ ਬਦਲ। ਅੱਛਾ, ਇਸ ਕਰਕੇ 2-3 ਗੱਲਾਂ ਮੇਰੀਆਂ ਪੱਕੀਆਂ ਹੋ ਗਈਆਂ ਵੀ ਇਹ ਜੋ ਗੁਰੂ ਪਾਤਸ਼ਾਹ ਜੀ ਦੇ ਪਿਤਾ ਜੀ ਆਪਣੇ ਬਾਣੀ ਦਾ ਨਾਨਕ ਨਾਮ ਵਰਤੇ ਰਹੇ ਨੇ, ਜੇ ਇਹਨਾਂ ਲਿਖੀ ਸੀ ਤੇ ਇਹਨਾਂ ਨੂੰ ਬੰਦਿਸ਼ ਕੋਈ ਨਹੀਂ ਸੀ, ਇਹਨਾਂ ਨਾਨਕ ਨਾਮ ਵਰਤਣਾ ਸੀ। ਅੱਛਾ, ਇਹ ਮੈਂ ਲਿਖ ਕੇ ਭੇਜਿਆ ਵੀ ਇਹ ਕਿਉਂ ਨਹੀਂ ਵਰਤਿਆ, ਦਲੀਲ ਨਾਲ ਨਹੀਂ ਗੱਲ ਕਰਨੀ ਮੈਨੂੰ। ਅੱਛਾ, ਜਦੋਂ ਉਹਨਾਂ ਨੇ ਮੈਨੂੰ ਮਤੇ ਲਿਖ ਕੇ ਭੇਜੇ, ਮੈਂ ਕਿਹਾ ਜੀ ਇੱਕ ਗੱਲ ਲਿਖ ਦਿਓ ਵੀ ਸਾਰੇ ਪੰਥ ਰਲ ਕੇ, ਸਾਰਾ ਪੰਥ ਕਿ ਗੁਰੂ ਗ੍ਰੰਥ ਸਾਹਿਬ ਦਾ ਕਿੰਗਰਾ ਭੇਜ ਭੋਰ ਸਕਦਾ, ਜਿਹੜੇ ਭੋਰ ਸਕਦਾ ਵੀ ਸ਼ਬਦ ਬਦਲ ਸਕਦੇ ਨੇ ਜੇ ਤਾਂ ਮੇਰੇ ਨਾਲ ਗੱਲ ਕਰੋ, ਨਹੀਂ ਤਾਂ ਸੁਪਰੀਮ ਮੈਂ ਗੁਰੂ ਗ੍ਰੰਥ ਨੂੰ ਮੰਨਣਾ ਹੋ ਕੇ ਸਲੀ ਮੰਨਦਾ। ਮੈਨੂੰ ਬਾਣੀ ਦੇ 5 ਸ਼ਬਦ ਲਿਖ ਕੇ ਭੇਜ ਦਿਓ ਵੀ ਗੁਰੂ ਸਾਹਿਬ ਇਸ ਗੱਲ ਦੇ ਨਾਮ ਰੂਪ ਨੇ ਅਤੇ ਮੈਂ ਸਤ ਵਚਨ ਕਰ ਲੂੰਗਾ। ਜੇ ਗੁਰਬਾਣੀ ਦਾ ਆਸਰਾ ਨਹੀਂ ਲੈਣਾ ਤਾਂ ਮੈਂ ਪੰਥ ਤੋਂ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੇ ਵਾਸਤੇ ਵੀ ਕੰਟਰੋਵਰਸੀ ਬੜੀਆਂ ਨੇ,
मीडिया कराई नहीं मिली क्यों सारे मिली कि नहीं क्योंकि जी है जबला खालसा रहा जो गुरियाई मिली है तो न्यारे नहीं मिली है जो न्यारा नहीं तो फिर गुरियाई नहीं मिली मेरा अपना विश्वास मेरे मतलब जो मेरे मन आता मैं ये नहीं कहता भी मेरा फैसला सी मेरे अंदर जो भरम बनता गया उसके मुताबिक मैं लिखा विचित्र नाटक मैं लिख के भेजा ना नहीं किया विचित्र नाटक छप गया बाजारों च विकन डाया तो किसी ने इतराज उत्ते किया कि क्यों है सगों मेरे लिख के भेजा भी विचित्र नाटक के ख्याल के मुताबिक तेरे नाल है हूँ दास ने तुहाडे चरणों में लिख के लिया जो त्रिया
प्रचार
वास्ते जरा दुर्गा उन्होंने वास्ते जो लिखा होया पचास लिख के लिया मैं हैडिंग ही लिखा श्री गुरु ग्रंथ साहब की कसवटी के श्री दसम ग्रंथ अच्छा वो एक एक लाइन जिदा विचित्र नाटक की कोई लाइन भी नहीं जिसे थले गुरु ग्रंथ साहब के शब्द नहीं और उन्होंने एक्सप्लेन किया हो दास के चरण आपके चरण च मैं लिया तो बाकी जी है त्रिया चित्र इतने हम एक विद्वाना का सैमीनार से कैलीफोर्निया दास भी गया सी उ मेरे मुँह निकल गई भी इस सब तो वाला खतरा दस बना सू क्योंकि बहुत गल् गुरु गुरु ग्रंथ साहब के अनुकूल नहीं हाँ फिर मेरे ये भी गल कही है जो असं फर्ज किताब मान लेंगे मैं तुम जो कोर्ट च आके मनोगे तो दस ग्रंथ दी कुछ है गल् तो गीता भी बहुत गल् जो गुरु ग्रंथ के बिल्कुल अनुकूल ने फिर असं किनू किनू आखा भी गुरु ग्रंथ के अनुकूल इस तरह मान लाँगे तो इस करके दो टुक फैसला लो जिहड़ा साडे नाल कानूनी तौर पर विजित होए और उस तरह भी असी पंथ पबलिक तौर पर भी लोगों के अंदर भी विश्वास पूरा कायम कर सकीए भी साडा मैनू एक ही विश्वास है एक है भी गुरु ग्रंथ साहब के पहला अखर जरा ईड़े ही क्या कका एक नहीं लिखा एक लिखा हिंद से भी एक आ कहीं टुटे ना तो एक ना तोड़िए असी गुरु ग्रंथ साहब की छां च पक्के रहीए मैं तो इस गलती भी रौला पाया सी भी एक पंथ एक तो बनाया सी अकाल तख्त गुरु साहब ने दूजे किन बनाए और किस असूल से बनाए किसी ने जोड़ चिट्ठिया मेरे को नियम किस ना बनाए ने कोई नहीं दस सकया जब मैं इन्होंने लिखा तो कल कल चिट्ठिया को पाँह चिट्ठिया गई पाँह तो चलो मतलब सारिया टोटल दस तो घट किसी रिश्तेदार चिट्ठी नहीं गई जिस जगजीत सिंह उन्होंने पहले लिखी सी भी तुम इस तख्त ना बैठो नहीं तो खराबी होएगी अजे नहीं सी बैठी तो यह थोड़े से धड़ेबंदी होएगी होगा नड़िन्नवे में चिट्ठी लिखी मैं जहरदार जी पाना वक्त गया कि नहीं धड़ेबंदी बन गई क्योंकि तुम फिट नहीं सी मैं ना रहा सी उन्होंने इस करके मेरा मतलब ये दर्द न लिखना पैसा एक नहीं कदम किताब का लिया उ रजिस्टर कराया हुआ सुसायटी बनाती है भी पैसे सारे उठे जा पंथ की सेवा से लगते रहोड़िया चरणा च किसी एक बंद नहीं ये गल मेरे वालों भी मैं अपनी को गल करनी चाहना मेरिया लिखत पढ़ के मैं जी चरणा चाहे ये लिख दौ भी ए गुरमुखो थोड़ी गुरमति विरुद्ध है नक् रगड़ के थोड़े चरणा च आखिर बिल्कुल ठीक है सिर्फ मैं भी बहुत गल् असं करा
देखो
गल सुन बेनती है
दसम
ग्रंथ रख लिया बिलकुल ठीक है
उन्होंने कहा तो मैं किया मेरी बेनती सुनो बे मैं आप कर दी गल सिरे की एक ही बाकी दिल्ली ना कोई आप देनी है ना ना तुम करो बे बिठा के मैं सुनता रहूँ एक बेनती है भी मैं लिख दिता हुआ तुम इन्हों विचार लो सारे बैठ के लिख के दे दौ कि बैठ के खुली विचार कर लियो टाइम जाए करने की लड़ नहीं तो उदो कहो भी तुम क्योंकि ये छप जानिया ने तो ये बाद पहली छप गई है हूँ वापस लैन भी तैयार हाँ सब कुछ ही खत्म हो जाऊ जे तुसी मनो गुरमत के हिसाब न गुरु साहब की शान के हिसाब दास समझा दौ कि यह तेरिया गल् गुरमत के विरुद्ध ने और यह बाणी तू गलत वरती है अर्थ तेरे गलत ने
प्रोफेसर साहब लिखत की गल तो करा लिखत दे जवान की गल करा जवान दे जो लिखत की गल थी लिखत दौ तो जवाब लिखती रूप च लो ये नहीं बड़ी गल ए लिखत हो गई एक मिनट जी ਜਿਹੜੀ ਜ਼ਬਾਨੀ ਗੱਲ ਹੈਗੀ ਤੁਸੀਂ ਉਹ ਜ਼ਬਾਨੀ ਕਰੋ, ਉਹ ਆਪਾਂ ਥੋੜੇ ਸਮੇਂ ਚ ਨਿਬੜਨ ਵਾਲੀ ਗੱਲ ਹੈ। ਲਿਖਤ ਦੀ ਗੱਲ ਲੰਮੀ ਆਪਣੀ, ਕਿਉਂਕਿ ਥੋੜੀ ਪੜ੍ਹਨੀ ਹੈ, ਪੜ੍ਹਨ ਤੋਂ ਬਾਅਦ ਤੁਹਾਡੀ ਉਸ ਗੱਲ ਦਾ ਉੱਤਰ ਦੇਣਾ।
ਜਿਹੜਾ ਅਕਾਲ ਤਖਤ ਨੂੰ ਭੇਜਿਆ ਸੀ ਉਹਨੇ ਕੋਈ ਰਿਸਪੌਂਸ ਦਿੱਤਾ ਉਹਨੂੰ?
ਇਹਨੇ ਕੋਈ ਦਿੱਤਾ, ਉਹ ਨਾਲ ਫਿਰ ਮੈਂ ਇੱਕ ਰਜਿਸਟਰੀ ਕਰਾ ਕੇ ਭੇਜੀ ਹੈ, ਰਜਿਸਟਰੀ ਉਹਦੇ ਦਸਖਤ ਆਏ ਨੇ ਵੀ ਇਹਦਾ ਮਤਲਬ ਹੈ ਜੇ ਤੁਸੀਂ ਜਵਾਬ ਨਹੀਂ ਦੇ ਰਹੇ ਤੇ ਹੁਣ ਮੈਂ ਇਹ ਲਿਖ ਦਿਆਂ ਤੇ ਮੁਰਗੀ ਤੋਂ ਰੱਟਾ ਪਿਆ ਤੇ ਮੈਂ ਮੁਕੰਮਾ ਕਰੂੰ ਤੇ ਉਹਦਾ ਖਰਚ ਤੁਹਾਡੇ ਤੋਂ ਹੋਏਗਾ, ਉਹਦਾ ਵੀ ਕੋਈ ਜਵਾਬ ਨਹੀਂ ਆਇਆ, ਰਜਿਸਟਰਡ ਹੈ ਔਰ ਦਸਖਤ ਆ ਗਏ।
ਗੁਰੂ ਖਾਲਸਾ ਜੀ, ਆਪਾਂ ਇੱਥੇ ਵੱਡੇ ਛੋਟੇ ਭਰਾਵਾਂ ਵਾਂਗੂ ਇੱਕ ਪਰਿਵਾਰ ਦੇ ਤੌਰ ਤੇ ਬੈਠੇ ਹਾਂ, ਇੱਕ ਪਿਤਾ ਇੱਕ ਸਕੇ ਹਮਵਾਰਕ, ਇੱਕ ਦੂਜੇ ਤੇ ਚੋਟ ਕਰਨ ਵਾਸਤੇ ਨਹੀਂ ਤੇ ਵਿਚਾਰਾਂ ਨੂੰ ਰਿੜਕ ਕੇ ਉਹਦੇ ਵਿੱਚੋਂ ਕੋਈ ਤਤ ਗੁਰਮਤ ਦੀ ਗੱਲ ਕੱਢਣ ਵਾਸਤੇ ਜਿਹਦਾ ਕੋਈ ਫਾਇਦਾ ਹੋਵੇ ਦੂਜਿਆਂ ਨੂੰ, ਕਿਉਂਕਿ ਜੇ ਅਸੀਂ ਇੱਕ ਦੂਜੇ 'ਤੇ ਅਟੈਕ ਹੀ ਕਰਦੇ ਰਹੇ ਤਾਂ ਉਹਦੇ ਵਿੱਚੋਂ ਕੁਛ ਨਿਕਲਣਾ ਨਹੀਂ। ਵਿਦਵਾਨ ਜਿਹੜੇ ਆ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ, ਡਿਗਰੀਆਂ ਲਈਆਂ, ਪੰਥ ਵਿੱਚ ਉਹਨਾਂ ਦਾ ਮਾਣ ਆ, ਉਹਨਾਂ ਦੀ ਗੱਲ ਦਾ ਅਸਰ ਆ, ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਆ ਇੱਕ ਇਤਿਹਾਸ ਵੀ ਬਣ ਸਕਦੀ। ਜਿਸ ਤਰ੍ਹਾਂ ਸਤਿਕਾਰਯੋਗ ਲਾਲ ਸਾਹਿਬ ਜੀ ਹੁਣੇ ਬਚਨ ਕੀਤਾ, ਜਿਸ ਤਰ੍ਹਾਂ ਗੁਰਬਖਸ਼ ਸਿੰਘ ਜੀ ਨੇ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਬਿਨਾਂ ਹੋਰ ਬਾਣੀ ਨਹੀਂ, ਕੋਈ ਵੀ ਗੁਰਬਾਣੀ ਨਹੀਂ ਕਿ ਜਾਪ ਸਾਹਿਬ ਸਵਈਏ ਕਵੀ ਵਾਦ ਬੇਨਤੀ ਚੌਪੇ ਸਾਹਿਬ ਅਤੇ ਅਰਦਾਸ ਇਹ ਫਿਰ ਨਾ ਕਰਿਆ ਕਰੀਏ, ਨਾ ਪੜ੍ਹਿਆ ਕਰੀਏ, ਕਿਉਂਕਿ ਗੁਰਬਾਣੀ ਨਹੀਂ।
ਪੜ੍ਹਨ ਦਾ ਰਿਵਾਜ ਵੀ ਜੇ ਤੇ ਮਨੁੱਖ ਨੇ ਬਣਾਇਆ, ਗੁਰੂ ਨੇ ਨੀ ਬਣਾਇਆ ਤੇ ਬਦਲਣਾ, ਮੇਰੀ ਉਹ ਬੇਨਤੀ ਸੁਣੋ।
ਗੁਰੂ ਨੇ ਬਣਾਇਆ ਕਿਉਂਕਿ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾਉਣ ਦੇ ਸਮੇਂ ਜਦੋਂ ਪੰਜ ਬਾਣੀਆਂ ਪੜ੍ਹੀਆਂ ਉਸ ਵੇਲੇ ਜਪਜੀ ਸਾਹਿਬ, ਜਾਪ ਸਾਹਿਬ,
ਸਵਈਏ
ਤੇ ਚੌਪੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਵਿੱਚ ਪੜ੍ਹੇ ਜਾਂ ਨਹੀਂ? ਜੇ ਪੜ੍ਹੇ ਤਾਂ ਠੀਕ ਹੈ, ਜੇ ਨਹੀਂ ਪੜ੍ਹੇ ਤਾਂ ਉਹ ਵੀ ਸਿੱਧ ਕਰ ਦਿਓ, ਇੰਨੇ ਪੜ੍ਹੇ ਨਹੀਂ ਇਸ ਕਰਕੇ ਪੜ੍ਹਨੇ ਨਹੀਂ
ਚਾਹੀਦੇ। ਬੇਨਤੀ ਅੱਗੇ ਕੀਤੀ ਹੈ ਭਈ ਮੇਰੇ ਦਿਮਾਗ ਦੇ ਉੱਤੇ ਜਾਂ ਅਸਰ ਜੋ ਪਿਆ ਉਹ ਇਹ ਹੈ ਵੀ ਤੁਸੀਂ ਮੈਨੂੰ ਇਹ ਸਮਝਾ ਦਿਓ ਵੀ ਇਹ ਜਿਹੜੀ ਅੱਗੇ ਮੈਂ ਬੇਨਤੀ ਪਹਿਲਾਂ ਵੀ ਇਹ ਕੀਤੀ ਹੈ ਵੀ ਇਹੋ ਹੀ ਗੱਲ ਮੈਂ ਸਮਝਣੀ ਚਾਹੁੰਦਾ ਵੀ ਜਿਸ ਨੂੰ ਗੁਰੂ ਗ੍ਰੰਥ ਗੁਰੂ ਸਾਹਿਬ ਨੇ ਗੁਰਿਆਈ ਨਹੀਂ ਦਿੱਤੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਨਹੀਂ ਬਾਣੀ ਨਹੀਂ, ਇਹਦਾ ਮਤਲਬ ਹੈ ਜਿਹੜੀ ਸ਼ਾਮਲ ਨਹੀਂ ਉਹਨੂੰ ਗੁਰਿਆਈ ਨਹੀਂ ਮਿਲੀ। ਜੇ ਬਿਨਾਂ ਗੁਰਿਆਈ ਤੋਂ ਕੋਈ ਬਾਣੀ ਉਸ ਬਾਣੀ ਦੀ ਬਰਾਬਰੀ ਹੋ ਸਕਦੀ ਹੈ ਜਿਹਨੂੰ ਗੁਰਿਆਈ ਮਿਲੀ ਹੋਈ ਹੈ, ਤੇ ਫਿਰ ਜੇ ਮਨੁੱਖ ਵੀ ਕੋਈ ਗੁਰੂ ਬਣ ਬੈਠੇ ਤਾਂ ਉਹਨੂੰ ਕੀ ਬੁਕਤ ਹੈ? ਮੈਨੂੰ ਸਿਰਫ ਇਹ ਤੁਸੀਂ ਤਸੱਲੀ ਕਰਾਓ।
ਮੈਂ ਸਿਰਫ ਇਹਨਾਂ ਪੁੱਛਣਾ ਚਾਹੁੰਦਾ ਵੀ ਆਪ ਜੀ ਦੇ ਵਿਚਾਰ ਦੇ ਮੁਤਾਬਕ ਕੋਈ ਇਹ ਗੁਰਬਾਣੀ ਨਹੀਂ ਤੇ ਗੁਰਸਿੱਖਾਂ ਨੂੰ ਨਹੀਂ ਪੜ੍ਹਨੀ ਚਾਹੀਦੀ?
ਇਹ ਤੁਸੀਂ ਫਤਵਾ ਮੰਗਦੇ, ਵਿਚਾਰ ਨਹੀਂ ਮੰਗਦੇ? ਵਿਚਾਰ ਹੀ ਕੋਈ ਹੈ
ਕਿਉਂਕਿ ਆਪ ਜੀ ਨੇ ਲਿਖ ਕੇ ਬੁੱਕਾਂ ਛਾਪ ਦਿੱਤੀਆਂ।
ਵਿਚਾਰ ਇਹ
ਫਤਵਾ ਨਹੀਂ,
ਵਿਚਾਰ ਇਹ ਹੈ, ਵਿਚਾਰ ਉਹਨਾਂ ਦੀ ਵੀ ਵਿਚਾਰ ਇਹ ਹੈ ਤੁਹਾਡੇ ਸੰਤਾਂ ਮਹਾਤਮਾ ਦੀ ਚਿੰਤਾ ਤੇ ਚਰਨਾਂ 'ਚ ਵੀ ਤੁਸੀਂ ਮੈਨੂੰ ਸਮਝਾ ਦਿਓ ਵੀ ਕੀ ਇਹ ਗੁਰਿਆਈ ਜਿਹਨੂੰ ਮਿਲੀ ਹੋਈ ਹੈ ਬਾਣੀ ਉਹਦੇ ਮੁਤਾਬਕ ਦੂਜੀ ਬਾਣੀ ਹੋ ਸਕਦੀ ਹੈ?
ਕੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰੂ ਸੀਗੇ, ਦਸਵੇਂ ਥਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਉਹਨਾਂ ਨੂੰ ਗੁਰੂ ਮੰਨਦੇ?
ਮੈਂ ਤੇ ਪਹਿਲਾਂ ਕਿਹਾ ਵੀ ਉਹ ਦਸਵੇਂ ਗੁਰੂ ਨਾਨਕ ਸਨ ਔਰ ਉਹਨਾਂ ਨੇ ਨਾਨਕ ਬਾਣੀ ਨਹੀਂ ਸੀ,
ਉਹਨਾਂ ਦੀ ਬਾਣੀ ਨੂੰ ਕਿਉਂ ਨਹੀਂ ਗੁਰੂ ਮੰਨਦੇ?
ਕਿਉਂਕਿ ਉਹ ਬਾਣੀ ਮੈਂ ਨਹੀਂ ਮੰਨਦਾ ਉਹਨਾਂ ਦੀ, ਕਿਉਂਕਿ ਉਹਨਾਂ ਨੇ ਨਾਨਕ ਨਾਮ ਦੀ ਹੋਰ ਨਹੀਂ।
ਇਹਦਾ ਮਤਲਬ ਇਹ ਆ ਵੀ
ਤੁਸੀਂ ਗੱਲ ਕਰੀ,
ਇਹਦਾ ਮਤਲਬ ਇਹ ਵੀ ਤੁਸੀਂ ਜਾਪ ਸਾਹਿਬ ਤੋਂ ਲੈ ਕੇ ਸਾਰੀ ਬਾਣੀ ਨੂੰ ਰੱਖ
ਬਿਲਕੁਲ ਨਹੀਂ ਮੰਨਦੇ? ਮੈਂ ਨਾ ਨਹੀਂ ਕਹਿੰਦਾ,
ਮੈਂ ਕਹਿੰਦਾ ਨਹੀਂ, ਮੈਂ ਕਹਿਣਾ
ਪੈਣਾ ਕਹਿਤਾ
ਇਹਨਾਂ ਨੇ ਕਿਹਾ, ਇਹ ਵੀ ਇਨਸਾਫ ਕਹਿੰਦੇ,
ਇਹ ਵੀ ਸਪਸ਼ਟ ਕਰ ਦੋ,
ਇਹ ਸਪਸ਼ਟ ਕਰ
ਦੇ, ਸਪਸ਼ਟ ਕਰ ਦੇ ਵੀ ਜਾਪ ਸਾਹਿਬ ਆ ਤੇ ਜਿਹੜੀਆਂ ਬਾਣੀਆਂ ਨੂੰ ਮੰਨਦੇ ਆ,
ਜਿਹੜਾ ਸਪਸ਼ਟ ਇਹ ਹੈ
ਗੱਲੇ ਬੁੱਕ ਵੀ
ਸਪਸ਼ਟ ਇੱਕ ਗੱਲ ਦੀ
ਜਿਹੜਾ
ਜੇ ਨਾਨਕ ਨਾਮ ਨਹੀਂ ਵਰਤਿਆ, ਮੈਂ ਬੇਨਤੀ ਕੀਤੀ ਹੈ ਇੱਕ
ਨਹੀਂ ਜਾਪ ਸਾਹਿਬ ਤੇ ਨਾਨਕ ਨਾਮ ਹੈ ਨਹੀਂ
ਗੁਰਬਾਣੀ ਨਹੀਂ ਮੰਨਦਾ। ਹੋਰ ਦੱਸੋ
ਇਹਦਾ ਮਤਲਬ, ਪੰਜਾਂ ਬਾਣੀਆਂ ਪੜ੍ਹਨੀ ਗਲਤੀ ਹੈ ਪੰਥ ਦੀ?
ਮੈਨੂੰ ਨੀ, ਮੈਂ
ਕਹਿੰਦਾ ਤੋਂ ਬਿਨਾਂ ਸਾਰੀ ਪੰਥ ਗਲਤੀ ਕਰ,
ਮੈਂ ਕਹਿੰਦਾ ਇਹ ਮੈਂ ਨੀ ਕਹਿੰਦਾ, ਮੈਂ ਕਹਿੰਦਾ ਵਿਚਾਰ ਕਰੋ, ਇਸ ਬੰਨੇ ਨਾ ਆਓ, ਮੈਂ ਕਹਿੰਦਾ ਇਹ ਤੇ ਵਿਚਾਰ ਕਰੋ, ਮੈਂ ਇਹ ਨਹੀਂ
ਕਹਿੰਦਾ ਸੀ ਗੁਰਬਾਣੀ ਨਹੀਂ ਮੰਨਦੇ।
ਠੀਕ ਹੈ ਜੀ, ਤਾਂ ਹੋ ਗਈ
ਗੁਰੂ ਬਾਣੀ, ਗੁਰਬਾਣੀ ਮੈਂ ਵਿੱਚ ਲਿਖਿਆ ਹੋਇਆ ਦੋ ਨੇ, ਇੱਕ ਨੇ ਮੈਨੂੰ ਫਿਰ ਸਵਾਲ ਹੀ ਕੀਤਾ, ਸਵਾਲ ਕਹਿ ਰਹੇ ਗੁਰਬਾਣੀ ਹੈ। ਮੈਂ ਕਿਹਾ ਜੇ ਤੇ ਆਪਾਂ ਮੰਨਦੇ ਹਾਂ ਵੀ ਗੁਰਬਾਣੀ ਹੈ, ਸੁਣੋ, ਜੇ ਗੁਰੂ ਸਾਹਿਬ ਨੇ ਕਿਹਾ ਤੇ ਮੈਂ ਗੁਰਬਾਣੀ ਕਹਿਣਾ, ਪਰ ਮੈਂ ਗੁਰੂ ਬਾਣੀ ਨੀ ਮੰਨਦਾ ਕਿ ਗੁਰਿਆਈ ਨੀ ਮਿਲੀ। ਗੁਰੂ ਬਾਣੀ ਚ ਗੁਰਬਾਣੀ ਚ ਫਰਕ ਹੈ,
ਕੀ ਫਰਕ ਹੈ?
ਗੁਰੂ ਬਾਣੀ ਨੂੰ ਗੁਰਿਆਈ ਮਿਲੀ,
ਗੁਰ ਸ਼ਬਦ ਦਾ ਕੀ ਅਰਥ ਹੈ, ਗੁਰੂ ਦਾ ਕੀ ਅਰਥ ਹੈ?
ਗੁਰਬਾਣੀ ਦੇ ਗੁਰਾਂ ਨੇ ਆਖੀ ਹੈ, ਮੈਂ ਕਿਤਾਬ ਚ
ਗੁਰਬਾਣੀ ਦੇ ਇੱਕੋ ਹੀ ਅਰਥ ਨੇ ਜੀ।
ਆਪਾਂ ਕੋਈ ਬਹਿਸ ਨੀ ਕਰਦੇ, ਕਈ ਵਾਰੀ ਬਜ਼ਾਰਾਂ ਵਿੱਚ ਨਾ
ਨੀ ਬਾਬਾ ਜੀ ਬੈਠ ਕੇ ਕੋਈ ਨੀ
ਲੱਗਾ, ਕਿਸੇ ਸਰੀਰ ਨੇ ਜੇ ਬੋਲਣਾ ਹੋਵੇ ਉਹ ਟਾਈਮ ਲੈ ਕੇ
ਬੋਲੇ ਆਪਣੇ ਆਪ,
ਅਸੀਂ ਆਪਸ ਵਿੱਚ ਹੀ ਨਾ ਛੋਟੇ ਵੱਡੇ ਵੀਰ ਭਰਾ ਆਇਆ ਜਾਂ ਅਸੀਂ ਗਰਮ ਵੀ ਬੋਲ ਲਈਏ ਠੰਡਾ ਵੀ ਬੋਲ ਲਈਏ, ਸਾਡਾ ਕੋਈ ਵਹਿਮ ਮਾਸਾ ਨਹੀਂ ਹੈਗਾ, ਸ਼ਾਂਤੀ ਨਾਲ
ਤੁਹਾਡੇ ਚੌਹਾਂ ਤੋਂ ਬਿਨਾਂ ਸਾਨੂੰ ਕਿਸੇ ਨੂੰ ਜ਼ਿਆਦਾ ਗਿਆਨ ਹੈ ਨਹੀਂ, ਅਸੀਂ ਕਿਸੇ ਨੂੰ ਵੀ ਕੋਈ ਕੁਐਸਚਨ ਨਾ
ਕਰੂੰ।
ਕਲੀਅਰ ਕਰ ਲੈ, ਆਪ ਜੀ ਦੇ ਸ਼ਬਦਾਂ ਦੇ ਮੁਤਾਬਕ ਉਹਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਨੀ ਦਸਮ ਬਾਣੀ ਚ, ਜਾਪ ਸਾਹਿਬ ਤੋਂ ਲੈ ਕੇ
ਸਵੇਰੇ ਚੌਵੀ ਕੁਛ ਨਹੀਂ ਹੈ,
ਤੋਰ ਜਫਰਨਾਮੇ ਤੱਕ ਜਿੱਥੇ ਭੋਗ ਪੈਂਦਾ ਜਾ ਕੇ ਵਿਦੇ ਸਾਕੀਆ ਸਾਗਰੇ ਸਾਹਿਬ ਜਗੋਂ ਕੇ ਮਾਰਬ ਕਾਲਸ ਜੰਗ ਅੰਦਰੋਂ ਲਵਾ ਲਮ ਕੁੰਦਮ ਦਮ ਨੋਸ਼ਕੁਨ ਗਵੇ ਹਰ ਦੌਲ ਫਲਾ ਮੁਸ਼ਕੁਨ, ਇੱਥੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਿਤੇ ਨਾਂ ਨੀ ਆਉਂਦਾ, ਇਸ ਕਰਕੇ ਉਹਨੂੰ ਅਸੀਂ ਬਾਣੀ ਨੀ ਮੰਨਦੇ। ਇਹ ਤੁਹਾਡਾ ਅਨਪੜ੍ਹ ਮੈਂ, ਨਿਹਾਲ ਸਿੰਘ ਨਿਹੰਗ ਸਿੰਘ ਪੱਠੇ ਪਾਉਣ ਵਾਲਾ, ਤੁਹਾਡੇ ਕੋਲ
ਡਿਗਰੀਆਂ
ਜੀ, ਇਸ ਕਰਕੇ ਤੁਸੀਂ ਨਾ ਇਹ ਕਹੋ, ਮੈਂ ਤਾਂ ਕਹਿ ਸਕਦਾ ਇਹ ਗੱਲ
ਫਰਜ਼ ਨੀ ਕਰਦਾ ਹਾਲਤ ਹੋਣਾ ਜੋ ਕੁਛ ਨਜ਼ਰ, ਵੀ ਜੇ ਕੋਰਟ ਚ ਫਰਜ਼ ਕੀਤਾ ਅਦਾਲਤ ਜਾਂਦੀ ਹੈ ਕੋਰਟ ਵਿੱਚ, ਅਸੀਂ ਕਹਿੰਦੇ ਹਾਂ ਵੀ ਮੈਨੂੰ ਇਹ ਪਰਮ ਤੁਸੀਂ ਕੱਢ ਦਿਓ, ਇਹ ਪਰਮ ਜਿਹੜਾ ਮੈਂ ਕਹਿਣ ਲੱਗਾ ਉਹ ਪਰਮ ਕੱਢ ਦਿਓ, ਹੁਣੇ ਬੈਠੇ ਇਕੱਠੇ ਚ ਬੈਠੇ ਵਿਚਾਰ, ਮੈਂ ਤੁਹਾਡਾ ਤੁਹਾਡੇ ਚਰਨਾਂ ਦਾ
ਦਾਸ,
ਇਸ ਗੱਲ ਦੀ ਨਹੀਂ ਗੱਲ ਵੀ ਮੈਂ ਕੋਈ ਬਗਾਵਤ ਕਰਨ ਡਿਆ, ਹੋਰ ਮੈਨੂੰ ਇਹ ਪਰਮ ਹੈ ਉੱਥੇ ਜੇ ਫਰਜ਼ ਕੀਤਾ ਜਾ ਕੇ ਇਹ ਇੱਕ ਕੁਐਸਚਨ ਉੱਥੇ ਹੁੰਦਾ ਵੀ ਤੁਸੀਂ ਕਿਹੜੀ ਕਿਹੜੀ ਬਾਣੀ ਤੁਹਾਡੀ ਹੈ ਤੁਸੀਂ ਮੰਨਦੇ ਹੋ ਦਸ ਗ੍ਰੰਥ ਦੀ ਕੋਰਟ 'ਚ, ਅਸੀਂ ਸਮਝੋ ਕੋਰਟ 'ਚ ਬੈਠੇ ਹਾਂ ਅਸੀਂ, ਜਾਂ ਤੁਸੀਂ ਕਹਿ ਦਿਓ ਵੀ ਇਹ ਬਾਣੀਆਂ ਜਿਹੜੀਆਂ ਗੁਰਮਤਿ ਦੇ ਅਨੁਕੂਲ ਨੇ ਅਸੀਂ ਮੰਨਦੇ ਸਾਡੀਆਂ ਨੇ, ਹੁਣ ਦੂਜੇ ਬੰਨੇ ਉਹ ਵਕੀਲ ਪੇਸ਼ ਕਰ ਦਿੰਦਾ ਅੱਠ ਜਾਂ ਦਸ ਬਾਣੀਆਂ ਜਿਹੜੇ ਆ ਕੇ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਹੈ ਨੇ ਕਿ ਨਹੀਂ, ਜੇ ਨਹੀਂ ਤਾਂ ਤੁਸੀਂ ਦੱਸੋ ਕਿਹੜੇ ਸ਼ਬਦ ਦੀ ਵਕਿਆ ਹੁੰਦੀ ਹੈ, ਉਹੋ ਜਿਹੀਆਂ ਬਾਣੀਆਂ ਬੜੀਆਂ ਨੇ। ਅੱਛਾ
ਕੋਰਟ ਵਿੱਚ ਉਹਨਾਂ ਨੂੰ ਮੰਨਣਾ ਪਿਆ ਕੋਰਟ ਨੂੰ,
ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ,
ਜੇ ਦਸਮ ਬਾਣੀ ਨੂੰ ਲੈ ਕੇ ਜਾਣਗੇ ਉਹ ਵੀ ਮੰਨਣਗੇ,
ਉਹ ਫਿਰ ਮੇਰੀ ਇਹੋ ਬੇਨਤੀ ਹੈ, ਮੈਂ ਇਹੋ ਤੇ ਕਰਨ ਡਿਆ ਵੀ ਚਲੋ ਇੱਥੇ
ਇੱਕ ਮਿੰਟ ਮੈਂ
ਆਪਸ ਬੈਠੇ ਆ ਦੋਏ ਸਾਰੇ ਨੇ, ਮੈਂ ਇੱਕ ਗੱਲ ਕਰਨਾ ਜੇ ਨਹੀਂ ਹੋਣਾ ਤੇ ਮੈਂ ਕਹਿੰਦਾ ਠੀਕ ਆ ਸੰਤਾਂ ਦਾ ਵਜਨ ਹੈ ਵੀ ਹੋ ਨਹੀਂ ਸਕਦਾ,
ਜਾਰੀ ਕਰਨ ਦਾ ਕੋਈ ਅਧਿਕਾਰ ਨੀ, ਇਹਦਾ ਮਤਲਬ ਇਹ ਹੈ ਜਿੰਨੇ
ਹੁਕਮਨਾਮੇ
ਸਿੰਘ ਸਾਹਿਬਾਂ ਨੇ ਕੀਤੇ ਉਹ ਫਿਰ ਗਲਤ ਹੋਏ ਜੀ।
ਮੈਂ ਕਹਿੰਦਾ ਰੌਲਾ ਦੱਦੇ ਪਿਆ, ਮੈਂ ਵੀਰ ਮੈਂ ਨੀ ਕਿਹਾ, ਮੈਂ ਕਿਹਾ ਇਹ ਗੱਲ ਕਹੀ ਹੈ, ਇਹ ਗੱਲ ਕਹੀ ਹੈ ਵੀ ਰੌਲਾ ਤਾਂ ਪਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਮੋਹਰ ਹੁੰਦੀ,
ਇਹਦਾ ਮਤਲਬ ਉਹਨਾਂ ਕੋਈ ਹੱਕ ਨਹੀਂ ਸੀ,
ਮੇਰੀ
ਬੇਨਤੀ
ਤੁਸੀਂ ਕਹੋ ਕਿ ਹੱਕ ਹੈਗਾ, ਮੈਂ ਕਹਿੰਦਾ ਵੀ ਬਣਾਇਆ ਗੁਰੂ ਸਾਹਿਬ ਨੇ ਸੀ, ਮੈਨੂੰ ਭਰਮ ਹੈ ਤੁਸੀਂ ਕਹਿ ਦਿਓ ਹੈਗਾ,
ਮੈਂ ਆਪਣੀ ਮੈਂ ਕਹਿੰਦਾ ਨੇ ਆਪ ਜੀ ਤੋਂ ਜਵਾਬ,
ਮੈਂ ਆਪਣੀ ਜੀ ਕੋਲ ਮੈਂ ਮੈਨੂੰ ਇਹ ਭਰਮ ਹੈਗਾ, ਜ਼ਮੀਨ ਹਜ਼ਾਰੋਂ ਭਰਮ ਹੈ ਵੀ ਗੁਰੂ ਸਾਹਿਬ ਨੇ ਬਣਾਇਆ ਸੀ ਤੇ ਇਹ ਗੁਰੂ ਦੀ ਮੋਹਰ ਥੱਲੇ ਹੋਣਾ ਚਾਹੀਦਾ, ਹੁਕਮਨਾਮਾ ਜਾਰੀ ਉਹ ਹੀ ਕਰਨ, ਪਰ ਨਾਲ ਕਹਿਣ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਅਵਗਿਆ ਕੀਤੀ ਹੈ, ਫਿਰ ਕੋਈ ਬੋਲੇ ਨਾ, ਫਿਰ ਰੌਲਾ ਨਾ ਪਾਊ। ਮੈਂ ਇਹ ਕਹੀ ਹੈ, ਮੈਂ ਬਿਲਕੁਲ ਨੀ ਕਿਹਾ ਵੀ ਰੱਦੀ ਕਰ ਦਿਓ, ਮੈਂ ਇਹ ਨੀ ਕਿਹਾ
ਵੀ
ਜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਸੁਪਰੀਮੇਸੀ ਮੰਨਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸਾਨੂੰ ਨਹੀਂ ਜਾਣਾ ਚਾਹੀਦਾ, ਇਹ ਮੈਂ ਆਪਣਾ ਕਿਹਾ। ਤੁਸੀਂ ਕਹੋ ਵੀ ਜਾ ਸਕਦੇ ਆ, ਗੱਲ ਮੁੱਕੀ।
ਤੁਸੀਂ
ਆਪ ਜੀ ਨੇ ਕਿਹਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਚਨਾ ਕੀਤੀ, ਬਾਕੀ ਤਿੰਨ ਤਖ਼ਤ ਕਿਹਨ ਬਣਾਏ ਮੇਰਾ ਹਜੇ ਤੱਕ ਪਤਾ ਨੀ ਲੱਗਾ ਕਿ ਉਹ ਤਖ਼ਤ ਨੇ ਚਾਰ ਬਾਕੀ ਦੇ।
ਮੈਂ ਕਦੋਂ ਕਹਿੰਦਾ ਨਹੀਂ, ਮੈਂ ਕਹਿੰਦਾ ਬਣਾਏ ਕਹਿੰਦੇ, ਮੈਂ ਪੁੱਛਿਆ ਸਿੰਘ ਸਾਹਿਬ ਮੈਂ ਇਹ ਨਹੀਂ
ਪੁੱਛਿਆ। ਦੱਸੋ ਤੁਸੀਂ ਤੁਸੀਂ ਖੋਜ ਕੀਤੀ ਹੈ, ਇਹਨੇ ਸਰਚ ਕੀਤੀ ਹੈ, ਇਹਨੇ ਡਿਗਰੀਆਂ ਤੁਹਾਡੇ ਕੋਲ ਸਾਰਾ ਕੁਝ ਹੈ, ਤੁਸੀਂ ਦੱਸੋ
ਕਿ ਮੇਰੇ ਕੋਲ ਡਿਗਰੀ ਇੱਕ ਵੀ ਨਹੀਂ।
ਅਸੀਂ ਦੱਸਦੇ ਹਾਂ
ਤੁਸੀਂ ਕਿਹੜੇ ਗਿਆਨੀ ਡਿਗਰੀ ਨੇ
ਕੀ ਮਹਿਸੂਸ ਕਰਦੇ ਹੋ ਜਿਹੜੀ?
ਮੈਂ ਕਹਿੰਦਾ ਤਖਤ ਨੇ ਜਾਣੇ ਆ, ਮੱਥੇ ਵੀ ਟੇਕੇ ਨੇ। ਮੈਂ ਪੁੱਛਿਆ ਵੀ ਕਦੋਂ ਬਣੇ,
ਤੁਹਾਡਾ ਨਿਸ਼ਚਾ ਕੀ ਹੋਣਾ ਵੀ ਤਖਤ ਹੈ ਜਾਂ ਨਹੀਂ?
ਮੈਨੂੰ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਦੇ
ਉਹਨਾਂ ਤਖਤਾਂ ਦੇ
ਮੈਨੂੰ ਕਿਸੇ ਇੱਟਾਂ ਲਗਾਰੇ ਦੇ ਉੱਤੇ ਕੋਈ ਨਹੀਂ, ਮੈਨੂੰ ਸਿਰਫ
ਬਸ ਬਹੁਤ ਹੈ
ਮੈਂ ਗੁਰੂ ਗ੍ਰੰਥ ਸਾਹਿਬ ਦੇ।
ਅੱਛਾ ਉਹਨੂੰ ਬੇਨਤੀ ਹੈ
ਜਿਹੜੀ ਉਹ ਪੁਰਾਤਨ ਟਕਸਾਲਾ ਹੈ ਜੀ, ਜਿੱਦਾਂ ਬਾਬਾ ਦੀਪ ਸਿੰਘ ਜੀ ਦੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਟਕਸਾਲ ਆ, ਕੀ ਉਹਨਾਂ ਨੂੰ ਤੁਸੀਂ ਮਾਨਤਾ ਦਿੰਦੇ? ਪੁਰਾਤਨ ਜਿਹੜੀਆਂ ਟਕਸਾਲਾਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਤੋਂ ਤੁਰੀਆਂ ਆਉਂਦੀਆਂ, ਜਿੱਦਾਂ ਸ੍ਰੀਮਾਨ ਬਾਬਾ ਦੀਪ ਸਿੰਘ ਜੀ ਦੀ ਟਕਸਾਲ, ਭਾਈ ਸਾਹਿਬ
ਮਨੀ ਸਿੰਘ ਤੋਂ ਬਾਬਾ ਦੀਪ ਸਿੰਘ,
ਉਹਨਾਂ ਨੂੰ ਤੁਸੀਂ ਮਾਨਤਾ ਦਿੰਦੇ?
ਇੱਕ ਵਾਰੀ ਮੈਂ ਬੇਨਤੀ ਕਰ ਦਿੱਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੱਕ ਮੈਂ ਮੌਜੂਦ ਹਾਂ, ਵੀ ਮੈਂ ਇਹਨਾਂ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਉਹਨਾਂ ਦੀ ਬਾਣੀ ਬਣਨਾ, ਨਹੀਂ ਮੇਰੀ ਗੱਲ
ਜਿਹੜੀਆਂ ਟਕਸਾਲਾਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਪਵਿੱਤਰ ਅਸਰਾਂ ਤੋਂ ਆਲਸ ਸੁਣ ਕੇ ਸਤਿਗੁਰੂ ਜੀ ਦੀ ਆਗਿਆ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਣ ਤੱਕ ਪ੍ਰਚਾਰ ਕਰਦੀਆਂ ਆ ਰਹੀਆਂ, ਉਹਨਾਂ ਨੂੰ ਤੁਸੀਂ ਮਾਨਤਾ ਦਿੰਦੇ?
ਗੁਰੂ ਗ੍ਰੰਥ ਸਾਹਿਬ ਦੇ ਜੇ ਬਤਹਿਤ ਰਹਿ ਕੇ ਕਰਦੇ ਜੋ ਜੇ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਦੇ ਆਪਾਂ ਨੀ ਮੰਨਦੇ,
ਬਤਹਿਤ
ਸਿੱਧੀ ਗੱਲ ਹੈ,
ਜਿਹੜੇ ਬਤਹਿਤ ਰਹਿ ਗਏ
ਜੇ ਉਲਟ ਨੇ ਫੇਰ ਨੀ ਮੈਂ ਮੰਨਦਾ
100% ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਚਾਰ
100% ਇਹ ਹੈ ਵੀ ਜੇ ਹੋਵੇ ਫਿਰ ਠੀਕ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਨਹੀਂ ਤੇ ਫਿਰ ਮੈਂ ਨਹੀਂ ਮੰਨਦਾ, ਸਿੱਧੀ ਗੱਲ ਹੈ।
ਦਮ ਦੇ ਵੀ ਟਕਸਾਲ ਨੂੰ ਮੰਨਦੇ
ਕਿਹੜੀ?
ਜਿਹੜੀ ਦਮ
ਜੇ ਉਹ ਦਸਮ ਗ੍ਰੰਥ ਤੇ ਮੰਨਦੇ? ਮੈਂ ਇਹ ਗੱਲ ਸੁਣੋ, ਮੈਂ ਇੱਕ ਚਿੱਠੀ ਲਿਖੀ ਹੈ ਦਮਦਮੀ ਟਕਸਾਲ ਤੋਂ ਛਪੀ ਹੋਈ ਕਿਤਾਬ ਜਿਹੜੀ ਹੈ ਰਹਿਤ ਮਰਿਆਦਾ ਦੀ, ਜਿਹੜੀ ਗੁਰਭਜਨ ਸਿੰਘ ਨੇ ਛਾਪੀ ਹੈ ਤੇ ਉਹ ਮੈਂ ਉਹਨਾਂ ਨੇ ਛਾਪੀ ਹੈ, ਉਹਨਾਂ ਦੇ ਮੈਂ ਚਿੱਠੀਆਂ ਪਹਿਲਾਂ 95 ਚ ਲਿਖੀ ਨਹੀਂ ਜਵਾਬ ਦਿੱਤੀ, ਨਹੀਂ ਗਿਆ ਨਹੀਂ ਗਿਆ, ਆਖਿਰ ਮੈਂ ਛਾਪ ਦਿੱਤੀ ਔਰ ਉਹਨਾਂ ਦੇ ਦਸਖਤ ਵੀ ਨਾਲ ਛਪੇ ਨੇ, ਜਵਾਬ ਵੀ ਦੇ ਸਕਾ। ਸਖਤ ਅਟੈਕ ਕੀਤਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਅਵਗਿਆ ਕਰ ਰਹੇ ਹੋ, ਤੁਸੀਂ ਝੂਠ ਬੋਲਦੇ ਹੋ, ਤੁਸੀਂ ਗੁਰੂ ਗ੍ਰੰਥ ਦਾ ਇਨਕਾਰ ਕੀਤਾ ਔਰ ਮੈਨੂੰ ਦਮੇ ਦਮਦਮੀ ਟਕਸਾਲ ਨੂੰ ਲਿਖਿਆ ਹੈ ਔਰ ਵਿੱਚ ਛਪੀ ਹੋਈ ਹੈ ਔਰ ਅੱਜ ਦੀ ਨਹੀਂ ਛਪੀ ਹੋਈ, 4-5 ਸਾਲ ਹੋ ਗਏ ਨੇ ਛਪੀ ਨੂੰ, ਉਹਦੇ ਵਿੱਚ ਮੈਨੂੰ ਕਿਸੇ ਨੇ ਜਵਾਬ ਦਿੱਤਾ ਸਵਾਏ ਇਸ ਗੱਲ ਦੇ, ਤੈਨੂੰ ਗੋਲੀ ਮਾਰ ਦੇਣੀ ਹੈ? ਮੈਂ ਕਿਹਾ ਚਲੋ ਉਹ ਤੇ ਜੇ ਮਾਰ ਦੇਣੀ
ਹੈ,
ਇਹ ਮੈਨੂੰ ਬੜੇ ਨੇ ਔਰ ਆਏ ਨੇ ਮੈਨੂੰ, ਮੈਂ ਕਿਹਾ ਵੀ ਉਹ ਤੇ ਜਮਣ ਮਰਨਾ ਅਕਾਲਪੁਰ ਦੇ ਹੱਥੇ, ਵੀ ਮੈਨੂੰ ਜਵਾਬ ਦਿਓ ਇਹਦੇ ਨਾਲ ਗਿਆਨ ਨਾਲ
ਤੇ ਮੈਂ ਮਾਰ ਦਿੱਤੀ। ਇੱਕ ਹੋਰ ਸਵਾਲ ਹੈ ਕਿ ਪੰਚੋ ਪਾਤਸ਼ਾਹ ਮਹਾਰਾਜ ਜੀ ਨੂੰ ਤਤੀ ਲੋਹ ਤੇ ਬਹਾਲਿਆ, ਜਿਹੜਾ ਸਤਿਗੁਰਾਂ ਦੀ ਸ਼ਹੀਦੀ ਨੂੰ, ਇਹਨੂੰ ਤੁਸੀਂ ਮੰਨਦੇ?
ਲਿਖਿਆ ਹੋਇਆ
ਮੰਨਦੇ?
ਲਿਖਿਆ ਅੱਗ ਔਰ ਪਾਣੀ ਦੇ ਸ਼ਾਸ਼ਾ ਨਾਲ ਮਾਰ ਦੇਣ ਦਾ ਹੁਕਮ ਸੀ,
ਠੀਕ ਹੈ,
ਉਸ ਗੱਲ ਦੀ ਕੋਈ ਫਰਕ ਨਹੀਂ ਹੈ।
ਸ੍ਰੀ ਗੁਰੂ ਤੇਗ ਬਹਾਦਰ,
ਅੱਛਾ ਤੁਸੀਂ ਮੈਨੂੰ ਇਹ ਕਿਸੇ ਨੇ ਪੁੱਛਿਆ ਵੀ ਉਹ ਮੱਕਾ ਫਿਰਿਆ ਕਿ ਨਹੀਂ, ਮੇਰੀ ਗੱਲ ਸੁਣੋ, ਮੈਂ ਕਿਹਾ ਫਿਰਿਆ, ਸਾਇੰਸਦਾਨ ਨੇ ਪੁੱਛਿਆ ਇੱਕ ਨੇ, ਮੈਂ ਕਿਹਾ ਫਿਰਿਆ, ਕਿ ਤੂੰ ਕਿਸ ਤਰ੍ਹਾਂ ਕਹਿਣਾ, ਕੀ ਸਬੂਤ ਨੇ? ਮੈਂ ਦੱਸਿਆ ਨਹੀਂ, ਮੈਂ ਮੂਵੀ ਵਿਖਾਲੀ, ਪੈਰੀ ਆਣ ਕੇ ਹੱਥ ਲਾਇਆ, ਬਿਲਕੁਲ ਫਿਰਿਆ, ਮੂਵੀ ਬਣਾਈ ਹੋਈ ਜਿਹਦੇ ਉੱਤੇ ਸਪਸ਼ਟ ਹੁੰਦਾ ਤੇ ਗੁਰੂ ਸਾਹਿਬ ਦੀ ਇਹ ਗੱਲਾਂ ਜਿਹੜੀਆਂ ਨੇ, ਅਸੀਂ ਉੱਥੇ ਪੁੱਜੇ ਹੀ ਨਹੀਂ, ਅਸੀਂ ਬਕਵਾਸ ਕਰ ਰਹੇ ਹਾਂ ਜੋ ਕੁਛ ਉਹ ਕਰ ਸਕਦੇ ਹੈ ਜੀ,
ਸੰਤ
ਜੀ ਮੈਂ ਨੀ ਮੰਨਦਾ।
ਬਚਿੱਤਰ ਨਾਟਕ ਤੇ ਸਤਿਗੁਰਾਂ ਨੇ ਜਿਹੜੇ ਆਪਣੀ ਕਲਮ ਨਾਲ ਲਿਖਿਆ, ਤੁਸੀਂ ਕਹਿੰਦੇ ਬਚਿੱਤਰ ਨਾਟਕ ਬਾਣੀ ਨੇ, ਸਤਿਗੁਰਾਂ ਨੇ ਕਿਹਾ ਵੀ ਕਿੰਨਾ ਵੱਡੋ ਕਰੋ ਮੈਂ ਸਾਕਾ
ਮੈਨੂੰ ਥੋੜਾ ਜਿਹਾ ਮਹਿਸੂਸ ਹੋ ਰਿਹਾ ਜਦੋਂ ਅਸੀਂ ਇੱਕ ਰਾਤੀ ਆਉਣਾ ਸੀਗਾ ਵੀ ਬੜੇ ਪਿਆਰ ਦੇ ਡਿਸਕਸ਼ਨ ਵਿਚਾਰ ਇੰਟਰੋਗੇਸ਼ਨ ਹੋ ਰਹੀ ਹੈ।
ਬਚਨ ਕੀਤੇ ਅਸੀਂ ਸਾਰੇ ਸੁਣਦੇ ਰਹੇ ਚੁੱਪ ਕਰਕੇ, ਮੈਂ ਟਾਈਮ ਲੱਗ
ਲੰਮਾ ਸਮਾਂ ਸੁਣਿਆ।
ਹੁਣ ਤੁਸੀਂ
ਮੈਂ ਬੇਨਤੀ ਕਰਦਾ
ਤੁਸੀਂ ਬੋਲੋ
ਰਾਤੀ ਜਿਹੜਾ ਇੰਪ੍ਰੈਸ਼ਨ
ਬਾਕੀ ਰਹਿੰਦਾ
ਫਿਰ ਇਸੇ ਕਰਕੇ ਮੈਂ ਬੇਨਤੀ ਕਰਦਾ ਰਿਹਾ ਸੀ ਵੀ ਰਹਿਣ ਦੇ ਇਸ ਗੱਲ। ਅੱਛਾ ਜੀ, ਗੱਲ ਇਹ ਹੈ ਕਿ ਮੈਂ ਬੇਨਤੀ ਸਿਰਫ ਇਹ ਗੱਲ ਕਰਨੀ ਹੈ ਕਿ ਦੋਵਾਂ ਹੀ ਜਿੰਨੇ ਆਪਾਂ ਇੱਥੇ ਬੈਠੇ ਹਰ ਇੱਕ ਨੂੰ ਦੋ ਗੱਲਾਂ ਨਾਲ ਪੂਰਾ ਸ਼ਰਧ ਆਇਆ ਔਰ ਅਸੀਂ ਉਹਦੇ ਤੇ ਸਿਰ ਦੇਣ ਨੂੰ ਤਿਆਰ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ਼ਮੇਸ਼ ਪਿਤਾ, ਗੁਰੂ ਨਾਨਕ ਦਾ ਦਸਵਾਂ ਰੂਪ। ਇਹਦੇ ਵਿੱਚ ਨਾ ਮੇਰੇ ਨਹੀਂ ਖਿਆਲ ਵੀ ਜਿੰਨੇ ਇੱਥੇ ਹਾਜ਼ਰ ਹੈ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਇੰਨਾ ਵੀ ਨਹੀਂ ਸ਼ੱਕ ਹੋ। ਜੋ ਵੀ ਸਾਡੀ ਇਹ ਉਦਮ ਹੋਇਆ, ਸ਼ਰਧ ਆਇਆ, ਇਹਦੇ ਪਿਛਲੇ ਪਾਸੇ ਦੋਵੇਂ ਭਾਵਨਾਵਾਂ ਕੰਮ ਕਰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਔਰ ਉਹਦੇ ਵਿੱਚ ਅਟਲ ਵਿਸ਼ਵਾਸ, ਅਟਲ ਨਿਸ਼ਚਾ। ਮਾੜਾ ਕੋਈ ਸਿੱਖ ਨਹੀਂ ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਧਾ ਨਹੀਂ। ਅਤੇ ਗੁਰੂ ਜਿਹੜਾ ਜਿਹਨੂੰ ਆਪਾਂ ਦਸਮੇਸ਼ ਦਸਵਾਂ ਈਸ਼ ਕਹਿੰਦੇ ਹਾਂ, ਗੁਰੂ ਨਾਨਕ ਦਾ ਰੂਪ ਹੈ। ਅੱਛਾ, ਬਚਿੱਤਰ ਨਾਟਕ ਆਪਾਂ ਸਿਰਫ ਮੈਂ ਫੋਕਸ ਕਰਨਾ ਬਚਿੱਤਰ ਨਾਟਕ 'ਤੇ ਕਿਉਂਕਿ ਕੱਲ੍ਹ ਦਾ ਲੈਕਚਰ ਬਚਿੱਤਰ ਨਾਟਕ 'ਤੇ ਹੋਇਆ, ਮੈਂ ਪੂਰੇ ਦਸਮ ਗ੍ਰੰਥ ਦੀ ਗੱਲ ਨਹੀਂ ਕਰਨਾ। ਜਦੋਂ ਗੁਰੂ ਮਹਾਰਾਜ ਜੀ ਆਨੰਦਪੁਰ ਦਾ ਛੱਡ ਕੇ ਅਤੇ ਇੱਥੇ ਦਮਦਮੇ ਸਾਹਿਬ ਆ ਕੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪੂਰੀ ਭਾਈ ਦੀਪ ਸਿੰਘ ਕੋਲ ਅਤੇ ਮਨੀ ਸਿੰਘ ਕੋਲ ਰਖਵਾਏ। ਇਹਦੇ ਕੋਲ ਆਪਾਂ ਇਸ ਗੱਲ 'ਚ ਐਗਰੀਮੈਂਟ ਹੈ ਕਿ ਨਹੀਂ ਹੈ? ਆਪਾਂ ਸਾਰੇ ਇਸ ਗੱਲ ਨੂੰ ਮੰਨਦੇ। ਦਸਮ ਗ੍ਰੰਥ ਬਾਰੇ ਸਾਨੂੰ ਅਜੇ ਤੱਕ, ਮੈਂ ਖੋਜ ਕੀਤੀ ਹੈ, ਮੈਨੂੰ ਨਹੀਂ ਪਤਾ ਲੱਗਾ
ਕਦੋਂ ਤੋਂ ਕਿਵੇਂ ਬਣਾ,
ਕਦੋਂ ਲਿਖਿਆ ਸੀ,
ਕਦੋਂ ਲਿਖਿਆ। ਇਹ ਕੁਐਸਚਨ ਇਹਦਾ ਉੱਤਰ ਦੇ
ਜ਼ਰੂਰ ਦਿਓ
ਦੇਣੇ ਆ ਦਾ।
ਅੱਛਾ, ਉਹਦੇ ਵਿੱਚ ਇੱਕ ਮੈਂ ਇਸ ਤੋਂ ਪਹਿਲਾਂ ਥੋੜਾ ਜਿਹਾ ਪਿੱਛੇ ਜਾਂਦਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬੀੜ ਸੰਪੂਰਨ ਕੀਤੀ ਤੇ ਭਾਈ ਮਾਗੜ ਨੂੰ ਭੇਜਿਆ ਜਿਲਦ ਬਣਾਉਣ ਵਾਸਤੇ ਲਾਹੌਰ। ਉਹਨਾਂ ਸਿਰਫ ਚਲੋ ਮਾਗੜ ਪਿੰਡ ਸੀ, ਪਰ ਹੁਣ ਮਸ਼ਹੂਰ ਭਾਈ ਮਾਗੜ ਦੇ ਨਾਲ ਹੋ, ਚਲੋ ਮਾਗੜ ਦੀ ਬੀੜ ਵੀ ਕਹਿੰਦੇ ਨਾਂ ਦੀ ਗੱਲ ਚ ਨੀ ਮੈਂ ਜਾਣਾ, ਮੈਂ ਹੋਰ ਗੱਲ ਕਰਨ
ਲੱਗਾ। ਚਲੋ ਫਿਰ ਵੀ
ਉੱਥੇ ਉਹਨਾਂ ਹੁਕਮ ਕੀਤਾ ਵੀ ਸਿਰਫ ਇੱਕ ਰਾਤ ਲਾਹੌਰ ਹੈ। ਉਹਦਾ ਰੀਜ਼ਨ ਇਹ ਸੀ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਕੋਈ ਮੌਕਾ ਨਾ ਮਿਲ ਸਕੇ ਵੀ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਕੋਈ ਚੇਂਜ, ਕੋਈ ਹੇਰਾ ਫੇਰੀ ਹੋ ਸਕੇ, ਤਾਂ ਉਹਨਾਂ ਇੱਕ ਰਾਤ ਦਾ ਹੁਕਮ ਦਿੱਤਾ। ਫਿਰ ਵੀ ਕਈ ਬੀੜਾਂ ਮਿਲਦੀਆਂ ਨੇ ਜਿਹਨਾਂ ਨੂੰ ਆਪਾਂ ਖਾਰੀ ਬੀੜ ਵੀ ਕਹਿੰਦੇ ਹਾਂ, ਬੰਨੋ ਦੀ ਬੀੜ ਵੀ ਕਹਿੰਦੇ ਹਾਂ, ਜਿਹਦੇ 'ਚ ਕੋਈ ਸ਼ਬਦਾਂ ਦੀ ਕੰਡੀਸ਼ਨ ਹੋਈ ਆ ਜਾਂ ਕੰਡੀਸ਼ਨ ਇੱਕ ਰਾਤ ਦੇ ਵਿੱਚ ਵਿੱਚ। ਫਿਰ ਜੇ ਤੁਸੀਂ ਵੇਖੋ ਤਾਂ 927 ਪੰਨੇ 'ਤੇ ਰਾਮ ਕਲੀ ਦੇ ਰਾਗ ਦੇ ਵਿੱਚ ਇੱਕ ਤੁੱਕ ਆਉਂਦੀ ਹੈ ਮਹਾਰਾਜ ਦੀ। ਮੈਂ ਹੁਣ ਕੋਈ ਸਾਰੇ ਸ਼ਬਦ ਮੈਂ ਤੁਹਾਡੇ ਚਰਨਾਂ ਦੀ ਅਸੀਂ ਧੂੜ ਹੈ, ਸਾਨੂੰ ਉਹਨਾਂ ਯਾਦਾਸ਼ਤ ਸਾਡੀ ਨਹੀਂ, ਪ੍ਰਿੰਸੀਪਲ ਦੇ ਪਿੱਛੇ ਜਾਂਦੇ ਹਾਂ, ਪ੍ਰਿੰਸੀਪਲ ਦੇ ਪਿੱਛੇ ਜਾਂਦੇ ਹਾਂ, ਨਾ ਕਿ ਐਕਚੁਅਲੀ ਜਿਹੜੀ ਵਰਡਿੰਗ ਹੈ। ਮੈਨੂੰ ਵਰਡਿੰਗ ਬਹੁਤ ਘੱਟ ਯਾਦ, ਉਹਦੇ ਵਿੱਚ ਉਹਨਾਂ ਨੇ ਉਹ ਜਿਹੜੀ ਸ਼ਬਦ ਆ ਉਹਨੂੰ ਸੰਪੂਰਨ ਨਹੀਂ ਕੀਤਾ। ਤੁਸੀਂ ਪਿੱਛੇ ਵੇਖੋ ਤੇ ਨਾਨਕ ਨਾਂ ਨਹੀਂ ਆਉਂਦਾ, ਉਹ ਸਿਰਫ ਦੋ ਤੁਕਾਂ, ਦੋ ਇੱਕੋ ਤੁਕ ਆ, ਉਹਦੇ ਦੋ ਮਤਲਬ ਆਪਾਂ ਕਹਿ ਲਓ ਸੈਂਟੈਂਸ ਨੇ, ਉਹਦੇ 'ਚ ਨਾਨਕ ਨਾਲ ਉਹਨਾਂ ਕੰਪਲੀਟ ਨਹੀਂ ਕੀਤਾ। ਇੱਕ ਬੀੜ ਕਿਸੇ ਨੂੰ ਇਹੋ ਜਿਹੀ ਮਿਲੀ ਹੈ ਔਰ ਉਹਨਾਂ ਦੇ ਵਿੱਚ ਖਾਸ ਰਾਜ ਸੀ ਵੀ ਕਿਉਂ ਗੁਰੂ ਸਾਹਿਬ ਨੇ ਉਹਨੂੰ ਅਧੂਰਾ ਰਹਿਣ ਦਿੱਤਾ। ਉਹਦੇ ਵਿੱਚ ਵੀ ਇੱਕ ਬੀੜ ਮਿਲਦੀ ਹੈ ਜਿਹਦੇ 'ਚ ਉਹ ਉਹਨੂੰ ਉੱਥੇ ਥਾਂ ਜਿਹੜਾ ਖਾਲੀ ਸੀ ਉੱਥੇ ਕੰਪਲੀਟ ਕਰਕੇ ਲਿਖਿਆ ਹੈ ਵੀ ਗੁਰੂ ਬਾਲਕ ਹਰਗੋਬਿੰਦ ਦੇ ਸੀਤਲਾ ਹੋਣ ਸਕੇ ਹੋਣ ਵੇਲੇ ਕੇਸ ਕਟਾਏ ਗਏ, ਉੱਥੇ ਵੀ ਮਿਲਾਵਟ ਹੋ ਗਈ। ਅੱਛਾ, ਹੁਣ ਜਿਹੜਾ ਗੁਰੂ ਇਹਦਾ ਦਸਮ ਗ੍ਰੰਥ ਹੈ, ਕਿਉਂਕਿ ਆਪਾਂ ਨੂੰ ਇਹਦੀ ਹਿਸਟਰੀ ਦਾ ਨਹੀਂ ਪਤਾ, ਅਸੀਂ ਇਹਨਾਂ ਨੂੰ ਉਦਮ ਇਹ ਲਿਆ ਵੀ ਪੰਥ ਦੇ ਵਿੱਚ ਇਹ ਜਿਹੜੇ ਚਰਚਾ ਚੱਲ ਰਹੀ ਆ, ਅਸੀਂ ਇਹਨੂੰ ਗੁਰੂ ਨਾਨਕ ਦੀ ਬਾਣੀ ਦੇ ਉੱਤੇ ਕਸਵੱਟੀ ਉਹ ਵਰਤ ਕੇ ਤੇ ਵੇਖੀਏ ਵੀ ਇਹਦੇ ਵਿੱਚ ਕਿਹੜੀ ਜਿਹੜੀ ਰਚਨਾ ਆ ਉਹ ਦਸਵੇਂ ਪਾਤਸ਼ਾਹ ਦੀ ਹੋ ਸਕਦੀ ਹੈ ਤੇ ਕਿਹੜੀ ਨਹੀਂ ਹੋ ਸਕਦੀ। ਇਹ ਸਾਡਾ ਇੱਕ ਸਿੱਖੀ ਦੇ ਤੌਰ ਤੇ ਸਿਰਫ ਫਰਜ਼ ਹੀ ਨਹੀਂ, ਓਬਲੀਗੇਸ਼ਨ ਹੈ ਕਿ ਆਪਾਂ ਇਹਨੂੰ ਵੇਖੀਏ ਵਿਚਾਰੀਏ। ਅੱਛਾ ਅਸੀਂ ਦੋਵਾਂ ਪਿਓ ਪੁੱਤਾਂ ਨੇ ਇਹਨਾਂ ਵੀ ਆਪਣੇ ਇੰਡੀਪੈਂਡੈਂਟ ਤੌਰ 'ਤੇ, ਮੈਂ ਵੀ ਇੰਡੀਪੈਂਡੈਂਟ 'ਤੇ 2-3 ਸਾਲ ਲੱਗ ਗਏ ਇਹਦੀ, ਮੈਨੂੰ ਵੀ ਬਚਪਨ ਤੋਂ ਸ਼ੌਕ ਹੈ। ਵੈਸੇ ਮੇਰਾ ਸਬਜੈਕਟ ਕੈਮਿਸਟਰੀ, ਮੈਂ ਕੈਮਿਸਟਰੀ ਦੀ PhD ਕੀਤੀ ਹੈ, 30 ਸਾਲ ਹੋ ਗਏ ਮੈਨੂੰ ਕਾਲਜ ਪੜ੍ਹਾਉਂਦਿਆਂ, ਮੈਂ ਬਾਕੀ ਉਹਦੇ ਵੀ ਰੱਖੇ ਨੇ, ਹੈੱਡ ਆਫ ਦੀ ਡਿਪਾਰਟਮੈਂਟ ਵੀ ਰਿਹਾ, ਸਾਰਾ ਕੁਛ। ਕੈਮਿਸਟਰੀ ਮੇਰਾ ਫੀਲਡ ਹੈ, ਜਾਂ ਐਜੂਕੇਸ਼ਨ ਐਡਮਿਨਿਸਟ੍ਰੇਸ਼ਨ ਦੀ ਜੋ ਮੇਰੀ PhD ਹੈਗੀ ਹੈ, ਇਹ ਮੇਰਾ ਸ਼ੌਕ ਹੈ। ਲੋਕ ਜਦੋਂ ਆਪਣਾ ਮੈਂ ਰਾਤੀ ਰੇਡੀਓ 'ਤੇ ਮੈਨੂੰ ਬਦੋਬਦੀ ਲੈ ਗਏ ਸੀ, ਉੱਥੇ ਮੈਂ ਇਹੋ ਬੇਨਤੀ ਕੀਤੀ ਸੀ ਕਿ ਲੋਕਾਂ ਨੂੰ ਜਦੋਂ ਟਾਈਮ ਮਿਲਦਾ, ਕੋਈ ਮੂਵੀ ਵੇਖਣ ਚੱਲ ਜਾਂਦਾ, ਕੋਈ ਆਪਣੇ ਕੈਂਪਿੰਗ 'ਤੇ ਚੱਲ ਜਾਂਦਾ, ਕੋਈ ਬਾਰ ਵਿੱਚ ਚੱਲ ਜਾਂਦਾ, ਮੈਨੂੰ ਸ਼ੌਕ ਹੈ ਜਿੰਨਾ ਮਹਾਰਾਜ ਮੇਰੇ 'ਤੇ ਮਿਹਰ ਕਰਦਾ ਆ, ਮੈਂ ਗੁਰਬਾਣੀ ਲੈ ਕੇ ਬਹਿ ਜਾਂਦਾ, ਮੇਰਾ ਇਹ ਸ਼ੌਕ। ਔਰ ਉਹਦੇ 'ਚ ਮੈਨੂੰ ਇਹ ਜਦੋਂ ਮੈਂ ਬਜਿੱਤਰ ਨਾਟਕ 2 ਵਾਰੀ 3 ਵਾਰੀ 4 ਵਾਰੀ 5 ਵਾਰੀ ਪੜ੍ਹਿਆ, ਔਰ ਮੈਂ ਪੂਰੇ ਗੁਰੂ ਨਾਨਕ ਦੇ ਜਿਹੜਾ ਘਰ ਆ ਉਹਦੀ ਮਰਿਆਦਾ ਉਹਦੀ ਬਾਣੀ ਵੇਖੀ, ਅਤੇ ਮੈਨੂੰ ਇਹ ਯਕੀਨ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਨਹੀਂ ਹੋ ਸਕਦੀ, ਇਹਨਾਂ ਨੇ ਆਪਣੇ ਤੌਰ 'ਤੇ ਖੋਜ ਕੀਤੀ ਹੈ, ਇਹਨਾਂ ਕਿਤਾਬ ਲਿਖੀ ਹੈ ਬਜਿੱਤਰ ਨਾਟਕ ਬਾਰੇ, ਸਾਡੇ ਦੋ ਪਿਓ ਪੁੱਤਾਂ ਦੇ ਐਕੇਡੈਮਿਕਲੀ ਵੀ ਇਹ ਖਿਆਲ ਵਿਚਾਰ ਰਲ ਗਏ ਸੀ, ਬਿਲਕੁਲ। ਅੱਛਾ, ਹੁਣ ਮੈਂ ਕੁਝ ਪੁਆਇੰਟ ਟੱਚ ਕੀਤੇ ਸੀ ਗੱਲ, ਜਿਹੜੇ ਤੁਸੀਂ ਉੱਥੇ ਗਏ ਹੋਣੇ, ਉਹ ਰਿਪੀਟ ਕਰਨ ਦੀ ਮੈਨੂੰ ਲੋੜ ਨਹੀਂ, ਜੇ ਕਹੋ ਤਾਂ ਮੈਂ ਰਿਪੀਟ ਵੀ ਕਰ
ਸਕਦਾ,
ਕਿਉਂਕਿ ਟਾਈਮ ਨਹੀਂ ਸੀ। ਉਹਦੇ ਵਿੱਚ 2-3 ਗੱਲਾਂ ਬੜੀਆਂ ਇੰਪੋਰਟੈਂਟ ਰਹਿ ਗਈਆਂ ਸੀ, ਉਹ ਇਸ ਵੇਲੇ ਸ਼ੇਅਰ ਕਰਨ ਲੱਗਾ, ਜਿਹੜੀਆਂ ਗੱਲਾਂ ਕੱਲ੍ਹ ਡਿਸਕਸ ਨਹੀਂ ਹੋ ਸਕੀਆਂ, ਫਿਰ ਤੁਸੀਂ ਉਹਦੇ ਹਿਸਾਬ ਨਾਲ, ਕਿਉਂਕਿ ਸਾਡੀ ਸਾਰਿਆਂ ਦੀ ਬਾਬਾ ਜੀ ਸ਼ਰਧਾ ਇੱਕੋ ਹੀ ਆ, ਸ਼ਰਧਾ ਸਾਡਾ ਜਿਹੜਾ ਸਾਡਾ ਮੇਨ ਗੋਲ ਆ ਉਹ ਇੱਕੋ ਹੀ ਆ, ਗੁਰੂ ਗ੍ਰੰਥ ਸਾਹਿਬ ਵਿੱਚ ਅਟਲ ਵਿਸ਼ਵਾਸ, ਅਤੇ ਗੁਰੂ ਗੋਬਿੰਦ ਸਿੰਘ ਦੀ ਫਿਲਾਸਫੀ ਗੁਰੂ ਨਾਨਕ ਨਾਲ ਵੱਖਰੀ ਨਹੀਂ ਹੋ ਸਕਦੀ, ਕਿਉਂਕਿ ਉਹ ਦਸਵਾਂ ਨਾਨਕ ਹੈ। ਇਹ ਨਹੀਂ ਹੋ ਸਕਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸਨ 1975 'ਚ ਹੋ ਗਈ, ਜਿਨ੍ਹਾਂ ਦੀ ਬਾਣੀ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਔਰ ਉਹਨਾਂ ਦੀ ਉਹੋ ਹੀ ਫਿਲਾਸਫੀ ਹੈ ਜਿਹੜੀ ਗੁਰੂ ਨਾਨਕ ਦੀ ਹੈ। 75 ਤੋਂ ਲੈ ਕੇ 1699 ਦੇ ਵਿੱਚ 24 ਸਾਲ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਪਿਆਰੇ ਸਾਜ ਦੇ ਅੰਮ੍ਰਿਤ ਦੀ ਦਾਤ ਦਿੰਦੇ ਨੇ। 24 ਸਾਲ ਦੇ ਵਿੱਚ ਦੋ ਗੱਲਾਂ ਹੋ ਸਕਦੀਆਂ, ਜਾਂ ਤਾਂ ਜੇ ਆਪਾਂ ਇਹਦੇ ਬਾਰੇ ਜਾਣਦੇ ਹਾਂ ਵੀ ਉਹਨਾਂ ਦੀ ਰਚਨਾ, ਜਾਂ ਤਾਂ ਫਿਲਾਸਫੀ ਬਹੁਤ ਬਦਲ ਗਈ 24 ਸਾਲ ਦੇ ਵਿੱਚ, ਸਿਰਫ 24 ਸਾਲ ਦੇ ਵਿੱਚ, ਅਤੇ ਜਾਂ ਤੁਸੀਂ ਫਿਰ ਤੁਹਾਨੂੰ ਮੰਨਣਾ ਪਊਗਾ ਵੀ ਉਹਨਾਂ ਦੀ ਰਚਨਾ ਨਹੀਂ ਹੋ ਸਕਦੀ। ਸਾਡਾ ਅਸੀਂ ਇਹੋ ਜਿਹੜੀ ਡਿਸਕਸ਼ਨ ਹੈ ਇਹੋ ਹੀ ਹੈ ਕਿ ਉਹਨਾਂ ਦੀ ਰਚਨਾ ਹੈ ਕਿ ਨਹੀਂ ਹੈ, ਜੇ ਆਪਾਂ ਐਗਰੀਮੈਂਟ ਹੋ ਜਾਂਦੀ ਤੇ ਗੱਲ ਖਤਮ ਹੋ
ਜਾਂਦੀ। ਨਾਨਕ ਸ਼ਬਦ ਨੂੰ ਲਈਏ ਤੇ ਰਾਮਕਾਲੀ ਸਾਲ ਵਿੱਚ ਨਾਨਕ ਸ਼ਬਦ ਨਹੀਂ ਆਉਂਦਾ, ਹੋਰ ਬਹੁਤ ਸਾਰੇ ਸ਼ਬਦ
ਹੈਗੇ ਆ। ਜਪਜੀ ਸਾਹਿਬ ਦੀਆਂ 12 ਪੌੜੀਆਂ ਚ ਨਹੀਂ ਆਉਂਦਾ
ਉਹ ਜੀ, ਬਾਣੀ ਚ ਆਉਂਦਾ, ਮੈਨੂੰ ਮਹਲਾ ਆਉਂਦਾ ਬਾਣੀ ਚ ਆਉਂਦਾ,
ਜਪਜੀ ਸਾਹਿਬ ਕੋਈ ਮਹਲਾ ਨਹੀਂ,
ਲੋਕਾਂ ਦੀ ਜਪਜਾ ਸਾਹਿਬ ਦਾ ਮਹਲਾ ਨਹੀਂ, ਮੈਨੂੰ ਸਮਝ ਆ। ਪਰ ਜੇ ਨਾਨਕ ਨਾਮ ਨਾ ਆਖੋ ਕਿਸਾ 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 ਪੌੜੀਆਂ 2-2 ਵਾਰੀ ਹੈ, ਪਲੀਜ਼ ਲੜੀ ਤੁਰੀ ਹੁੰਦੀ ਹੈ। ਮੈਂ ਬਾਣੀ ਦੀ ਗੱਲ ਕਰਨਾ, ਤੁਕਾਂ ਦੀ ਗੱਲ ਨਹੀਂ। ਤੁਕਾਂ ਦੀ ਮੈਂ ਹਰ ਬਾਣੀ ਉੱਤੇ ਜ਼ਰੂਰੀ ਪਤਾ ਲੱਗਦਾ ਵੀ ਬਾਣੀ ਕਿਹਨੇ ਲਿਖੀ ਹੈ, ਬਾਣੀ ਤੋਂ ਬਾਅਦ ਉਹਦੇ ਵਿੱਚ ਜਿਹੜੀ ਪੌੜੀਆਂ ਨੇ ਉਹਦੀ ਗੱਲ ਨਾ ਕਰੋ।
ਕਿਉਂਕਿ ਜਿਹੜੇ ਬੇਨਤੀ ਹੈ ਸਰਦਾਰ ਗੁਰਬਖਸ਼ ਆਪ ਜੀ ਨੂੰ ਬੇਨਤੀ ਹੈ ਵੀ ਤੁਸੀਂ ਜਲੀ ਬਜਿੱਤਰ ਨਾਲ ਕਿਤੇ ਚੱਲਣਾ ਪਾਓਗੇ।
ਬਿਲਕੁਲ ਮੈਂ ਇਹੋ ਕਹਿ
ਰਿਹਾ, ਠੀਕ ਹੈ ਨਾ।
ਅੱਛਾ ਜੀ, ਕਿਉਂਕਿ ਮੈਂ ਜਿਹੜੇ ਕੱਲ੍ਹ 6-7 ਨੁਕਤੇ ਉੱਥੇ
ਉਹ ਵੀ ਤੁਸੀਂ ਸੰਖੇਪ ਨਾਲ ਕਹਿ ਦਿਓ।
ਨਹੀਂ, ਮੈਂ ਬਹੁਤ ਬਾਅਦ 'ਚ ਆਉਣਾ। ਪਹਿਲੀ ਗੱਲ ਹੈ ਕਿ ਮੇਰੀ ਜਿਹੜੀ ਗੱਲਾਂ ਰਹਿ ਗਈਆਂ ਸੀ ਕਰਨ ਵਾਲੀਆਂ ਉਹ ਮੈਂ ਪਹਿਲਾਂ ਕਰ ਲਵਾਂ ਤੁਹਾਡੇ ਨਾਲ ਸਾਂਝੀਆਂ, ਕਿਉਂਕਿ ਉਹ ਗੱਲਾਂ ਰਹਿ ਗਈਆਂ ਸੀ। ਭਗਾਨੀ ਦੇ ਯੁੱਧ ਬਾਰੇ ਗੁਰੂ ਸਾਹਿਬ ਨੇ ਕਾਫ਼ੀ ਉੱਥੇ, ਜੇ ਆਪਾਂ ਗੁਰੂ ਸਾਹਿਬ ਦੀ ਬਾਣੀ ਮੰਨਦੇ ਹਾਂ ਤਾਂ ਉਹਦੇ 'ਚ 75 ਨਾਟਕ 'ਚ ਲਿਖਿਆ। ਉਸੇ ਯੁੱਧ ਦੇ ਵਿੱਚ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ 700 ਮਰੀਦ, 2 ਲੜਕੇ, 1 ਭਰਾ, 1 ਸਾਲ ਸ਼ਹੀਦ ਕਰਵਾਏ ਭੰਗਾਣੀ ਦੇ ਯੁੱਧ ਦੇ ਵਿੱਚ। ਔਰ ਪੀਰ ਬੁੱਧੂ ਸ਼ਾਹ ਨਾਲ ਗੁਰੂ ਸਾਹਿਬ ਦਾ ਬੇਹੱਦ ਪਿਆਰ ਸੀ, ਉਹਨਾਂ ਨੇ ਆਪਣੇ ਕੇਸਕੀ ਕੱਟ ਕੇ, ਕੰਘਾ ਕੱਟ ਕੇ ਅਤੇ ਪੀਰ ਬੁੱਧੂ ਸ਼ਾਹ ਨੂੰ ਨਵਾਜਿਆ, ਔਰ ਉਹ ਹਮੇਸ਼ਾ ਹੀ ਗੁਰੂ ਘਰ ਦਾ ਸ਼ਰਧਾਲੂ ਰਿਹਾ। ਅਖੀਰ ਤੱਕ ਬਾਬਾ ਬੰਦਾ ਇਹਨਾਂ ਨੇ ਮੁਸਲਮਾਨਾਂ ਨੇ ਜਾਂ ਔਰੰਗਜ਼ੇਬ ਦੀਆਂ ਫੌਜਾਂ ਨੇ ਉਹਨਾਂ ਦਾ ਕਤਲ ਕੀਤਾ। ਉਹਨਾਂ ਦੇ ਖਾਨ ਸਾਲਾ ਸੀ ਉਹਨਾਂ ਦਾ ਸੈਦ ਖਾਨ, ਜਿਹੜਾ ਬਹੁਤ ਜਰਨੈਲ ਬੰਦਾ ਸੀ, ਔਰ ਉਹਨੇ ਜਾ ਕੇ ਅਨੰਦਪੁਰ ਸਾਹਿਬ 'ਤੇ ਘੇਰਾ ਪਾ ਕੇ ਮੁੜ ਕੇ ਉਹਦੇ ਦਿਲ 'ਚ ਰੀਝ ਆਈ ਕਿ ਮੈਂ ਗੁਰੂ ਸਾਹਿਬ ਨੂੰ ਵੇਖਾਂ ਅਤੇ ਸਹੀ ਦਰਸ਼ਨ ਕੀਤੇ, ਪੈਰੀਂ ਪੈ ਗਿਆ, ਕੱਲ੍ਹ ਮੁੱਕ ਗਏ। ਪੀਰ ਬੁੱਧੂ ਸ਼ਾਹ ਦੀ ਕੰਟਰੀਬਿਊਸ਼ਨ ਦਾ ਬਚਿੱਤਰ ਨਾਟ 'ਚ ਕੋਈ ਜ਼ਿਕਰ ਨਹੀਂ, ਜ਼ਿਕਰ ਬਿਲਕੁਲ। ਔਰ ਇਹ ਮੈਨੂੰ ਮੇਰੇ ਵਾਸਤੇ ਮੰਨਣਾ ਬਹੁਤ ਔਖੀ ਗੱਲ ਹੋ ਰਹੀ ਹੈ ਕਿ ਜੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ ਬਾਕੀ ਆਪਣੇ ਜਿਹੜੇ ਉਹ ਆਪਣੇ ਸਾਂਗਾ ਦੇ ਪੰਜ ਭੂਆ ਦੇ ਪੁੱਤਰ ਨੇ, ਬੀਬੀ ਵੀਰੋ ਦੇ ਪੁੱਤਰ, ਉਹਨਾਂ ਦੀਆਂ ਬਹਾਦਰੀਆਂ ਲਿਖੀਆਂ ਸੀ, ਉਹ ਠੀਕ ਆ, ਲਿਖਣ ਬਹਾਦਰ ਬਹਾਦਰਾਂ ਨੇ ਬਹਾਦਰੀ ਵਾਲੀ ਗੱਲ ਕੀਤੀ ਆ, ਪਰ ਪੀਰ ਬੁੱਧੂ ਸ਼ਾਹ ਦਾ ਮਾੜਾ ਜਿਹਾ ਜ਼ਿਕਰ ਵੀ ਨਾ ਹੋਵੇ ਕਿਤੇ, ਇੱਕ ਗੱਲ। ਦੂਜੀ ਗੱਲ ਇਹ ਹੈ ਕਿ ਉਸੇ ਬਚਿੱਤਰ ਨਾਟਕ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਥਾਂ 'ਤੇ ਇਹ ਹੈ ਕਿ ਅਕਾਲ ਪੁਰਖ ਹੀ ਮਾਤਾ ਹੈ, ਪਿਤਾ ਹੈ, ਭਰਾ ਹੈ, ਬੰਧਨ ਹੈ, ਸਾਰਾ ਕੁਛ ਇਨਸਾਨ ਦਾ, ਬਾਕੀ ਰਿਸ਼ਤੇ ਝੂਠੇ ਨੇ, ਦੁਨਿਆਵੀ ਨੇ, ਪਰ ਜਿਹੜਾ ਅਸਲੀ ਤੁਹਾਡਾ ਰਿਸ਼ਤਾ ਰਿਹਾ ਉਹ ਮੈਂ ਤੁਹਾਨੂੰ ਥੋੜ੍ਹੀ ਜਿਹੀ 'ਚ, ਤੁਹਾਨੂੰ ਕਿਹੜੇ ਪੂਰਾ ਗਿਆਨ ਹੈ, ਸਿਰਫ ਮੈਂ ਤੁਹਾਨੂੰ ਇੱਕ ਮਾੜੀ ਜੀ ਦੇ ਬਾਰੇ ਯਾਦ ਕਰਾਉਣ ਵਾਸਤੇ ਦੱਸਾਂ, ਲਿਖਣ ਲੱਗਾ ਗੱਲ ਜਿਹੜੀ ਆ ਪੂਰੇ ਆਰਟੀਕਲ ਦੇ ਵਿੱਚ ਸੀ ਪਰ ਉਹਦੇ 'ਚ ਨਹੀਂ ਆਈ। ਹਾਂ, ਗੁਰਬਾਣੀ ਦਾ ਫਰਮਾਨ ਹੈ ਜਿਵੇਂ ਥਾਂ ਥਾਂ 'ਤੇ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਇਹ ਮਾਝ ਮਹਿਲਾ ਪੰਜਵਾਂ। ਫਿਰ ਅੱਗੇ ਹੈਗਾ, ਤੁਮ ਹੀ ਪਿਤਾ, ਤੁਮ ਹੀ ਫੁੰਨ ਮਾਤਾ, ਤੁਮ ਹੀ ਮੀਤ ਹਿਤ ਭਰਾਤਾ, ਇਹ ਸਾਰੰਗ ਮਹਿਲਾ ਪੰਜਵਾਂ। ਫਿਰ ਹੈਗਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਇਹ ਮਾਰੂ ਕੀ ਵਾਰ ਦੇ ਵਿੱਚ ਆਉਂਦਾ ਹੈ ਮਹਿਲਾ ਪੰਜਵਾਂ। ਫਿਰ ਕਬੀਰ ਸਾਹਿਬ ਲਿਖਦੇ ਨੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਚੇਤੇ, ਜਨਨੀ ਫਿਰ ਅਕਾਲ ਪੁਰਖ ਨੂੰ ਵੱਲੋਂ ਕਿਹਾ ਵੀ ਮਾਂ ਚੇਤੇ ਨਹੀਂ ਰੱਖਦੀ। ਪਰ ਦਸਮ ਗ੍ਰੰਥ ਦਾ ਬਚਿੱਤਰ ਨਾਟਕ ਦੇ ਵਿੱਚ ਹੀ ਇੱਕ ਇਹ ਤੁਕ ਆਉਂਦੀ ਹੈ, ਸਰਬ ਕਾਲ, ਉੱਥੇ ਮੈਂ ਇਹ ਵੀ ਬੇਨਤੀ ਕੀਤੀ ਸੀ ਵੀ ਬਾਕੀ 'ਚ ਗੁਰਬਾਣੀ 'ਚ ਅਕਾਲ ਹੈ ਪਰ ਉੱਥੇ ਬਚਿੱਤਰ ਨਾਟਕ 'ਚ ਕਾਲ ਹੈ। ਸਰਬ ਕਾਲ ਹੈ ਪਿਤਾ ਅਪਾਰਾ, ਦੇਵ ਕਾਲਕਾ ਮਾਤ ਹਮਾਰਾ, ਇੱਥੇ ਕਾਲਕਾ ਦੇਵੀ ਨੂੰ ਕਿਹਾ ਵੀ ਉਹ ਮੇਰੀ ਮਾਤਾ ਹੈ। ਦੋ ਵੱਖਰੀਆਂ ਵੱਖਰੀਆਂ ਹਸਤੀਆਂ ਪੈਦਾ ਕਰ ਲਈਆਂ, ਕਾਲ ਨੂੰ ਕਿਹਾ ਮੇਰਾ ਪਿਤਾ ਆ, ਤੇ ਜਦੋਂ ਮਾਤਾ ਦੀ ਗੱਲ ਆਈ ਆ ਉਦੋਂ ਕਿਹਾ
ਦੇਵ। ਆਪ ਜੀ ਦੇ ਉਚਾਰਨ 'ਚ ਫਰਕ ਆ ਜੀ,
ਨਹੀਂ ਉਹ ਤੇ ਫਿਰ ਤੁਸੀਂ
ਉਚਾਰਨ ਸ਼ੁੱਧ ਕਰੀਏ,
ਹਾਂਜੀ
ਅਰਥ ਸ਼ੁੱਧ ਬਣਦਾ ਜੀ,
ਬਿਲਕੁਲ
ਉਚਾਰਨ ਅਸ਼ੁੱਧ ਹੋਵੇ ਅਰਥ ਵੀ ਅਸ਼ੁੱਧ ਬਣਦਾ,
ਐਬਸੋਲੂਟਲੀ ਐਬਸੋਲੂਟਲੀ,
ਕਿਉਂਕਿ ਹੋਰ ਤਾਂ ਵੀ ਬਹੁਤ ਟਾਈਮ ਲਿਖੇ ਆ
ਐਬਸੋਲੂਟਲੀ।
ਆਪ ਜੀ ਮੇਰੇ ਖਿਆਲ 'ਚ ਇਹ ਵੀ ਪ੍ਰਮਾਣ ਦਿਓਗੇ ਵੀ ਗੁਰੂ ਮਹਾਰਾਜ ਜੀ ਨੇ ਕਿਹਾ ਤੈ ਹਮ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲਕਾਂ ਅਰਾਧੀ,
ਕਿਉਂਕਿ
ਇਹ ਉਚਾਰਨ ਠੀਕ ਨਹੀਂ, ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਗੁਰੂ ਮਹਾਰਾਜ ਜੀ ਨਾਲੋਂ ਨਾਲ ਸਪਸ਼ਟ ਕਰਦੇ ਚਲੇ ਗਏ ਹਰੇਕ ਤਾਂ, ਗੁਰੂ ਮਹਾਰਾਜ ਕਿਹਾ ਤੈ ਅਧਿਕ ਤਪੱਸਿਆ ਸਾਧੀ ਮਹਾਕਾਲ ਕਾਲ
ਕਾ ਨਹੀਂ ਹੈ ਜਿੰਦੀ ਰਿਹਾ ਉੱਥੇ ਕਾ ਤੇ ਕਾ ਦੇ ਨਾਲ
ਕਾਲ ਕਾ ਅਰਾਧੀ ਕਾ ਜੁਦਾ ਇਹਦਾ ਅਨਵੈ ਅਰਥ ਆ, ਕਾਲ ਕਾ ਜੋ ਮਹਾਕਾਲ ਹੈ ਭਾਵ ਅਕਾਲ ਪੁਰਖ ਵਾਹਿਗੁਰੂ ਉਹਦੀ ਅਰਾਧਨਾ
ਕੀਤੀ,
ਇੱਥੇ ਹੈਗਾ ਦੇਵ ਕਾਲ ਕਾ ਮਾਤ ਹਮਾਰਾ,
ਜੇ ਆਪਾਂ ਕਹੀਏ ਦੇਵ ਕਾਲ ਕਾ ਫਿਰ ਕਾਲ ਦਾ ਕੀ ਭਾਵ ਹੋਊਗਾ ਫਿਰ,
ਕਾ ਜਿਹੜਾ ਜਿਹੜਾ ਕਾਲ ਕਾ ਜਿਹੜਾ ਸਾਰੇ ਦੇਵਤਿਆਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆ ਉਹੀ ਸਾਡੀ ਮਾਤਾ, ਜਿਹੜੇ ਸਾਰੇ ਦੇਵਤਿਆਂ ਦਾ ਦੇਵਤਾ ਆ, ਸਾਰੇ ਦੇਵਤਿਆਂ ਦਾ ਸਰਾਉਣੀ, ਸਾਰਿਆਂ ਦੇਵਤਿਆਂ ਨੂੰ ਬਣਾਉਣੇ ਵਾਲਾ ਕਾ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਉਹੀ ਸਾਡੀ ਮਾਤਾ ਹੈ। ਜਦ ਪਹਿਲਾਂ ਸਪਸ਼ਟ ਕਰ ਦਿੱਤਾ ਸਤਿਗੁਰੂ ਜੀ ਨੇ ਸਰਬ ਕਾਲ ਹੈ ਪਿਤਾ ਹਮਾਰਾ, ਜਦ ਕਾਲਕਾ ਮਾਤਾ ਕਿੱਦਾਂ ਹੋ ਗਿਆ ਅਕਾਲ ਪੁਰਖ ਦੀ ਘਰ ਵਾਲੀ ਆ ਕਾਲਕਾ, ਜਿਹੜਾ ਅਰਥ ਹੈਗਾ ਉਹਨੂੰ ਸਪਸ਼ਟ ਕਰਨ ਵਾਸਤੇ ਬਾਣੀ ਨੂੰ ਸ਼ੁੱਧ ਉਚਾਰਨ ਕਰਨਾ ਪੈਂਦਾ, ਫਿਰ ਉਹਦਾ ਅਸਤਦਾਰ ਸਪਸ਼ਟ ਹੁੰਦਾ ਸਰਦਾਰ ਸਾਹਿਬ।
ਇਸ ਲਈ ਦਸਮ ਦੀ ਪਹਿਲਾਂ ਸੰਥਿਆ ਦਿੱਤੀ ਜਾਂਦੀ ਆ, ਅਰਥ ਸੰਪਰਦਾਵਾਂ ਚ ਬਾਅਦ ਸਿਖਾਏ ਜਾਂਦੇ, ਤੁਸੀਂ ਅਰਥ ਪਹਿਲਾਂ ਸਿੱਖ ਲਈ ਤੇ ਪਾਠ ਨਹੀਂ ਸਿੱਖਿਆ।
ਇਸੇ ਤਰ੍ਹਾਂ ਬਹੁਤ ਸਾਰੇ ਹੋਰ ਹੋਰ ਸ਼ੰਕਾਵਾਂ ਹੈਗੀਆਂ, ਜਿੱਦਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਹੈਗਾ ਇਹ ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਬਿਰ ਸਿੱਧਾਂ ਖੇਲਾ, ਗੁਰਸਿਮਰ ਮਨਾਈ ਕਾਲਕਾਂ ਖੰਡੇ ਕੀ ਬੇਲਾ। ਇੱਥੇ ਆ ਕੇ ਵੀ ਇੱਕ ਸ਼ੰਕਾ ਪੈਦਾ ਹੁੰਦਾ ਵੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਯੁੱਧ ਜੰਗ ਕਰਨ ਤੋਂ ਪਹਿਲਾਂ ਕਾਲਕਾਂ ਦੀ ਪੂਜਾ ਕੀਤੀ ਹੈ। ਪੁਰਾਤਨ ਜਿਹੜੇ ਨੁਸਖੇ ਹੈਗੇ ਹੱਥ ਲਿਖਤ ਪੋਥੀਆਂ ਜਿਹੜੀਆਂ ਹੈਗੀਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 12 ਤੇ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਵੇਲੇ ਭਾਈ ਗੁਰਦਾਸ ਸਿੰਘ ਜੀ ਹੋਏ 52 ਕਵੀਆਂ ਵਿੱਚੋਂ, ਉਹਨਾਂ ਦੀਆਂ ਜਿਹੜੀਆਂ ਹੱਥ ਲਿਖਤ ਪੋਥੀਆਂ ਹੈਗੀਆਂ ਉਹਦੇ ਵਿੱਚ ਦੇਖੋ ਚੰਗੀ ਤਰ੍ਹਾਂ ਸਪਸ਼ਟ ਕਰਕੇ ਇਹ ਸ਼ਬਦ ਇਹਦਾ ਹੈ ਹੀ ਨਹੀਂ, ਜਿਦਾਂ ਲਿਖਿਆ ਹੋਇਆ ਲਿਖਿਆ ਹੈਗਾ ਗੁਰਸਿਮਰ ਮਨਾਇਓ ਖੁੱਲੇ ਮੂੰਹ ਆਲਾ ਉੜਾਇਆ ਗੁਰਸਿਮਰ ਮਨਾਇਓ ਕਾਲ ਕੋ ਖੰਡੇ ਕੀ ਵੇਲਾ ਇਹ ਗਾਹਾਂ ਤੇ ਗਾਹਾਂ ਜਿੱਦਾਂ ਜਿੱਦਾਂ ਪ੍ਰੈਸ ਜਿਹੜੇ ਸੀ ਉਹਨਾਂ ਵਿੱਚ ਛਪਦੀਆਂ ਗਈਆਂ ਗੱਲਾਂ ਤੇ ਉਹਨਾਂ ਦੀ ਤਹਿ ਤੱਕ ਨਹੀਂ ਪਹੁੰਚੇ ਅਸੀਂ ਉਸ ਗੱਲ ਨੂੰ ਕਿਉਂਕਿ ਸਾਡੇ ਤੇ ਚੋਟ ਕਰਦੀ ਉਹ ਗੱਲ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਲਕਾਂ ਦੀ ਕਿੱਦਾਂ ਪੂਜਾ ਕਰ ਸਕਦੇ
ਬਿਲਕੁਲ
ਨਹੀਂ ਕਰ ਸਕਦੇ ਸੋ ਇਹ ਜਿਹੜਾ ਸ਼ਬਦ ਹੈਗਾ ਇਹਦਾ ਵੀ ਭਾਵ ਜਿਹੜਾ ਹੈਗਾ ਉਹ ਜਦੋਂ ਗੁਰੂ ਮਹਾਰਾਜ ਜੀ ਨੇ ਪਹਿਲੀ ਲਾਈਨ ਵਿੱਚ ਹੀ ਸਪਸ਼ਟ ਕਰ ਦਿੱਤਾ
ਜਦੋਂ ਆਪਾਂ ਕਿਹਾ ਵੀ ਨਿਸ਼ਾਨਾ ਸਾਡਾ ਤੁਹਾਡਾ ਵੀ ਸਾਡਾ ਇੱਕੋ ਹੀ
ਬਿਲਕੁਲ ਠੀਕ
ਪ੍ਰੂਵ ਕਰਤਾ ਤੁਸੀਂ ਐਕਸੈਪਟ ਕਰਦੇ ਗੱਲ ਨੂੰ
ਕਿਹੜੀ ਗੱਲ
ਹਾਂਜੀ
ਬਾਕੀ ਜਿਹੜੇ ਤੁਸੀਂ ਪੁੱਛਿਆ ਲੈ ਅੱਛਾ ਬਾਕੀ ਇਹਦੀ ਗੱਲ ਵੀ ਸਾਰਾ ਅਸੀਂ ਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਸਾਡੇ ਸ਼ੰਕੇ ਉੱਠੇ ਵੀ ਪੀਰ ਬੁੱਧੂ ਸ਼ਾਹ ਇੱਕ ਗੱਲ ਨਹੀਂ ਹੈ ਕਿ ਕੱਲੀ ਕਾਲਕਾ ਦੀ ਜਿਹੜੇ ਆਪੇ ਬਾਕੀ ਵੀ ਜਿਹੜੇ ਨੁਕਤੇ ਆਪਾਂ ਉਠਾਏ ਨੇ ਹੁਣ ਫਰਜ਼ ਕਰੋ ਜਿਵੇਂ ਸ੍ਰਿਸ਼ਟੀ ਸਾਜਨ ਦੀ ਗੱਲ ਆਉਂਦੀ ਕਾਲਕਾ ਦੀ ਜਿਹੜੇ ਆਪੇ ਬਾਕੀ ਵੀ ਜਿਹੜੇ ਨੁਕਤੇ ਆਪਾਂ ਉਠਾਏ ਨੇ ਹੁਣ ਫਰਜ਼ ਕਰੋ ਜਿਵੇਂ ਸ੍ਰਿਸ਼ਟੀ ਸਾਜਨ ਦੀ ਗੱਲ ਆਉਂਦੀ
ਆਪ ਜੀ ਦਾ ਬਚਨ ਰੁਕਦਾ
ਕਾਹਨੂੰ ਕਰਨਾ
ਭਗਾਣੀ ਦੇ ਦੁੱਧ ਬਾਰੇ ਆਪ ਜੀ ਦਾ ਬਚਨ ਚੱਲਦਾ
ਜੀ
ਇਹਦਾ ਮਤਲਬ ਜਿਹੜਾ ਸਤਿਗੁਰਾਂ ਨੇ ਆਪਣੇ ਹੱਥ ਨਾਲ ਲਿਖਿਆ ਉਹਨੂੰ ਤਾਂ ਅਸੀਂ ਮੰਨਦੇ ਨਹੀਂ ਜੇ ਕਿਸੇ ਇਤਿਹਾਸਕਾਰ ਨੇ ਲਿਖ ਦਿੱਤਾ ਵੀ ਭਗਾਣੀ ਦਾ ਯੁੱਧ ਹੋਇਆ ਉਹਨੂੰ ਮੰਨਦੇ ਹਾਂ
ਫਰਕ ਕਿੱਥੇ ਪੈ ਰਿਹਾ ਅਸੀਂ ਸਾਨੂੰ ਨਹੀਂ ਪਤਾ ਤੁਸੀਂ ਹੁਣ ਤੁਹਾਡਾ ਇਹ ਦੋ ਗੱਲਾਂ ਨੇ
ਜਾਂ ਇਹ ਆਪ ਜੀ ਇਹ ਸਪਸ਼ਟ ਕਰੋ ਕਿ ਭਗਾਣੀ ਦਾ ਯੁੱਧ ਹੋਇਆ ਹੀ
ਨਹੀਂ ਨਹੀਂ ਫਰਕ ਇਹ ਹੈ ਕਿ ਆਪਾਂ ਇੱਕ ਫਰਕ ਸਿਰਫ ਇੰਨਾ ਹੈ ਵੀ ਇੱਕ ਹਿੱਸਾ ਜਾਂ ਮਤਲਬ ਤੁਸੀਂ ਕਹਿ ਲਓ ਵੀ ਇਹ ਗੱਲ ਨੂੰ ਪੱਕੇ ਤੌਰ ਤੇ ਯਕੀਨਨ ਤੌਰ ਤੇ ਮੰਨਦੇ ਹੋ ਕਿ ਬਚਿੱਤਰ ਨਾਟਕ ਉਹਨਾਂ ਦੀ ਹੀ ਰਚਨਾ ਹੈ
ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਇਹ ਗੱਲ ਪਹਿਲਾਂ ਨਿਬੇੜ ਦਿੱਤੀ ਆ ਉੱਤੇ ਲਿਖਿਆ ਉਹਨਾਂ ਨੇ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਬਾਗ ਪਾਤਸ਼ਾਹੀ ਦਸਵੀ ਤੇ ਫਿਰ ਲਿਖਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਕਾਲ ਜੂ ਕੀ ਉਸਤਤ ਦੋਹਰਾ ਨਮਸ਼ਕਾਰ ਸ੍ਰੀ ਖੜ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥੇ ਤੋਮੋਏ ਕਰੋ ਸਹਾਇ ਤਰਭੰਗੀ ਛੰਦ ਇਥੋਂ ਚਿੱਤਰ ਨਾਲ ਸ਼ੁਰੂ ਹੁੰਦਾ ਇਹ ਸਿਰਲੇਖ ਜਿਹੜਾ ਹੈਗਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਮੈਂ ਉੱਚੀ ਤਾਂ ਬੋਲਦਾ ਜੀ ਮੇਰੇ
ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਤੁਹਾਡੀ ਗੱਲ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਹ ਬਚਨ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਦੇ ਸਿਰਲੇਖ ਥੱਲੇ ਜਿਹੜੀ ਬਾਣੀ ਆ ਉਹ ਅੱਖਰ ਅੱਖਰ ਸ੍ਰੀ ਗੁਰੂ ਕਲਗੀਧਰ ਮਹਾਰਾਜ ਜੀ ਦੀ ਸ੍ਰੀ ਮੁੱਖ ਵਾਕ ਬਾਣੀ ਆ ਕਿਸ ਆਸ਼ੇ ਨਾਲ ਉਚਾਰਨ ਕੀਤੀ ਕਿਉਂ ਉਚਾਰਨ ਕੀਤੀ ਉਹਦੇ ਵਿੱਚ ਸਾਨੂੰ ਕੀ ਸਿੱਖਿਆ ਦੇਣ ਦਾ ਸਤਿਗੁਰਾਂ ਨੇ ਯਤਨ ਕੀਤਾ ਇਹ ਗੱਲਾਂ ਸਪਸ਼ਟ ਕਰਕੇ ਕਿਉਂਕਿ ਆਰ ਐਸ ਐਸ ਵਾਲਿਆਂ ਨੇ ਇਹ ਮੁੱਦਾ ਤਾਂ ਸਾਂਭ ਲਿਆ ਜਿੱਦਾਂ ਕਿਸੇ ਦੀ ਵਿਹਲੀ ਜ਼ਮੀਨ ਪਈ ਹੋਵੇ ਜਾਇਦਾਦ ਪਈ ਹੋਵੇ ਉਹਦੇ ਤੇ ਕੋਈ ਆਪਣਾ ਹੱਕ ਨਾ ਜਤਾਵੇ ਵੀ ਮੇਰੀ ਨਹੀਂ ਇਹ ਉਹ ਸਾਹਮਣੇ ਦਾ ਉਹ ਕਹਿੰਦੇ ਤੁਹਾਡੀ ਨਹੀਂ ਤਾਂ ਮੇਰੀ ਤਾਂ ਹੈਗੀ ਆ ਅਸਲ ਚ ਇਸ ਗੱਲ ਤੇ ਆਪ ਜਿੰਨੇ ਵੀ ਆਪ ਜੀ ਵਿਦਵਾਨ ਹੋ ਜਿਹਨਾਂ ਤੇ ਸਤਿਗੁਰੂ ਜੀ ਦੀ ਕਿਰਪਾ ਆ ਤੁਹਾਨੂੰ ਗੁਰੂ ਮਹਾਰਾਜ ਜੀ ਨੇ ਵਿਦਿਆ ਬਖਸ਼ੀ ਆ ਸੋਝੀ ਬਖਸ਼ੀ ਆ ਇਹਦੇ ਡੂੰਘਾਈ ਚ ਉਤਰੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੇ ਉੱਥੇ ਕਿਤੇ ਰਮਾਇਣ ਲਿਖੀ ਆ ਜੇ ਕ੍ਰਿਸ਼ਨਾ ਅਵਤਾਰ ਲਿਖਿਆ ਨਾਲ ਨਾਲ ਸਤਿਗੁਰੂ ਜੀ ਸਪਸ਼ਟ ਕਰਦੇ ਗਏ ਵੀ ਕਿਉਂ ਲਿਖਿਆ ਇਹ ਉਹਨਾਂ ਦਾ ਮੰਨਣ ਦਾ ਜਾਂ ਪੂਜਣ ਦਾ ਕੋਈ ਮਤਲਬ ਨਹੀਂ ਸੀ ਜਾਂ ਸਾਨੂੰ ਰਾਮ ਦੇ ਜਾਂ ਕ੍ਰਿਸ਼ਨ ਦੇ ਉਪਾਸਕ ਬਣਾਉਣ ਦਾ ਕੋਈ ਨਿਸ਼ਾਨਾ ਨਹੀਂ ਸੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਜੇ ਰਾਮਾ ਅਵਤਾਰ ਲਿਖਿਆ ਉਹਦੇ ਆਦਿ ਅੰਤ ਤੇ ਜਾ ਕੇ ਲਿਖ ਦਿੱਤਾ ਵੀ ਭੁਲੇਖਾ ਨਾ ਪਵੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਕਹਿੰਦੇ ਇਹ ਉੱਥੇ ਲਿਖਿਆ ਆ ਰਾਮਾ ਅਵਤਾਰ ਜਿੱਥੇ ਜਾ ਕੇ ਸਮਾਪਤ ਹੁੰਦਾ ਉੱਥੇ ਲਿਖਿਆ ਇਹ ਸ਼ਬਦ ਸਵਈਆ ਪਾਏ ਗਏ ਜਬ ਦੇ ਤੁਮਰੇ ਤਬ ਦੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਬੇਸਵੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਵਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਕੋਈ ਦੇਵੀ ਦੇਵਤਾ ਨਹੀਂ ਗਹਿੋ ਤੁਹਾਰੋ ਦੁਆਰ ਵਾਹੇ ਗਹਿ ਕੀ ਲਾਜ ਅਸ ਗੋਵਿੰਦਾ ਜੇ ਕ੍ਰਿਸ਼ਨ ਅਵਤਾਰ ਸਤਿਗੁਰਾਂ ਨੇ ਉਚਾਰਨ ਕੀਤਾ ਤਾਂ ਸਿਰੇ ਅੰਤ ਤੇ ਅੰਤ ਤੇ ਸਤਿਗੁਰੂ ਜੀ ਦੇ ਸ਼ਬਦ ਕ੍ਰਿਸ਼ਨ ਅਵਤਾਰ ਸਾਰਾ ਲਿਖ ਕੇ ਅੰਤ ਤੇ ਸਤਿਗੁਰਾਂ ਨੇ ਲਿਖਿਆ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ ਅਵਰ ਬਾਦਸ਼ਾਹ ਨਾਹੇ ਪ੍ਰਭ ਧਰਮ ਯੁੱਧ ਕਹਿ ਜਾਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਵਈਆ ਉੱਥੇ ਹੈਗਾ ਧਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚੇਤਨ ਇੱਥੇ ਜਾ ਕੇ ਸਮਾਪਤੀ ਹੁੰਦੀ ਆ ਜੀ ਕ੍ਰਿਸ਼ਨ ਅਵਤਾਰ ਦੀ। ਧਨ ਜੀ ਉਹ ਤਿਹ ਕੋ ਜਗ ਮੈਂ ਮੁਖ ਤੇ ਹਰ ਚੇਤਨ ਮੈਂ ਯੁੱਧ ਵਿਚਾਰ ਹੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਹੈ ਤਨ ਬੁੱਧ ਸਦੀਪਕ ਜਿਉਂ ਜੀ ਆ ਰਿਹਾ ਗਿਆਨ ਹੈ ਕੀ ਵੱਢਣੀ ਮਨੋ ਹੱਥ ਲੈ ਕਾਤਰ ਤਕ ਤੁਆਰ ਬੁਹਾਰ ਹੈ। ਉਹਦਾ ਸਮਤ ਵੀ ਸਤਿਗੁਰਾਂ ਨੇ ਲਿਖਿਆ ਸਤਰਾਂ ਸਹਿ ਪੈ ਤਾਲ ਮੈਂ ਸਾਵਨ ਸੁਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਵਹਿ ਸਮੀਰ।
ਬਿਲਕੁਲ ਠੀਕ ਹੈ।
ਤੇ ਭੰਗਾਣੀ ਦੇ ਯੁੱਧ ਵਿੱਚ ਆਪ ਜੀ ਦਾ ਜਿਹੜਾ ਵਚਨ ਹੈ ਵੀ ਸਤਿਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਜੀ ਦਾ ਜਿਹੜਾ ਹੈਗਾ ਉਹ ਜ਼ਿਕਰ ਨਹੀਂ ਕੀਤਾ, ਹੋਰ ਵੀ ਬਹੁਤ ਸਾਰੇ ਯੋਧੇ ਰਹਿ ਗਏ
ਜਿਹਨਾਂ ਦਾ
ਕਿਉਂਕਿ ਸਤਿਗੁਰੂ ਜੀ ਨੇ ਸੰਖੇਪ ਵਿੱਚ ਲਿਖਿਆ ਉਹ ਵਾਰਤਕ ਨਹੀਂ ਸੀ ਬਾਣੀ ਹੈ ਜੀ। ਇਸ ਕਰਕੇ ਪੀਰ ਬੁੱਧੂ ਸ਼ਾਹ ਜੀ ਨੂੰ ਜਿਹੜੀ ਨਵਾਜ਼ਿਸ਼ ਸਤਿਗੁਰਾਂ ਨੇ ਕੀਤੀ ਆ ਉਹ ਕੋਈ ਲਿਖਣ ਨਾਲੋਂ ਘੱਟ ਨਹੀਂ ਕੀਤੀ। ਕੇਸਾਂ ਦਾ ਕੰਘਾ ਕੇਸਾਂ ਸਮੇਤ ਤੇ ਦਸਤਾਰ ਤੇ ਹੁਕਮਨਾਮਾ ਬਖਸ਼ਿਸ਼ ਕਰਕੇ ਉਹਨਾਂ ਨੂੰ ਕੋਈ ਸਤਿਗੁਰਾਂ ਨੇ ਸਤਿਕਾਰ ਤੋਂ ਵਾਂਝਿਆ ਨਹੀਂ ਰੱਖਿਆ, ਬਲਕਿ ਸਾਰੇ ਯੋਧਿਆਂ ਨਾਲੋਂ ਜਿਹਨਾਂ ਦਾ ਲਿਖ ਕੇ ਜ਼ਿਕਰ ਕੀਤਾ ਉਹਨਾਂ ਨਾਲੋਂ ਉਹ ਸਭ ਤੋਂ ਵੱਡਾ ਸਤਿਕਾਰ ਸਾਨੂੰ ਦਿੱਤਾ, ਜਿਹਨੂੰ ਸਿਰ ਦਾ ਕੰਘਾ ਹੀ ਦਿੱਤਾ
ਆਪਾਂ ਨੂੰ। ਅੱਛਾ ਦੋ ਗੱਲਾਂ ਮੈਂ ਕਰਨੀਆਂ ਸਿੰਘ, ਮੇਰੀ ਪਹਿਲੀ ਗੱਲ ਤਾਂ ਕਿ ਮੈਂ ਤੁਹਾਡਾ ਕਾਇਲ ਹੈ ਜਿਹਦੀ ਤੁਹਾਨੂੰ ਬਾਣੀ ਯਾਦ ਹੈ, ਮੈਂ ਬਹੁਤ ਇਸ ਗੱਲ ਦਾ ਇੰਪ੍ਰੈਸ ਹੁਣ ਮੇਰੀਆਂ ਸਿਰਫ ਇਹ ਗੱਲਾਂ ਨੇ, ਦੋ ਗੱਲਾਂ ਨੇ ਕਿ ਪਹਿਲੀ ਗੱਲ ਤੇ ਤੁਸੀਂ ਹੁਣ ਪਹਿਲਾਂ ਬੁੱਧੂ ਸ਼ਾਹ ਦੀ ਗੱਲ ਕਰ ਲਈਏ, ਇਹ ਆਪਾਂ ਨੂੰ ਕਿੱਥੋਂ ਪਤਾ ਲੱਗਾ ਵੀ ਦਸਤਾਰ ਦਿੱਤੀ ਕੰਘਾ ਦਿੱਤਾ ਦੇ ਕੇਸ ਦਿੱਤੇ, ਕਿੱਥੋਂ ਪਤਾ ਲੱਗਾ?
ਕੋਟੇ ਸਾਹਿਬ ਸਥਾਨ ਬਣਿਆ ਦਸਤਾਰ ਸਥਾਨ,
ਹਾਂਜੀ ਨਹੀਂ ਥਾਂ ਤੇ ਬਹੁਤ ਬਣੇ ਨੇ ਪਰ ਆਪਾਂ ਨੂੰ ਪਤਾ ਕਿੱਥੋਂ ਲੱਗਦਾ ਵੀ ਦਸਤਾਰ ਤੇ ਕੰਘਾ ਦੇ ਕੇਸ ਦਿੱਤੇ ਨੇ? ਹਿਸਟਰੀ ਤੋਂ ਲੱਗੂ ਨਾ ਪਤਾ,
ਸਥਾਨ ਤੋਂ ਜਾ ਕੇ
ਹਿਸਟਰੀ ਤੋਂ ਪਤਾ ਲੱਗੂ ਨਾ,
ਹਿਸਟਰੀ ਵੀ
ਮੇਰਾ ਮਤਲਬ ਹਿਸਟਰੀ ਤੋਂ ਪਤਾ ਲੱਗੂ ਨਾ,
ਹਿਸਟਰੀ ਵੀ
ਥੋੜਾ ਜਿਹਾ ਇਹ ਤੁਸੀਂ ਇੱਕ ਵਚਨ ਕੀਤਾ ਸੀ ਵੀ ਹਿਸਟਰੀ ਨੂੰ ਛੱਡ ਦਿਓ,
ਨਹੀਂ ਨਹੀਂ ਇਹ ਕਿਹਾ ਜੀ,
ਤੁਸੀਂ ਕਹਿੰਦੇ ਵੀ ਆਪਾਂ ਜਦੋਂ ਹਿਸਟਰੀ ਤੁਸੀਂ ਗੱਲ ਮੰਨਦੇ ਹੋ ਤੇ ਗੁਰੂ ਸਾਹਿਬ ਦਾ ਵਚਨ ਨਹੀਂ ਮੰਨਦੇ,
ਹਿਸਟਰੀ ਨੂੰ ਵੀ ਮੰਨਦੇ ਆ ਜੀ।
ਦੂਜੀ ਗੱਲ ਇਹ ਦੂਜੀ ਗੱਲ ਮੈਂ ਇਹ ਬੇਨਤੀ ਕਰਨੀ ਹੈ,
ਬੋਲਣਾ ਨਹੀਂ ਕਿਸੇ ਨੇ, ਅੱਲਾ ਇਤਿਹਾਸ ਨੂੰ ਵੀ ਮੰਨਦੇ ਆ
ਜੀ, ਹਿਸਟਰੀ ਨੂੰ ਮੰਨਦੇ ਆ, ਠੀਕ ਹੈ ਵਧੀਆ ਗੱਲ ਵਧੀਆ ਗੱਲ, ਵਧੀਆ ਸਤਿਕਾਰ ਨਹੀਂ ਮੇਰਾ ਸਤਿਕਾਰ ਕਰਨਾ ਬਿਲਕੁਲ ਨਹੀਂ ਕਰਨਾ, ਮੈਂ ਤੇ ਬਹੁਤ ਐਵੇਂ ਉਲਝਿਆ ਜਿਹਾ ਬੰਦਾ,
ਨਹੀਂ ਨਹੀਂ
ਦੂਜੀ ਮੇਰਾ ਮੈਂ ਤਾਂ ਇੱਕ ਗੱਲ ਤੁਹਾਨੂੰ ਕਲੀਅਰ ਕਰਾਂ ਕਿ ਮੇਰਾ ਨਿਸ਼ਾਨਾ ਤੁਹਾਡੇ ਵਾਲਾ ਹੀ ਹੈ, ਮੈਨੂੰ ਨਸ਼ਾ ਹੋ ਰਿਹਾ ਤੁਹਾਡੀਆਂ ਗੱਲਾਂ ਸੁਣ ਕੇ, ਨਿਸ਼ਾਨਾ ਤੁਹਾਡੇ ਵਾਲਾ ਹੀ ਹੈ ਪਰ ਸਿਰਫ ਇਹ ਕਿ ਥੋੜਾ ਜਿਹਾ ਉਲਝੇ ਆ ਦਿਮਾਗ ਦੇ ਵਿੱਚ, ਭੁਲੇਖੇ ਪਏ ਨੇ ਉਹ ਆਪਾਂ ਕੱਢਣੇ ਨੇ। ਦੂਜੀ ਗੱਲ ਇਹ ਕਿ ਜੇ ਫਰਜ਼ ਕਰੋ ਸਪੋਜ਼ਿੰਗ ਇਹਨਾਂ ਦੇ ਨਾਂ ਥੱਲੇ ਕੋਈ ਮੈਂ ਰਚਨਾ ਲਿਖ ਤੇ ਮੇਰੀ ਮਸ਼ਹੂਰੀ ਨਹੀਂ, ਔਰ ਬਹੁਤ ਸਾਰੇ ਲੋਕ ਇਹ ਕਰਦੇ ਨੇ, ਮੈਂ ਹੁਣ ਥੋੜਾ ਜਿਹਾ ਤੁਹਾਨੂੰ ਇੱਥੇ ਹੰਕਾਰ ਲੱਗੂਗਾ ਪਰ ਮੈਂ ਇਹ ਕਿਉਂਕਿ ਇਹਦੇ ਨਾਲ ਸੰਬੰਧਿਤ ਗੱਲ ਹੈ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਪੋਰਟ ਕਰਨ ਦੱਸਾਂ। ਮੈਂ ਕਾਦੀਆਂ ਗੱਲ 'ਚ ਪੜਾਉਂਦਾ ਸੀ, ਇਹ ਗੱਲ 67-68 ਦੀ ਗੱਲ ਹੈ ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਮੇਰਾ ਰੈਪੂਟੇਸ਼ਨ ਬਹੁਤ ਸੀ ਟੀਚਰ ਦੇ ਤੌਰ 'ਤੇ, ਵੀ ਹੁਣ ਵੀ ਮੈਨੂੰ ਬਹੁਤ ਇੱਥੇ ਸਨਮਾਨ ਮਿਲਦਾ ਤਾਂ ਹੀ ਮੈਂ ਇੱਦਾਂ ਵਿਚਰਦਾ ਹੁੰਦਾ। ਉੱਥੇ ਦੋ ਬੰਦੇ ਆਏ, ਉਹਨਾਂ ਨੇ ਇੱਕ ਕਿਤਾਬ ਲਿਖੀ ਅਤੇ ਮੈਨੂੰ ਕਹਿੰਦੇ ਆ ਵੀ ਪ੍ਰੋਫੈਸਰ ਸਾਹਿਬ ਵੀ ਅਸੀਂ ਤੁਹਾਡਾ ਕਿਤਾਬ ਦੇ ਵਿੱਚ ਨਾ ਪਾਉਣਾ। ਉਹਨਾਂ ਨੂੰ ਫਾਇਦਾ ਇਹ ਸੀ ਕਿ ਮੈਂ ਮੇਰੀ ਪਾਪੂਲੈਰਿਟੀ ਕਰਕੇ ਕਿਤਾਬ ਜ਼ਿਆਦਾ ਕਾਲਜਾਂ ਦੇ ਜਿਹੜੇ ਲਿੰਕ ਸੀ ਜ਼ਿਆਦਾ ਛਪ ਸਕਦੇ ਸੀ। ਮੈਂ ਆਖਿਆ ਵੀ ਨਹੀਂ, ਇਹ ਮੈਂ ਇਸ ਮਾਣ ਦਾ ਮੈਂ ਹੱਕਦਾਰ ਨਹੀਂ। ਉਹਨਾਂ ਨੇ ਮੈਨੂੰ ਬਹੁਤ ਜ਼ੋਰ ਲਾਇਆ ਅਤੇ ਮੈਂ ਨਹੀਂ ਗੱਲ ਮੰਨੀ। ਜੇ ਉਹ ਮੇਰਾ ਨਾਂ ਪਾਉਣ ਦੇ ਮੈਂ ਉਹਦਾ ਲੇਖਕ ਨਹੀਂ ਸੀ। ਬੜੇ ਲੋਕਾਂ ਨੂੰ ਪੈਸੇ ਦੇ ਕੇ ਲੋਕ ਕੰਮ ਕਰਾਉਂਦੇ ਨੇ, ਉਹਦਾ ਨਾਂ ਕਿਸੇ ਦਾ ਵਰਤਦੇ ਨੇ ਕਿਉਂਕਿ ਮਸ਼ਹੂਰੀ ਉਸ ਬੰਦੇ ਦੀ ਹੁੰਦੀ। ਹੁਣ ਫਰਜ਼ ਕਰੋ ਸਰਾਰ ਗੁਰਬਖਸ਼ ਦੀ ਮਸ਼ਹੂਰੀ ਬਹੁਤ ਹੋ ਜਾਂਦੀ, ਇਹ ਸੁਰਗਵਾਸ ਆਪਾਂ ਸਾਰਿਆਂ ਹੁਣ ਕੀ ਪਤਾ ਮੈਂ ਜਾਣਾ ਅੱਜ ਇੰਡੀਆ ਤੇ ਮੇਰਾ ਭਾਈ ਜਾਏ ਦਾ ਕੀ ਹੋ ਜਾਂਦਾ ਕੀ ਹੋਣਾ, ਪਰ ਮੇਰੇ ਨਾਲ ਵੱਡੇ ਨੇ। ਜੇ ਮੈਂ ਤੋਂ ਬਾਅਦ ਰਿਹਾ ਜਿੰਦਾ ਮੇਰੀ ਕੋਈ ਮਸ਼ਹੂਰੀ ਮੈਨੂੰ ਕੋਈ ਜਾਣਦਾ ਨਹੀਂ ਤੇ ਜੇ ਮੈਂ ਕੱਲ ਨੂੰ ਸਰਦਾਰ ਗੁਰਬਖਸ਼ ਸਿੰਘ ਦਾ ਨਾਂ ਲਿਖ ਕੇ ਉੱਤੇ ਤੇ ਕੁਝ ਵਾਹ ਯਾਦ ਗੱਲਾਂ ਲਿਖਦੇ ਆ ਵੀ ਇਹ ਵੀ ਉਹਨਾਂ ਲਿਖੀਆਂ ਨੇ, ਉਦੋਂ ਫਿਰ ਜਿਹੜਾ ਉਹਦਾ ਤਾਂ ਕਿੱਦਾਂ ਪਤਾ ਲੱਗੂਗਾ? ਸਿਰਫ ਨਾਂ ਤੋਂ ਹੀ ਜੇ ਆਪਾਂ ਕਹਿ ਦਈਏ,
ਬੇਨਤੀ ਹੈ
ਮੈਨੂੰ ਇਹਨਾਂ ਦਾ ਪੂਰਾ ਗਿਆਨ ਹੈ, ਇਹਦੇ ਪਿੰਡ ਦਾ ਪਤਾ, ਇਹਦਾ ਜਨਮ ਕਿੱਥੇ ਹੋਇਆ, ਜੇ ਸਭ ਕੁਝ ਮੈਂ ਲਿਖਾਂ ਕਿ ਮੈਂ ਗੁਰਬਖਸ਼ ਸਿੰਘ,
ਬੇਨਤੀ ਹੈ ਜੀ,
ਹਾਂਜੀ ਸਰਦਾਰ ਆਲਾ ਸਿੰਘ ਦਾ ਸਪੁੱਤਰ ਪਿੰਡ ਕਾਲਾ ਅਫਗਾਨ ਆ ਲਿਖ ਰਿਹਾ ਹੈ, ਉਹਨੂੰ ਆਪਾਂ ਕਿੱਦਾਂ ਟੈਸਟ ਕਰ?
ਮੇਰੀ ਬੇਨਤੀ ਹੈ ਜੀ ਕਿ ਕੋਈ ਵਿਦਵਾਨ ਕੋਈ ਜਿਹੜਾ ਹੈਗਾ ਖੋਜੀ ਇਹ ਗੁਰਸਿੱਖ ਜਨ ਸਿੰਘ ਜਾਂ ਕੋਈ ਵੀ ਜਿਹੜਾ ਗੁਰਮਤ ਨਾਲ ਗੁਰੂ ਘਰ ਨਾਲ ਸੰਬੰਧ ਰੱਖਣ ਵਾਲਾ ਜਾਂ ਕਿਸੇ ਧਰਮ ਨਾਲ ਵੀ ਸੰਬੰਧ ਰੱਖਣ ਵਾਲਾ ਇਹ ਗੱਲ ਸਪਸ਼ਟ ਕਰ ਸਕਦਾ ਵੀ ਕਦੋਂ ਇਹ ਕਿਸੇ ਨੇ ਲਿਖ ਦਿੱਤਾ ਵੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਤਾਂ ਸਾਰੇ ਪੰਥ ਨੇ ਮੰਨ ਲਿਆ ਇਹਨੂੰ
ਮੇਰੀ ਗੱਲ ਸੁਣੋ, ਤੁਹਾਡੇ ਕੋਲ ਇੱਕ ਵਿਸ਼ਾ ਤੁਸੀਂ ਟੱਚ ਕੀਤਾ ਸੀ ਵੀ ਸੰਸਾਰ ਦੀ ਬਾਹਰ ਇਹਨੇ ਹੋਰ ਕਿਸੇ ਟਾਈਮ ਲੈਣਾ, ਜਿਹੜਾ ਤੁਸੀਂ ਟੱਚ ਕੀਤਾ।
ਹਾਂਜੀ, ਵਿਚਿੱਤਰ ਨਾਟਕ ਦੇ ਵਿੱਚ ਹੁਣ ਫਿਰ ਆਪਾਂ ਕਿਉਂਕਿ ਜੇ ਸਾਡੀ ਜੇ ਆਪਣੀ ਪੱਕੀ ਸ਼ਰਧਾ
ਹੈ, ਜੇ ਤਾਂ ਹੈ ਹੀ ਨਹੀਂ ਸਾਡੇ ਵਾਲੇ ਪਾਸੇ, ਜੇ ਹੈ
ਜੇ ਸਾਡੇ ਵਾਲੇ ਪਾਸੇ ਸੀ, ਜੇ ਆਪਣੀ ਪੱਕੀ ਸ਼ਰਧਾ ਹੈ ਆਪ ਹੀ ਜੇ ਆਪਣੇ ਉਹ ਲਿਖਿਆ ਫਿਰ ਮੇਰੇ ਮੂੰਹ ਜੇ ਨਿਕਲਦਾ ਕਿਉਂਕਿ ਅਸੀਂ
ਤੁਸੀਂ ਆਪਣੇ ਪਾਸੇ ਕਹਿ
ਸਕਦੇ, ਜੇ ਆਪਣੀ ਪੱਕੀ ਸ਼ਰਧਾ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾ ਹੈ, ਫਿਰ ਤੇ ਉਹਨੂੰ ਹਰ ਤਰੀਕੇ ਨਾਲ ਤੁਹਾਡੇ ਦੂਜੀ ਗੱਲ ਇਹ ਸੀ ਤੁਸੀਂ ਮੈਨੂੰ ਇਹ ਕਿਹਾ ਸੀਗਾ ਵੀ ਤੇਰੇ ਜਿਹੜਾ ਉਚਾਰਨ ਹੈ ਉਹ ਗਲਤ, ਕਿਉਂਕਿ ਤੁਹਾਡੀ ਇਹ ਪੱਕਾ ਯਕੀਨ ਹੈ ਵੀ ਗੁਰੂ ਸਾਹਿਬ, ਅਸੀਂ ਦੂਜੇ ਪਾਸਿਓਂ ਸੋਚ ਰਹੇ ਵੀ ਕੀ ਵਾਕਿਆ ਹੀ ਲਿਖਿਆ, ਅਸੀਂ ਉਹਨੂੰ ਡੈਵਲਸ ਦੇ ਐਡਵੋਕੇਟ ਬਣ ਕੇ ਵੇਖਣਾ ਚਾਹੁੰਦੇ ਹਾਂ ਵੀ ਕੀ ਇਹ ਗੁਰੂ ਨਾਨਕ ਦੀ ਹੀ ਰਚਨਾ ਹੈ ਕਿ ਨਹੀਂ ਹੈ, ਅਸੀਂ ਉਸ ਪੱਖੋਂ ਵੀ ਵੇਖਣਾ ਵੀ ਸਾਨੂੰ ਕੱਲ ਕੋਈ ਕਿਸੇ ਗੱਲੋਂ, ਅਸੀਂ ਦੂਜੇ ਪਾਸੋਂ ਵੇਖ ਰਹੇ ਹਾਂ ਸ਼ਰਧਾ, ਮੈਨੂੰ ਵੀ ਜਿਤਨਾ ਮੈਂ ਤੁਹਾਨੂੰ ਕਿਹਾ ਮੇਰੇ ਗੁਰੂ ਗੋਬਿੰਦ ਸਿੰਘ ਨੂੰ ਅੱਖ ਕਰਕੇ
ਵੇਖੇ
ਜਾਣ ਦੇ ਜਾਏ, ਇਹ ਗੱਲ ਨਹੀਂ ਕੋਈ, ਇਹੋ ਹੀ ਅਸੀਂ ਇਹੋ ਹੀ ਵੇਖਣਾ ਵੀ ਕੀ ਇਹ ਵੀ ਰਚਨਾ ਉਸੇ ਗੁਰੂ ਨਾਨਕ ਦੀ ਹੈ ਕਿ ਨਹੀਂ, ਅਸੀਂ ਉਸ ਪੱਖੋਂ ਇਹਨੂੰ ਵੇਖ ਰਹੇ ਹਾਂ। ਹੁਣ ਜਦੋਂ ਅਸੀਂ ਮਤਲਬ ਰਚਨ ਦੀ ਗੱਲ ਕਰਨ ਲੱਗਾ, ਉਹਦਾ ਆਪਾਂ ਜੇ ਪੂਰੀ ਸ਼ਰਧਾ ਉਹਨੇ ਲਿਖਿਆ ਫਿਰ ਆਪਾਂ ਉਹਦੇ ਮਤਲਬ ਵੀ ਬਦਲ ਦੇਣੇ ਨੇ,
ਉਹਨਾਂ ਨੇ ਲਿਖਿਆ ਉਹਨਾਂ ਸ਼ਬਦ
ਜਿਹੜੀ ਲੈਂਗੁਏਜ ਆਪਾਂ ਗੱਲ ਕਰਨੀ, ਹੁਣ ਅਸੀਂ ਸਿਰਫ ਲੈਂਗੁਏਜ ਤੇ ਹੀ ਗੱਲ ਕਰਨੀ ਆ, ਸਾਡੇ ਸਾਹਮਣੇ ਇੱਕ ਇੱਕ ਇੱਥੇ ਪੇਪਰ ਹੈ ਜਾਂ ਇੱਕ ਆਰਟੀਕਲ ਹੈ, ਅਸੀਂ ਉਹਦੀ ਜਿਹੜੀ ਲੈਂਗੁਏਜ ਆ ਉਹਦੇ ਤੇ ਹੀ ਵਿਚਾਰ ਕਰਕੇ ਗੱਲ ਕਰਨੀ ਆ। ਗੁਰੂ ਨਾਨਕ ਸਾਹਿਬ ਲਿਖਦੇ ਨੇ ਪਹਿਲੀ ਗੱਲ ਤੇ ਆ ਵੀ ਹੁਕਮੀ ਹੋਣ ਆਕਾਰ
ਆਕਾਰ,
ਹਾਂਜੀ
ਆਚਾਰਨ
ਚ ਹੁਕਮੀ ਹੋਣ ਆਕਾਰ ਕਰੀ ਕਾਲੀ ਨਾ ਮੈਂ
ਨਹੀਂ ਕੋਈ
ਕਹਿੰਦਾ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਏ, ਪਤਾ ਨਹੀਂ ਹੁੰਦਾ ਸਾਰਾ ਕੁਛ ਉਹਦੇ ਹੁਕਮ ਚ ਹੈ, ਉਹਦੇ ਜੋ ਨਿਯਮ ਬਣਾਏ ਨੇ ਉਹਨੇ ਉਹਦੀ ਇੱਛਾ ਨਾਲ ਸਭ ਕੁਛ ਹੁੰਦਾ, ਪਰ ਇਨਸਾਨ ਨਹੀਂ ਕਹਿ ਸਕਦਾ ਹੁਕਮ ਨਾ ਕਿਹਾ ਜਾਏ, ਕਿਉਂਕਿ ਇੱਕ ਗੱਲ ਆਮ ਹੀ ਅਸੀਂ ਸਾਰੇ ਪੁੱਛਦੇ ਹਾਂ ਕੁਕੜੀ ਪਹਿਲਾਂ ਹੋਈ ਕਿ ਆਂਡਾ ਪਹਿਲਾਂ ਹੋਇਆ, ਕਿਹੜੀ ਚੀਜ਼ ਪਹਿਲਾਂ, ਇਹ ਆਮ ਹੀ ਸਾਰੀ ਅਸੀਂ ਸਵਾਲ ਕਰਦੇ ਹਾਂ ਵੀ ਪਹਿਲਾਂ ਕੁਕੜੀ ਹੋਈ ਕਿ ਆਂਡਾ ਹੋਇਆ। ਗੁਰੂ ਨਾਨਕ ਕਹਿੰਦਾ ਇਸ ਚੱਕਰ 'ਚ ਨਹੀਂ, ਇਹ ਬੰਦਾ ਇਸ ਗੱਲ ਦਾ ਜਵਾਬ ਕਦੇ ਨਹੀਂ ਦੇ ਸਕਦਾ, ਉਹ ਕੋਈ ਹੁਕਮ ਨਾ ਕਿਹਾ ਜਾਏ ਉਹ ਕਿੱਦਾਂ ਕਰਦਾ ਹੈ, ਇਹਦੇ ਇਹਦੇ ਵਿਸ਼ੇ 'ਚ ਨਹੀਂ ਅਸੀਂ ਜਾਣਾ। ਫਿਰ ਕਹਿੰਦਾ ਜਾਸ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ, ਇਹ ਉਹ ਕਹਿੰਦੇ ਨੇ। ਇੱਕ ਗੱਲ ਉਹਨਾਂ ਸਪਸ਼ਟ ਜ਼ਰੂਰ ਕੀਤੀ ਹੈ ਸ੍ਰੀ ਰਾਗ ਦੇ ਵਿੱਚ, ਸਾਚੇ ਤੇ ਪਵਨਾ ਪਾਇਆ ਪਵਨੇ ਦੇ ਜਲ ਹੋਏ, ਕਹਿੰਦੇ ਵੀ ਸਭ ਤੋਂ ਪਹਿਲਾਂ ਸਾਚੇ ਤੇ ਉਹਨੇ ਆਪਣੇ ਆਪ ਤੋਂ ਗੈਸਾਂ ਪੈਦਾ ਕੀਤੀਆਂ, ਗੈਸਾਂ ਤੋਂ ਲਿਕੁਇਡ ਬਣੇ, ਲਿਕੁਇਡ ਤੋਂ ਸਾਲਿਡ ਬਣੇ, ਤੇਰ ਪਵਨ ਦਾ ਮਤਲਬ ਹੈ ਥ੍ਰੀ ਡਾਈਮੈਂਸ਼ਨਲ ਸਾਇੰਟੀਫਿਕ। ਔਰ ਅੱਜ ਸਾਇੰਸਦਾਨ ਬਿਲਕੁਲ ਇਹੋ ਗੱਲ ਕਰਦੇ, ਜਦੋਂ ਕਦੇ ਕਿਸੇ ਨਵੇਂ ਸਟਾਰ ਦੀ ਓਰੀਜਨ ਹੁੰਦਾ ਵੀ ਗੈਸਾਂ ਤੋਂ ਉਹ ਚੀਜ਼ ਬਣ ਰਹੀ ਹੈ, ਪੂਰੀ ਬਿਲਕੁਲ ਉਹ ਗੱਲ ਸਾਹਿਬਾਂ ਦੀ ਠੀਕ। ਵਿਚਿੱਤਰ ਨਾਟਕ ਦੇ ਵਿੱਚ ਜਦੋਂ ਆਉਂਦੀ ਹੈ ਗੱਲ ਸ੍ਰਿਸ਼ਟੀ ਸਾਜਨ ਦੀ, ਉਹ ਮੈਂ ਤੁਹਾਡੇ ਨਾਲ ਕਿਉਂਕਿ ਮੈਨੂੰ ਮੇਰਾ ਜਿਹੜਾ ਹਮੇਸ਼ਾ ਆਸ਼ਾ ਹੈ ਦੋ ਗੱਲਾਂ ਬਿਲਕੁਲ ਨਹੀਂ, ਬਸ ਹਾਂਜੀ ਦੋ ਗੱਲਾਂ ਚ ਨਿਕਲਦੀਆਂ ਨੇ, ਕੰਨ ਹੈਗੇ ਨੇ ਕੁਛ ਸਪਸ਼ਟ ਗੱਲ ਹੋ ਗਿਆ, ਔਰ ਕੰਨਾਂ ਚ ਮੈਲ, ਇਹਦਾ ਮਤਲਬ ਪੱਕਾ ਹੋ ਗਿਆ ਵੀ ਅਕਾਲ ਪੁਰਖ ਦਾ ਕੋਈ ਡੈਫੀਨੇਟ ਸਰੂਪ ਹੈ। ਔਰ ਕਈ ਵਾਰੀ ਪਹਿਲਾਂ ਲਿਖਿਆ ਉਹਨਾਂ ਨੇ ਕਿ ਉਹਦੀਆਂ ਚਾਰ ਬਾਹਾਂ ਨੇ, ਇੱਕ ਚ ਸੰਖ ਹੈ, ਇੱਕ ਚੱਕਰ ਹੈ, ਇੱਕ ਚ ਕਿਰਪਾਨ ਹੈ, ਦੋ ਦਾੜਾਂ ਨੇ ਜਿਹਨਾਂ ਨੂੰ ਵੇਖ ਕੇ ਉਹ ਜਿਹੜੇ ਹੈਗੇ ਨੇ ਦੂਤ ਉਹ ਵੀ ਡਰ ਜਾਂਦੇ ਨੇ, ਉਹਨਾਂ ਸਾਰਾ ਕੁਛ ਇਹ ਸਪਸ਼ਟ ਕਰਕੇ ਸ਼ੇਸ਼ ਨਾਗ ਤੇ ਉਹਨਾਂ ਦਾ ਉਹ ਸੌਂਦੇ ਨੇ, ਸ਼ੇਸ਼ ਨਾਗ ਤੇ ਉਹ ਸੋਏਬੇ ਕਰੋ ਸੌਂਦੇ ਨੇ ਸ਼ੇਸ਼ ਨਾਗ। ਗੁਰੂ ਨਾਨਕ ਦਾ ਅਕਾਲ ਪੁਰਖ ਕਦੇ ਨਹੀਂ ਸੌਂਦਾ, ਇੱਕੋ ਸਤਿਗੁਰ ਜਾਗ ਉਹ ਕਹਿੰਦੇ, ਉਹਦਾ ਕਦੇ ਅਕਾਲ ਪੁਰਖ ਰੈਸਟ ਦਾ ਮਤਲਬ ਹੀ ਨਹੀਂ ਬਣਦਾ ਕਿ ਉਹ ਸੌਂਦਾ। ਦੂਜੀ ਜਿਹੜੀ ਸ੍ਰਿਸ਼ਟੀ ਦੀ ਹੈਗੀ ਆ ਗੱਲਬਾਤ, ਵੀ ਉਹਨਾਂ ਕੰਨਾਂ ਚੋਂ ਮੈਲ ਕੱਢ ਕੇ ਅਸੀਂ ਇਹਦੇ ਜਿਹੜੇ ਜਿਹੜਾ ਡਾਕੂਮੈਂਟ ਸਾਡੇ ਸਾਹਮਣੇ ਆ, ਇਹਦੇ ਜਿਹੜੇ ਭਾਵ ਨੇ ਵੀ ਕੰਨ ਚੋਂ ਮੈਲ ਕੱਢੀ ਆ, ਇੱਕ ਚੋਂ ਤੇ ਦੋ ਦੈਂਤ ਬਣਾਏ ਨੇ ਉਹਨਾਂ ਨੇ, ਫਿਰ ਉਹਨਾਂ ਨੇ ਟੈਰਰਾਈਜ਼ ਕੀਤਾ ਦੈਂਤਾਂ ਨੇ, ਉਹ ਇੰਨੇ ਬਲ ਵਾਲੇ ਹੋ ਗਏ ਕਿ ਉਹ ਅਕਾਲ ਪੁਰਖ ਉਹਨਾਂ ਤੋਂ ਡਰਨ ਲੱਗ ਪਿਆ, ਉਹ ਆਪਣੀ ਪੂਜਾ ਕਰਾਉਣ ਲੱਗ ਪਿਆ, ਹਾਲਾਂ ਸ੍ਰਿਸ਼ਟੀ ਦਾ ਸਾਜੀ ਨਹੀਂ ਪਤਾ ਨਹੀਂ ਪੂਜਾ ਉਹ ਕਿੱਦਾਂ ਕਰਾਉਂਦੇ ਸੀ, ਇਸ ਗੱਲ ਦੀ ਵੀ ਸਮਝ ਨਹੀਂ ਪੈਂਦੀ। ਫਿਰ ਕਹਿੰਦੇ ਵੀ ਮੈਨੂੰ ਗੁੱਸਾ ਆਇਆ ਤੇ ਮੈਂ ਇੱਕ ਸਕਿੰਟ 'ਚ ਫੜ ਕੇ ਦੋਵਾਂ ਨੂੰ ਮਾਰਤਾ,
ਗੁਰੂ ਨਾਨਕ ਦਾ ਜਿਹੜਾ ਰੱਬ ਹੈ ਉਹ ਸੇਵਾ ਚ ਨਹੀਂ ਆਉਂਦਾ, ਉਹ ਨਿਰਭਉ ਹੈ, ਨਿਰਵੈਰ ਹੈ, ਕਿਸੇ ਨਾਲ ਉਹਦਾ ਵੈਰ ਨਹੀਂ, ਕਿਸੇ ਕੋਲ ਡਰਦਾ ਨਹੀਂ, ਉਹਦਾ ਕੋਈ ਸ਼ਰੀਕ ਨਹੀਂ। ਇਹ ਬਾਣੀ ਚੋਂ ਥਾਂ ਥਾਂ ਤੇ ਸ਼ਬਦ ਆਉਂਦੇ ਨੇ ਕਿ ਤੇਰਾ ਕੋਈ ਸ਼ਰੀਕ ਨਹੀਂ। ਇਹ ਮੈਂ ਥੋੜ੍ਹੇ ਜਿਹੇ ਕੋਟ ਕਰਾਂਗਾ, ਮੈਨੂੰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਵੀ ਜ਼ਬਾਨੀ ਯਾਦ ਨਹੀਂ।
ਸਰਦਾਰ ਸਾਹਿਬ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਰੱਬ ਹੈ ਉਹਨੂੰ ਗੁੱਸਾ ਤਾਂ ਨਹੀਂ ਆਉਂਦਾ, ਪਰ ਜੇ ਕੋਈ ਮਸੰਦ ਬਣ ਜਾਵੇ ਤਾਂ ਉਹਨੂੰ ਤੇਲ ਦੇ ਕੜਾਹੇ ਚ ਪਾ ਕੇ ਜ਼ਰੂਰ ਗੁਰੂ ਨਾਨਕ ਦਾ ਰੱਬ ਸਾੜਦਾ ਹੈ। ਸਾੜਿਆ ਕਿ ਨਹੀਂ?
ਬਿਲਕੁਲ ਨਹੀਂ
ਸਾੜਿਆ,
ਬਿਲਕੁਲ ਨਹੀਂ ਸਾੜਿਆ ਗੁਰੂ
ਸਾਹਿਬ
ਨੂੰ।
ਗੁਰੂ ਨਾਨਕ ਨੇ ਕੌਡੇ ਨੂੰ ਸਾੜਿਆ?
ਨਹੀਂ।
ਗੁਰੂ ਨਾਨਕ ਨੇ ਸੱਜਣ ਠੱਗ ਨੂੰ ਸਾੜਿਆ? ਬਿਲਕੁਲ
ਨਹੀਂ। ਇਹਦਾ ਮਤਲਬ ਕੋਈ ਮਸੰਦ ਨਹੀਂ ਸੀ ਤਾਂ ਕੋਈ ਗੁਰੂ
ਹਾਂ, ਬੇਇਨਸਾਫੀ ਤੁਸੀਂ ਕਰ ਰਹੇ ਹੋ, ਤੁਸੀਂ ਬੇਇਨਸਾਫੀ ਕਰ, ਅਸੀਂ ਗੱਲ ਸਿਰਫ ਸਾੜਨ ਦੀ ਕਰ ਰਹੇ।
ਤੁਰਕਾਰਿਆ
ਇਹ ਨਹੀਂ ਕਹਿੰਦੇ ਵੀ ਇਹ ਨਹੀਂ ਕਹਿੰਦੇ ਵੀ ਮਸੰਦ ਹੈ ਨਹੀਂ ਸੀ। ਉਹਦੇ 'ਚ ਮੈਂ ਤੁਹਾਨੂੰ ਥੋੜ੍ਹੀ ਜਿਹੀ ਇੱਕ ਬੇਨਤੀ ਕਰਾਂ। ਜਦੋਂ ਬਾਬਾ ਰਾਮ ਰਾਜ
ਉੱਥੇ
ਜੇ ਇਹਨਾਂ ਨੂੰ ਬਦਨਾਮ ਕਰਨਾ ਮੈਂ ਕਈ ਗੱਲਾਂ
ਰੱਖਦਾ,
ਇੱਕ ਮੇਰੀ ਬੇਨਤੀ ਸੁਣ ਲਓ। ਜਦੋਂ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਮਿਲਣ ਤੋਂ ਬਾਅਦ ਜਿੱਥੋਂ ਉਹਨਾਂ ਬਾਣੀ ਵੀ ਬਦਲੀ ਵੀ ਮਿੱਟੀ ਬੇਈਮਾਨ ਕੀ, ਵਾਪਸ ਗਏ ਨੇ ਅਤੇ ਗੁਰੂ ਹਰਰਾਏ ਸਾਹਿਬ ਨੇ ਕਿਹਾ ਵੀ ਮੇਰੇ ਮੱਥੇ ਨਹੀਂ ਲੱਗੂ, ਤੂੰ ਜਿਹੜੇ ਪਾਸੇ ਤੇਰਾ ਮੂੰਹ ਆ ਉੱਧਰ ਨੂੰ ਵਾਪਸ ਜਾ। ਬਾਬਾ ਰਾਮ ਰਾਏ ਜੀ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਕੋਈ ਥਾਂ ਨਹੀਂ ਸੀ, ਉਹ ਵਾਪਸ ਔਰੰਗਜ਼ੇਬ ਕੋਲ ਆਏ। ਔਰੰਗਜ਼ੇਬ ਨੇ ਉਹਨੂੰ ਸਪੈਸ਼ਲ ਦੇਹਰਾਦੂਨ 'ਚ ਜਗ੍ਹਾ ਬਣਾ ਕੇ ਦਿੱਤੀ, ਉਹਨੂੰ ਉੱਥੇ ਰੱਖਿਆ। ਔਰ ਕੜਾਏ ਵੀ ਦੇਹਰਾਦੂਨ 'ਚ ਹੀ ਨੇ, ਉੱਥੇ ਕਿਉਂ ਨੇ ਕੜਾਏ? ਦੇਹਰਾਦੂਨ 'ਚ ਕੀ ਕੜਾਇਆ ਨਾ ਕੰਮ ਹੈ?
ਇਹਦਾ ਮਤਲਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਯੁੱਧ ਕਰਕੇ ਉਹਦੇ ਯੁੱਧ ਵਿੱਚ ਕਿਸੇ ਨੂੰ ਮਾਰਿਆ ਨਹੀਂ।
ਇੱਕ ਵੀ ਕੋਈ ਲੜਾਈ ਨੀ ਸਾਬਤ ਕਰਦੇ ਵੀ ਗੁਰੂ ਸਾਹਿਬ ਨੇ ਆਪ ਕੀਤੀ ਹੋਵੇ। ਗੱਲ ਪਿਆਂ ਨੂੰ ਸਮਝਾਇਆ ਵੀ ਹੈ ਔਰ ਫਟਾਫਟ ਵੀ ਨਹੀਂ, ਮਲਮ ਵੀ ਲਾਈ ਹੈ, ਪਾਣੀ ਵੀ ਪਿਲਾਇਆ, ਫਿਰ ਜੇ ਗਲ ਪਏ ਤੇ ਮਰਿਆ ਉਹ ਤੀਰ ਮਾਰਦਾ ਸੀ, ਪੁੱਜ ਕੇ ਗੁਰੂ ਨੇ ਕਿਸੇ ਨੂੰ ਨਹੀਂ ਮਾਰਿਆ। ਇਹ ਜੇ ਗੱਲ ਕਰੀਏ ਵੀ ਬੁਲਜ਼ਮ ਚਾਰ ਰਾਏ ਨੇ ਉਹਨੇ ਜਿਹਦੇ ਔਰੰਗਜ਼ੇਬ ਵਿੱਚ ਫਰਕ ਨਾ ਰਹਿੰਦਾ, ਜੇ ਉਹ ਵੀ ਕਿਤੇ ਸੁੱਟ ਦਿੰਦੇ, ਅਸੀਂ ਉਹੀ ਕਹਿੰਦੇ ਹਾਂ ਵੀ ਸਿੱਖਾਂ ਇਹ ਜ਼ੁਲਮ ਕੀਤੇ ਕਿਉਂਕਿ ਵੱਸ ਪਏ ਹੋਏ ਸੀ। ਜੰਗ ਕਰਦੇ ਸੀ ਨਾ, ਕਦੇ ਕਦੇ ਜੋ ਮਰਜ਼ੀ ਹੋਵੇ ਸਾਨੂੰ ਇਤਰਾਜ਼ ਨਹੀਂ, ਫੜ ਕੇ ਬੰਨ ਕੇ ਉਹਨਾਂ ਦੇ ਪੋਟਾ ਪੋਟਾ ਕਰਨਾ, ਮਾਸ ਤੋੜਨਾ, ਤੇ ਗੁਰੂ ਚ ਕੀ ਫਰਕ ਰਹਿ ਗਿਆ ਜੇ ਉਹਨੇ ਉਹ ਵੱਸ ਪਿਆਂ ਨੂੰ ਆ ਕੇ ਸੁੱਟ ਦਿੱਤਾ? ਇਹ ਗੱਲ ਗਲਤ ਹੈ। ਇੱਕ ਗੱਲ ਹੀ ਕਹਿ ਦੇਣੀ ਵੀ ਜਾ ਦਰਕਾਰ ਆ, ਤੁਹਾਨੂੰ ਗੱਲ ਮੁੱਕੀ। ਬਾਕੀ ਰਹੀ ਗੱਲ ਮੇਰੇ ਵੀਰ ਜੀ, ਮੈਂ ਜਿਸ ਤਰ੍ਹਾਂ ਸਟੱਡੀ ਕੀਤੀ ਹੋਈ ਆ, ਜਿੰਨੇ ਵੀ ਹਿੰਦੂਆਂ ਦੇ ਮੰਦਰ ਨੇ ਯੂਪੀ ਚ ਨੇ 80% ਬਾਹਰ ਨਿਕਲੇ, ਇਹ ਵੀ ਯਾਦ ਕਰਿਓ। ਔਰ ਜਿੰਨੇ ਬਣੇ ਨੇ ਕਿਤੇ ਉੱਥੇ ਵੀ ਬਣਿਆ ਜਿੱਥੇ ਹਨੂੰਮਾਨ ਨੇ ਸੂਰਜ ਖਾ ਰਿਹਾ ਸੀ, ਉੱਥੇ ਵੀ ਮੰਦਰ ਹੈ। ਔਰ ਫਿਰ ਇੱਕ ਤਾਂ 51 ਮੰਦਰ ਇਹ ਨੇ ਵੀ ਇਹਨਾਂ ਦਾ ਆਪਣੇ ਦਕਸ਼ ਨੇ ਕੀਤਾ ਯੱਗ, ਤੇ ਇਹਨਾਂ ਦਾ ਆਪਣੇ ਸ਼ਿਵ ਜੀ ਕਹਿੰਦਾ ਮੈਂ ਨਹੀਂ ਜਾਣਾ, ਉਹਦੀ ਔਰਤਾਂ ਦੀ ਸਤੀ ਸੀ, ਉਹਦਾ ਨਾਂ ਵੀ ਚਲੀ ਗਈ, ਉੱਥੇ ਜਾ ਕੇ ਉਹਦੀ ਬੇਅਦਬੀ ਹੋ ਜਾਵੇ, ਉਹ ਅੱਗ 'ਚ ਪਾ ਕੇ ਸੜ ਕੇ ਮਰ ਗਈ। ਇਹ ਆਇਆ ਆਣ ਕੇ ਸਹੁਰਾ ਵੱਢ ਕੇ ਉਹਦੇ ਸਿਰ 'ਤੇ ਲਾ ਤਾ ਬੱਕਰੇ ਦਾ ਮੂੰਹ, ਅਤੇ ਔਰਤ ਦਾ ਆਪਣੀ ਦਾ ਮੋਇਆ ਸਰੀਰ ਚੁੱਕ ਕੇ ਤੁਰਿਆ ਫਿਰਿਆ। ਉਹਦੇ 'ਚ ਲਿਖਿਆ ਰਿਹਾ ਵੀ 10,000 ਸਾਲ ਤੁਰਿਆ ਰਿਹਾ, ਆਖਿਰ ਵਿਸ਼ਨੂੰ ਨੂੰ ਆਇਆ ਰਾਂਝ ਅਤੇ ਉਹਨੂੰ ਮਾਰਿਆ ਸੁਦਰਸ਼ਨ ਚੱਕਰ, ਅਤੇ 51 ਉਹਦੇ ਟੋਟੇ ਹੋਏ, ਅਤੇ ਜਿੱਥੇ ਜਿੱਥੇ ਉਹ ਡਿੱਗੇ ਨੇ ਉੱਥੇ ਪੀਠ ਉਹਦੇ ਮੰਦਰ ਨੇ। ਹੁਣ ਉਹ ਇੰਨੇ ਸੈਂਕੜਿਆਂ ਮੀਲਾਂ 'ਚੋਂ ਡਿੱਗੇ ਨੇ, ਜਿੱਥੇ 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 ਥਣ ਡਿੱਗੇ ਨੇ ਥਣਾਂ ਦਾ, ਜਿੱਥੇ ਜ਼ਬਾਨ ਡਿੱਗੀ ਉੱਥੇ ਉੱਥੋਂ ਦਾ ਕਿਹੜਾ ਵਹਿੰਦਾ ਸੀ ਜੀ। ਇਹ ਸਰਦਾਰ ਜੀ ਲਿਖਤ ਦੇ ਮੁਤਾਬਕ ਹਰ ਥਾਂ ਮੰਦਰ ਬਣ ਗਏ, 51 ਪੀਠਾਂ ਬਣ ਗਏ ਲਿਖਤ ਮੁਤਾਬਕ, ਜੋ ਉਹਦੇ 'ਚ ਲਿਖਿਆ ਸੀ। ਸੂਰਜ ਅੱਜ ਤਾਈਂ ਕਿਸੇ ਨੇ ਖਾਧਾ ਨਹੀਂ, ਅਤੇ ਉਹ ਉੱਥੇ ਮੰਦਰ ਬਣਿਆ, ਉੱਥੇ ਵੀ ਮੰਦਰ ਬਣੇ ਹੋਏ ਨੇ। ਫਿਰ ਜਿੱਥੇ ਉਹ ਹੁਣ ਕਪਾਲ ਮੋਚਣਾ, ਉਹ ਐਡੀ ਵਾਹਿਯਾਤ ਕਿਸਮ ਦੀ ਮਗਰ ਕਹਾਣੀ ਹੈ ਜਿਹੜਾ ਬਣ ਨਹੀਂ ਸਕਦਾ। ਮੰਦਰ ਕਿਤਾਬ 'ਚ ਲਿਖੀ ਹੋਈ, ਹੁਣ ਜਿੱਥੇ ਇਹ ਨਾਵਲ ਲਿਖਿਆ ਉਹਨਾਂ ਆਪਣੇ ਨੇ ਕੀ ਨਾਮ, ਭਾਈ ਵੀਰ ਸਿੰਘ ਨੇ, ਸੁੰਦਰੀ ਦਾ ਗੁਰਦੁਆਰਾ ਬਣ ਗਿਆ। ਮਤਲਬ ਤਾਂ ਇਹ ਹੈ ਜਦੋਂ ਕਿਤਾਬਾਂ 'ਚ ਬਣਦੇ ਆ ਉਹਦੇ ਮੁਤਾਬਕ ਇਹ ਇਹ ਥਾਂ ਬਣ ਜਾਂਦੇ ਨੇ। ਮੇਰੀ ਸਿਰਫ ਇੱਕ ਗੁਜ਼ਾਰਿਸ਼ ਇਹ ਹੈ ਵੀ ਸਾਡਾ ਜਿਹਨਾਂ ਬੰਦਿਆਂ ਨੂੰ ਗੁਰੂ ਸਾਹਿਬ ਨੇ ਸਤਿਗੁਰ ਸੂਰਾ ਆਖਿਆ ਉਹਦੇ ਜੰਗਲਾਂ 'ਚ ਰਹੇ, ਜਿਹਨਾਂ ਨੂੰ ਇਹ ਹੋ ਗਿਆ ਵੀ ਸਿਰਾਂ ਦੇ ਮੁੱਲ ਪੈਣੇ ਹੋਏ, ਅਤੇ ਆਪਣੀ ਜੂਝਦੇ ਸੀ ਵੀ ਹਲੀਮੀ ਰਾਜ ਵੀ ਕਾਇਮ ਕਰੀਏ
ਤੇ ਜ਼ਾਲਮਾਂ ਕੋਲੋਂ ਬਚੀਏ, ਉਹਦੇ ਘਰ ਛੱਡ ਬੈਠੇ ਤੇ ਸਾਡੇ ਘਰਾਂ ਦੇ ਮਾਲਕ ਉਹ ਬਣ ਗਏ ਜਿਹੜੇ ਸਾਨੂੰ ਹਿੰਦੂ ਬਣਾਉਣਾ ਚਾਹੁੰਦੇ ਸੀ, ਸਾਡੇ ਧਾਰਮਿਕ ਗ੍ਰੰਥ ਆ। 200 ਸਾਲ ਲਗਾਤਾਰ ਸਾਡੇ ਸਾਰੇ ਗ੍ਰੰਥ, ਸਾਡੇ ਸਾਰੇ ਧਰਮ ਸਥਾਨ ਉਹਨਾਂ ਕੋਲ ਰਹੇ ਜਿਹਨਾਂ ਨੇ ਸਾਡਾ ਲਹੂ ਪੀਣਾ ਸੀ, ਜਿਹੜਾ ਇਹ ਕਹਿੰਦੇ ਸੀ ਵੀ ਹੌਲੀ ਹੌਲੀ ਇਹ ਖਤਮ ਹੋ ਜਾਣ ਤੇ ਉਹ ਸਾਡੇ ਰਿਵਾਜ਼ ਬਣੇ, ਉਹਨਾਂ ਨੇ ਜੋ ਕੁਛ ਬਣਾਇਆ ਉਹੀ ਸਾਡੀਆਂ ਰਵੀਜ਼ਾਂ। ਹੁਣ ਤੁਸੀਂ ਤੇ ਕਹਿੰਦੇ ਹੋ, ਮੈਂ ਵੀ ਠੀਕ ਹੈ, ਤੁਸੀਂ ਬਚਨ ਬੋਲੇ, ਸੰਤਾਂ ਦੇ ਬਚਨ ਨੇ, ਆਪਾਂ ਸਤਿਕਾਰ ਕਰਨੇ ਆ। ਏਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ, ਜਾਂ ਏਕ ਓਂਕਾਰ ਸਤਿਗੁਰ ਪ੍ਰਸਾਦ, ਇਹ ਖੰਡਨਾ ਕਿਹਨੇ ਕੀਤੀ ਬਈ? ਇਹ ਏਕ ਓਂਕਾਰ ਮੈਨਾ ਵੀ ਰੱਬ ਤੇ ਵਾਹਿਗੁਰੂ ਜੀ ਕਾ ਵੀ ਰੱਬ, ਇਹ ਕਿਹਨੇ ਬਣਾਇਆ ਤੇ ਕਦੋਂ ਬਣਾਇਆ? ਇਹ ਗੁਰੂ ਨਾਨਕ ਦੀ ਬਾਣੀ ਦੀ ਖੰਡਨਾ ਕਿਹਨੇ ਕੀਤੀ? ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੰਡਨਾ ਹੈ, ਔਰ ਇਹਦੇ ਬਾਰੇ ਤੇ ਵਿਚਾਰ ਕਰਦੇ ਨੇ, ਫਟ ਕਹਿ ਦੇਣੇ ਗੁਰੂ ਗੋਬਿੰਦ ਸਿੰਘ ਨੇ। ਜਦੋਂ ਅਸੀਂ ਇਹ ਫੋਲਣਾ ਹੀ ਨਹੀਂ ਵੀ ਇਹ ਵੇਖੀਏ ਸਹੀ ਵੀ ਕਿਤੇ ਗੁਰੂ ਨੇ ਗਲਤ ਇਹ ਲਿਖਿਆ ਹੀ ਨਾ ਹੋਵੇ, ਤੇ ਜੇ ਪੱਕਾ ਹੀ ਵਿਸ਼ਵਾਸ ਹੈ ਉਹਨੂੰ ਹੀ ਲਿਖ ਲਿਆ, ਫਿਰ ਕੋਈ ਗੱਲ
ਨਹੀਂ। ਅੱਖਰ ਅੱਖਰ ਬੜਿਆ, ਅੱਖਰ ਅੱਖਰ ਵਿਚਾਰਿਆ, ਇਹਦੇ ਲਈ ਸਮਾਂ ਕੱਢ ਲਓ, ਇਹਨੂੰ ਨਿਰਣਾ ਕਰ ਲਈਏ ਜ਼ਰੂਰ, ਆਪਾਂ ਕੋਈ ਬਹਿਸ ਨਹੀਂ ਕਰ ਲਈ ਕਿਉਂਕਿ ਇਹਦੇ ਨਾਲ ਪੰਥ ਨੂੰ ਨੁਕਸਾਨ ਹੋ ਰਿਹਾ।
ਬਿਲਕੁਲ,
ਬਾਕੀ ਇਸ ਗੱਲ ਤੇ ਆਈਏ ਵੀ ਆਰ ਐਸ ਐਸ ਦਾ ਜਵਾਬ ਕਿੱਦਾਂ ਦੇਣਾ। ਆਰ ਐਸ ਐਸ ਦਾ ਜਵਾਬ ਕਿੱਦਾਂ ਦੇਣਾ, ਇਸ ਗੱਲ ਤੇ ਆਈਏ। ਦੂਜੇ ਪਾਸੇ ਯੁਗ ਪੁਰਖ ਆਪਣੇ ਪੁਰਖ ਗੁਰੂ ਲਿਖ ਦਿੱਤਾ ਨਾਮਧਾਰੀਆਂ ਨੇ ਬੁੱਕ,
ਅੱਜ ਨਹੀਂ ਨਵੀਂ, ਅੱਜ ਨਹੀਂ ਲਿਖੀ
ਨਵੀਂ।
ਮੈਂ ਇੱਕ ਬੇਨਤੀ ਕਰਾਂ,
ਚਲੋ ਅੱਜ ਨਹੀਂ ਲਿਖੀ,
ਪਰ 68 ਵਿੱਚ ਮੈਂ ਪੜ੍ਹੀ,
ਉਹਦਾ ਜਵਾਬ ਦੇ ਦਿੱਤਾ ਜੀ।
ਮੰਗਲਾਂ ਦਾ ਥੋੜਾ ਜਿਹਾ ਕਰਿਆ ਸੀ ਮੈਂ, ਵੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਵੀ ਇਹਦੇ ਇੱਕ ਓਂਕਾਰ ਸੀ ਵਾਹਿਗੁਰੂ ਜੀ ਕੀ ਫਤਿਹ ਜੀ ਕਰ, ਇਹਦਾ ਮਤਲਬ ਜਿਹੜੇ ਦਸਮ ਦੇ ਮੰਗਲ ਨੇ
ਜਿਸ
ਬਾਣੀ ਨੂੰ ਪੜ੍ਹ ਕੇ
ਅੰਮ੍ਰਿਤ ਨੂੰ ਮੰਨਦੇ,
ਜਿਸ ਬਾਣੀ ਨੂੰ ਪੜ੍ਹ ਕੇ, ਜਿਸ ਬਾਣੀ ਨੂੰ ਪੜ੍ਹ ਕੇ
ਅੰਮ੍ਰਿਤ ਨੂੰ
ਮੰਨਦੇ,
ਆਪੋ ਚੋਣ ਵਿਚਾਰ ਕਰਨੇ ਆ ਵੀ ਕਿਤੇ ਗਲਤੀ ਤੇ ਨੀ ਹੋਈ, ਗਲਤੀ ਹੈ
ਨਹੀਂ, ਤੁਸੀਂ ਕਿਰਪਾ ਕਰਕੇ ਇਹਨਾਂ ਦਾ
ਅੰਮ੍ਰਿਤ,
ਇੱਕ ਮਿੰਟ, ਜਿਹੜਾ ਅੰਮ੍ਰਿਤ ਤੁਸੀਂ ਛਕਿਆ ਉਹਦੇ ਚ ਬਾਣੀਆਂ ਸਿਰਫ ਦੋ ਹੀ ਬੜੀਆਂ ਸੀ,
ਪੰਜ ਦੋ ਵਾਰੀ ਮੈਂ ਛੱਡਿਆ,
ਫਿਰ ਤੁਸੀਂ ਵਿਰੋਧ ਨਹੀਂ ਕੀਤਾ ਵੀ ਇਹ ਕੀ ਪੜੀਆਂ?
ਮੈਂ ਵਿਰੋਧ ਨਹੀਂ, ਮੈਨੂੰ ਮਤ ਕੱਲ ਆਈ ਹੈ।
ਅੱਛਾ, ਮਤ ਤੋਂ ਅੰਮ੍ਰਿਤ
ਜੋ ਜੋ ਪੜੀ ਹੈ ਜੋ ਸਟੱਡੀ ਕੀਤੀ,
ਉਹ ਤੁਸੀਂ ਇਹ ਮਤ ਸਾਰੇ ਬੰਦ ਨੂੰ ਲੈਣਾ ਚਾਹੁੰਦੇ ਹੋ?
ਮੈਂ ਨਹੀਂ ਲੈਣਾ ਚਾਹੁੰਦਾ, ਮੈਂ ਨਹੀਂ ਲੈਣਾ ਚਾਹੁੰਦਾ।
ਦੇਖੋ ਗੱਲ ਸੁਣੋ ਗੁਰਬਖਸ਼ ਜੀ, 100% ਤੁਹਾਡੇ ਵਿਚਾਰ ਪੰਥ ਦੇ ਲਈ ਘਾਤਕ ਸਿੱਧ ਹੋਣਗੇ ਔਰ ਬਹੁਤ ਬੁਰਾ ਕਰ ਰਹੇ ਹੋ, ਇਹ ਮੈਂ ਪਿਆਰ ਦੇ ਨਾਲ ਕਹਿੰਦਾ, ਇੱਕ ਬਜ਼ੁਰਗ ਸਮਝ ਕੇ ਦੇਖੋ ਤੁਹਾਡੇ ਦੀ ਇੱਕ ਗੱਲ ਦੀ ਮੈਂ ਕਦਰ ਕਰਦਾ, ਇੱਕ ਮਿੰਟ ਮੈਂ ਇੱਕ ਗੱਲ ਦੀ ਕਦਰ ਕਰਦਾ, ਤੁਹਾਡੇ ਅੰਦਰ ਇੱਕ ਗੱਲ ਜਿਹੜੀ ਕਰੀ ਬੈਠੀ ਹੈ ਉਹ ਭਾਵਨਾ ਦਾ ਮੈਂ ਸਤਿਕਾਰ ਕਰਦਾ, ਹੋਰ ਕਿਸੇ ਗੱਲ ਦਾ ਨੀ। ਕੀ
ਉਹ ਅੱਜ
ਵੀ ਬਿਪਰਤੀ ਰੀਤ ਜਿਹੜੀ ਹੈ, ਸਾਨੂੰ ਬ੍ਰਾਹਮਣ ਬਣਾਇਆ ਜਾ ਰਿਹਾ, ਸਾਨੂੰ ਹਿੰਦੂ ਬਣਾਇਆ ਜਾ ਰਿਹਾ, ਸਾਡੀ ਵੱਖਰੀ ਪਹਿਚਾਣ ਹੈ। ਸਾਡਾ ਗੁਰੂ ਕਹਿੰਦਾ ਜਿਹੜੀ ਜਿਹੜੀ ਗੱਲ ਸਾਡਾ ਗੁਰੂ ਕਹਿੰਦਾ, ਖੈਰ ਤੁਸੀਂ ਉਹ ਬਾਣੀ ਨੂੰ ਮੰਨਦੇ ਨੀ ਤਾਂ ਮੈਨੂੰ ਬੋਲਣੀ ਪਊਗੀ, ਮਜ਼ਬੂਰ ਹੈ। ਸਤਿਗੁਰੂ ਕਹਿੰਦੇ ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ, ਮੈਂ ਛਤਰੀ ਦਾ ਪੁੱਤ ਹਾਂ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬਾਹਮਣ ਦਾ ਪੁੱਤ ਨਹੀਂ। ਤੁਸੀਂ ਜਿਹੜੀਆਂ ਵੰਸ਼ਾਂ ਨੂੰ ਨਹੀਂ ਮੰਨਦੇ, ਸਰਦਾਰ ਸਾਹਿਬ ਨੇ ਖੰਡਨ ਕੀਤਾ, ਉਹ ਕਹਿੰਦੇ ਜੀ ਆਹ ਜਿਹੜੀ ਕੁੱਲ ਦੀ ਜਿਹੜੀ ਗੱਲ ਹੈ ਜਿਸਮਾਨੀ ਕੁੱਲ ਤੇ ਕਿਤੇ ਨਾ ਕਿਤੇ ਮਿਲਣੀ ਹੁੰਦੀ ਹੈ। 75 ਨਾਟਕ ਦਾ ਅਸੀਂ ਇਸ ਕਰਕੇ ਅੱਜ ਖੰਡਨ ਕਰਨ ਲੱਗੇ ਹਾਂ ਕਿ ਆਰ ਐਸ ਐਸ ਸਾਡੀ ਜਿਹੜੀ ਦੁਸ਼ਮਣ ਜਮਾਤ ਹੈ, ਉਸ ਜਮਾਤ ਨੇ ਇਹ ਸਟੈਂਡ ਲੈ ਲਿਆ, ਉਹਨਾਂ ਨੇ ਕਹਿ ਦਿੱਤਾ ਜੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੁੱਲ ਹੈਗੀ ਹੈ ਇਹ ਆਪਣੀ ਰਘੂਵੰਸ਼ ਦੇ ਨਾਲ ਮਿਲਦੀ ਹੈ, ਲਹੂ ਕੁਸ਼ ਦੇ ਨਾਲ ਮਿਲਦੀ ਹੈ। ਇਸ ਗੱਲ ਦਾ ਜੇ ਤਾਂ ਅਸੀਂ ਇਸੇ ਗੱਲ ਦਾ ਰਿਐਕਸ਼ਨ ਮੰਨ ਕੇ ਉਹਨੂੰ ਸਾਰਿਆਂ ਨੂੰ ਕਹਿ ਤਾਂ ਨਹੀਂ ਕਿਹੜੀ ਸੀ ਗੱਲ, ਜੇ ਅਸੀਂ ਇਸੇ ਗੱਲ ਨੂੰ ਇਹ ਮੰਨ ਕੇ ਵੀ ਆਰ ਐਸ ਐਸ ਨੇ ਕਹਿ ਦਿੱਤਾ ਵੀ ਗੁਰੂ ਦੀ ਜਿਹੜੀ ਕੁੱਲ ਹੈਗੀ ਹੈ 75 ਨਾਟਕ ਦੇ ਵਿੱਚ, ਅਬ ਮੈਂ ਆਪਣੀ ਕਥਾ ਵਿਖਾਨੋ ਤਬ ਸਾਧਤ ਜਹ ਵਿਦ ਬੋਹਿਆਨੋ, ਹੇਮਕੁੰਡ ਦੀ ਗੱਲ ਜਿਹੜੀ ਤੁਸੀਂ ਨਹੀਂ ਮੰਨਦੇ ਵੀ ਹੇਮਕੁੰਡ ਹੈ, ਹੇਮਕੁੰਡ ਤੁਸੀਂ ਤਾਂ ਨਹੀਂ
ਮੰਨਦੇ?
ਹਾਂ ਠੀਕ ਹੈ,
ਕਿਉਂਕਿ ਪਿਛਲੇ ਜਨਮ ਦੀ ਗੱਲ
ਹੈ,
ਮੈਂ ਬਾਰ ਬਾਰ ਇਹ ਕਹਿਣਾ ਵੀ ਮੈਨੂੰ ਜੇ ਇਹ ਨਹੀਂ ਸਮਝ ਤੁਸੀਂ ਸਮਝਾ ਦਿਓ ਵੀ ਇਹ ਜਿਹੜਾ ਇਹ ਪਾਬੰਦੀ ਹੈ ਗੁਰੂ ਨਾਨਕ ਦੇਵ ਗੁਰੂ ਗ੍ਰੰਥ ਸਾਹਿਬ ਦੀ ਵੀ ਜੋਤ ਵੀ ਉਹ ਤੇ ਜੁਗਤ ਵੀ ਉਹ ਤੇ ਬਾਕੀ ਇਹ ਭਾਈ ਗੁਰਦਾਸ ਦੀ ਵਾਰ ਹੈ ਜਿਹਦੇ ਵਿੱਚ ਸਪਸ਼ਟ ਕੀਤਾ ਹੋਇਆ ਵੀ ਗੁਰੂ ਨਾਨਕ ਦੇ ਘਰ 'ਚ ਨਾਨਕ ਦਾ ਨਾਮ ਦਾ ਸਿੱਕਾ ਚੱਲੇਗਾ ਹੋਰ ਕੋਈ ਨਹੀਂ ਇਹ ਵਾਰ ਮੈਂ ਨਾਲ ਲਿਖ ਕੇ ਥੱਲੇ ਭਾਈ ਵੀਰ ਸਿੰਘ ਜਿਹੜੇ ਅਰਥ ਲਿਖੇ ਨੂੰ ਵੀ ਜਾਂਦੇ ਨੇ ਮਤਲਬ ਇਹ ਵੀ ਜੇ ਇਹ ਦੋਵੇਂ ਗੱਲਾਂ ਤੁਸੀਂ ਕਹਿੰਦੇ ਹੋ ਗਲਤ ਨੇ ਇਹਨਾਂ ਦੀ ਪਾਬੰਦੀ ਦੀ ਕੋਈ ਲੋੜ ਨਹੀਂ ਤੇ ਫਿਰ ਗੱਲ ਮੁੱਕ ਜਾਂਦੀ ਹੈ ਫਿਰ ਤੇ ਇਹ ਵੀ ਜੋ ਮਰਜ਼ੀ ਹੋਵੇ ਬਾਕੀ ਜੇ ਪਾਬੰਦੀ ਹੈ ਮੈਂ ਜਿਹੜੀ ਬੇਨਤੀ ਕੀਤੀ ਉਸ ਗੱਲ ਤੇ ਤੁਸੀਂ ਜੇ ਤੁਸੀਂ ਆਉਂਦੇ ਹੋ ਵੀ ਬਣ ਜਾਂਦੇ ਮੰਦਰ ਉਹ ਮੈਂ ਤੁਹਾਨੂੰ ਸੈਕੜੇ ਦੱਸ ਦੇਣਾ ਵੀ ਜਿਹਨਾਂ ਦਾ ਵਾਕਿਆ ਕੋਈ ਇਤਿਹਾਸ ਹੈ ਨਹੀਂ ਔਰ ਗ੍ਰੰਥਾਂ ਦੇ ਹਿਸਾਬ ਤੇ ਬਣੇ ਨੇ ਸਿਰਫ ਗ੍ਰੰਥ ਚੋਂ ਕਿਸੇ ਨੇ ਲਿਖਤਾ ਔਰ ਅੱਜ ਵੀ ਜਿਹੜਾ ਕੋਈ ਬੰਦਾ ਲਿਖਦੇ ਉਹ ਤੇ ਬਣ ਜਾਂਦੇ
ਕੀ ਹੋਇਆ ਇੱਥੇ ਟੀਵੀ ਤੇ ਕੈਰੈਕਟਰ ਆਉਂਦੇ ਨੇ ਸੁਪਰਮੈਨ ਤੇ ਬਾਰਬੀ ਬਣਾਈਆਂ ਉਹਨਾਂ ਨੇ ਡਾਲ ਜਿਹੜੀ ਬਣਾਈਆਂ ਉਹਨਾਂ ਦੀਆਂ ਪੰਜਾਹਵੀਆਂ ਵਰੇ ਗੰਢਵਾਂ ਮਨਾਈਆਂ ਜਾ ਰਹੀਆਂ ਨੇ ਜਿਹੜੇ ਟੀਵੀ ਦੇ ਆਰਟੀਫਿਸ਼ਲ ਕੈਰੈਕਟਰ ਅੱਜ ਤੋਂ 50 ਸਾਲ ਬਾਅਦ ਉਹ ਜਿਹੜੀਆਂ ਨੇ ਉਹ ਟਰੂਥ ਬਣ ਜਾਣੀ ਹੈ ਕਿਉਂਕਿ ਉਹ ਸੱਚੀ ਨਿੱਜੀ ਕੋਈ ਸੁਪਰਮੈਨ ਬੰਦਾ ਹੋਇਆ ਔਰ ਉਹਨਾਂ ਨੇ ਕਿਉਂਕਿ ਇਹ ਵੈਸਟਰਨ ਵਰਲਡ ਦੀ ਇੰਨੀ ਇਨਫਲੂਐਂਸ ਹੈਗਾ ਸਾਰੀ ਦੁਨੀਆ ਦੇ ਇਹ ਜਿਹੜੀ ਬਾਰਬੀ ਹੈ ਇਹ ਵੀ ਰੀਅਲ ਕੈਰੈਕਟਰ ਬਣ ਜਾਣਾ ਤੇ ਸੁਪਰਮੈਨ ਵੀ ਰੀਅਲ ਕੈਰੈਕਟਰ ਬਣ ਜਾਣਾ ਕਿਉਂ ਡਾਕਟਰ ਸਾਹਿਬ
ਬਿਲਕੁਲ
ਤੁਸੀਂ ਇਹ ਜਿਹੜੇ ਵਿਚਿੱਤਰ ਨਾਟਕ ਦੇ ਵਿੱਚ ਹੁਣੇ ਗੱਲ ਕਰ ਰਹੇ ਸੀ
ਜੀ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਉਦਾਹਰਣ ਦਿੱਤੀ ਹੈ ਸ੍ਰਿਸ਼ਟੀ ਦੇ ਸਾਜਨ ਬਾਰੇ
ਹਾਂਜੀ
ਵੱਡਾ ਇਤਰਾਜ ਵੀ ਉਹ ਕੰਨ ਦੀ ਮੈਲ ਜਿਹੜੀ ਜੋ ਵੀ
ਕਿਆ
ਗੁਰਬਾਣੀ ਦੇ ਵਿੱਚ ਕੁਛ ਪੰਕਤੀਆਂ ਐਸੀਆਂ ਜਿਹੜੀਆਂ ਸ਼ਾਇਦ ਤੁਹਾਡੇ ਧਿਆਨ ਵਿੱਚ ਨਹੀਂ ਆਈਆਂ ਜਪਜੀ ਸਾਹਿਬ ਦੇ ਅੰਦਰ ਤੁਸੀਂ ਦੋ ਪੰਕਤੀਆਂ ਜਿਹੜੀਆਂ
ਉਹ
ਮਤਲਬ ਕੀਤੀਆਂ ਹੁਕਮੀ ਹੋਵਨ ਆਕਾਰ ਵਾਲੀ ਗਈ
ਜੀ
ਤੇ ਇੱਕ ਤੁਸੀਂ ਬੋਲੀ ਸੱਚ ਤੇ ਪਾਵਨਾ ਪਾਇਆ
ਹਾਂਜੀ ਸ੍ਰੀ ਰਾਜ
ਠੀਕ ਹੈ ਤੇ ਇੱਕ ਚਲੋ
ਕਰਤਾ ਸ੍ਰਿਸ਼ਟੀ
ਜਦੋਂ ਤਾਂ ਆਪਾਂ ਇਹ ਗੱਲ ਮੰਨ ਲਈ ਵੀ ਜਾ ਕਰਤਾ ਸ੍ਰਿਸ਼ਟੀ ਤੋਂ ਸਾਡੀ ਗੱਲ ਹੀ ਮੁੱਕ ਗਈ ਆਪਣਾ ਸਿਧਾਂਤ ਸਰਗੁਣ ਦੇ ਦਿੱਤਾ ਤੇ ਸਾਚੇ ਤੇ ਪਵਨਾ ਪਾਇਆ ਆਪਣਾ ਸਿਧਾਂਤ ਦੇ ਦਿੱਤਾ ਇਹਦੇ ਚ ਕੁਛ ਮਤਲਬ ਹੋਰ ਮਤਾਂ ਵਾਲੇ ਜਿਹਨਾਂ ਨੇ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈ ਪਤਾ ਨੀ ਸੈਂਕੜੇ ਪੱਖਾਂ ਦੇ ਵਿੱਚ ਇਹ ਗੱਲ ਧਾਰਮਿਕ ਦੁਨੀਆਂ ਦੇ ਵਿੱਚ ਆਇਆ ਉਹ ਕਹਿੰਦੇ ਇਉਂ ਸਾਜੀ ਉਹ ਕਹਿੰਦੇ ਇਉਂ ਸਾਜੀ ਤੇ ਜਪਜੀ ਸਾਹਿਬ ਦੇ ਅੰਦਰ ਇੱਕ ਗੱਲ ਹੋਰ ਆਈ ਹੈ ਏਕਾ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਤ
ਕਰੀ ਚਲੋ ਅੱਗੇ ਵੀ ਨਾ ਤੋੜ ਤੱਕ
ਇੱਕ ਮਿੰਟ
ਹਾਂਜੀ
ਅੱਛਾ ਸ੍ਰਿਸ਼ਟੀ ਦੀ ਰਚਨਾ ਦੇ ਵਿੱਚ ਇਹ ਕਹਿ ਦਿੱਤਾ ਵੀ ਜਿਹਨੇ ਉਹਨੇ ਮਾਇਆ ਪੈਦਾ ਕੀਤੀ ਮਾਇਆ ਨੇ ਤਿੰਨ ਗੁਣ ਪੈਦਾ ਕੀਤੇ ਅੱਗੇ ਅੱਗੇ ਕੀ ਕਦ ਲਈ ਜਾਣਾ ਜੇ ਵਿਚਾਰੇ ਇੱਥੇ
ਉਹ ਵੇਖੇ ਉਹਨਾਂ ਨਜ਼ਰ ਨਾ ਆਇਆ
ਓਹੋ ਇਹ ਤਾਂ ਗੱਲ ਹੋ ਗਈ ਵੀ ਉਹ ਗਿਆਨ ਦੇ ਵਿੱਚ ਨਾ ਜਿਹਦੇ ਮਾਇਆ ਨੇ ਪੈਦਾ ਕੀਤੇ ਨੇ ਉਹ ਗਿਆਨ ਚ ਹੋਣਗੇ ਉਹ ਗਾਹਾਂ ਜਾਣ ਦੀ ਲੋੜ ਨਹੀਂ ਸ੍ਰਿਸ਼ਟੀ ਦੀ ਰਚਨਾ ਇੱਥੇ ਹੈ ਅੱਛਾ ਇਹਦੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਟ ਬ੍ਰਹਮੇ ਜਗ ਸਾਜਣ ਲਾਇਕ ਹੈ ਗੁਰੂ ਗ੍ਰੰਥ ਸਾਹਿਬ ਕਿੰਤੂ ਕਰਾਂਗੇ ਫਿਰ ਅਸੀਂ
ਉਹ ਰੋੜਾ ਬ੍ਰਹਮੇ ਸਾਜਣ ਬ੍ਰਹਮੇ ਉੱਥੇ ਇੱਕ ਉਹ ਕਹਿੰਦੇ ਵੀ ਤੁਸੀਂ ਇੱਕ ਨੂੰ ਕਿਉਂ ਮੰਨਦੇ ਹੋ ਇੱਕ ਰੋੜਾ ਨਹੀਂ
ਇਹ ਬ੍ਰਹਮਾ ਸਾਜ ਰਿਹਾ
ਇੱਕ ਤਾਂ ਇਹ
ਅੱਛਾ ਇਹ ਲੋ ਨਾਲ ਕਮਲ ਤੇ ਬ੍ਰਹਮਾ ਉਪਜੇ ਬੇਲ ਪੜਿਆ ਮੁੱਕਾ ਨਹੀਂ
ਸੀ ਬਾਬਾ ਜੀ ਇਹ ਉਹ ਕਹਾਣੀਆਂ ਦੇ ਰਹੇ ਨੇ ਵੀ ਇਹ
ਪੁਰਾਣੀਆਂ ਦੀ ਆਦੀ ਹੈ ਨਾ ਇਹ ਸੱਚ ਨਹੀਂ ਹੈ
ਨਹੀਂ ਨਾ
ਸੱਚ ਨਹੀਂ
ਸੱਚ ਨਹੀਂ ਹੈ
ਨਹੀਂ
ਗੁਰਬਾਣੀ ਚ ਵੀ ਗੱਲ ਹੈ
ਨਹੀਂ ਨਹੀਂ ਗੁਰਬਾਣੀ ਦਾ ਆਹ ਗੱਲ ਤੁਸੀਂ ਗੱਲ ਨਹੀਂ ਸਮਝਦੇ ਬਾਬਾ ਜੀ ਗੱਲ ਸੁਣੋ ਬਾਬਾ ਦੀ ਗੱਲ
ਹੋਰ ਗੱਲ ਨਹੀਂ ਕਰਨੀ
ਬਾਬਾ ਜੀ ਸਾਡੇ ਮੂੰਹ
ਇਸ ਤੋਂ ਅੱਗੇ ਨਹੀਂ ਜੀ ਦੇਖੋ ਬਾਬਾ ਜੀ ਦੀ ਗੱਲ ਸੁਣੋ ਗੁਰੂ ਸਾਹਿਬ ਦੀ ਨਿੰਦਾ ਅਬਜਾ ਸੁਣਨ ਦੀ ਸਿੱਖ ਨੂੰ ਆ ਗਿਆ ਨਹੀਂ ਤੁਸੀਂ ਇਹ ਇਸ ਗੱਲ ਦੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਵੀ ਕਿੰਤੂ ਆ ਗਿਆ
ਨਹੀਂ ਬਾਬਾ ਜੀ
ਕੋਈ ਗੱਲ ਨਹੀਂ
ਬਾਬਾ ਜੀ ਬਿਲਕੁਲ ਗੱਲ ਨਹੀਂ ਬਾਬਾ ਜੀ ਬਾਬਾ ਜੀ ਉਹ ਕਹਿੰਦੇ ਨੇ ਝੂਠ ਹੈ
ਬਾਬਾ ਨਹੀਂ ਬਾਬਾ ਜੀ ਤੂੰ
ਬਾਬਾ ਜੀ
ਸੁਣ ਬਾਬਾ ਜੀ
ਹੁਸੈਨ ਜੀ ਤੁਸੀਂ ਬਣਾ ਪਿਆ ਉਹ ਵੀ ਗੱਲ
ਇਹ ਪਹਿਲਾਂ ਬੇਨਤੀ ਕੀਤੀ ਗੱਲ ਸੁਣੋ ਆਪਾਂ ਇਹ ਨਹੀਂ ਕਹਿ ਰਹੇ ਵੀ ਗੁਰੂ ਸਾਹਿਬ ਝੂਠੇ ਨੇ ਇਹ ਤੇ ਮੇਰੇ ਜ਼ੁਬਾਨ ਸੜ ਜੇ ਗੱਲ ਅਸੀਂ ਕਹਿ ਰਹੇ ਵੀ ਉਹ ਰੈਫਰੈਂਸਿਸ ਦਿੱਤੀਆਂ ਨੇ ਉਹਨਾਂ ਜੇ ਇੰਦਰ ਦੀ ਵੀ ਗੱਲ ਕੀਤੀ ਆ ਵੀ ਕੁੱਕੜ ਬਣ ਕੇ ਉੱਥੇ ਉਹ ਆਇਆ ਇਹ ਸਾਰੀਆਂ ਗੱਲਾਂ ਕੀ ਆਪਾਂ ਇਹਨਾਂ ਨੂੰ ਗੱਲ ਨੂੰ ਸੱਚ
ਮੰਨਦੇ
ਇਹ ਗੱਲਾਂ ਰੈਫਰ ਉਹਨਾਂ ਕਿਹਾ ਵੀ ਉਹਨਾਂ ਸਾਹਿਬਾਂ ਨੇ ਆਪਣਾ
ਇਹਦਾ ਜਵਾਬ ਤਾਂ ਸੁਣੋ ਨਾ
ਹਾਂਜੀ
ਇਹ ਦਸਵੇਂ ਗ੍ਰੰਥ ਦੇ ਵਿੱਚ ਕੀ ਦਿੱਤਾ ਉਹਦੇ ਵਿੱਚ ਤਾਂ ਰਮਾਇਣ ਦੀ ਮਹਾਭਾਰਤ ਦੀ ਉਦਾਹਰਨਾਂ ਹੀ ਦਿੱਤੀਆਂ ਨੇ ਉੱਥੇ ਕੀ ਹੋ ਗਿਆ ਫਿਰ ਸਾਨੂੰ ਉੱਥੇ ਵੀ ਉਦਾਹਰਨ ਹੀ ਫਿਰ
ਯਾਦ ਆਏ
ਮਹਾਰਾਜ ਕਹਿੰਦੇ ਦਸਵੇਂ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਕਾਹਦੇ ਲਈ ਅਵਰ ਵਾਸਨਾ ਰਾਹੇ ਇੱਕ ਮਿੰਟ ਜੀ ਅਵਰ ਵਾਸਨਾ ਰਾਹੇ ਪ੍ਰਭ
ਮੈਨੂੰ ਹੋਰ ਕੋਈ ਵਾਸਨਾ ਨਹੀਂ। ਇਹ ਬਾਣੀ ਮੈਂ ਕਿਉਂ ਲਿਖਦਾ? ਧਰਮ ਯੁੱਧ ਕੇ ਚਾਹੇ ਮੇਰਾ ਖਾਲਸਾ ਧਰਮ ਦੇ ਯੁੱਧ ਕਰੂਗਾ, ਉਹਨਾਂ ਦੇ ਵਿੱਚ ਵੀਰ ਰਸ ਭਰਨ ਵਾਸਤੇ। ਹੋਰ ਕੋਈ ਮਨੋਰਥ ਨਹੀਂ ਮੇਰਾ, ਮੈਂ ਦੇਵਤੇ ਨੂੰ ਨਹੀਂ ਮੰਨਦਾ ਕਿਸੇ ਨੂੰ ਕਹੂ ਨਾ ਧਿਆਉ। RSS ਵਾਲੇ ਸਾਡੇ ਦੁਸ਼ਮਣ ਜਮਾਤ ਨੇ, ਉਹਨੇ ਵੇਖ ਲਿਆ ਵੀ ਜਿੰਨਾ ਖੰਡਨ ਦਸਮ ਗ੍ਰੰਥ ਵਿੱਚ ਹੈ ਸਾਡੇ ਮਤ ਦਾ ਕਿਸੇ ਥਾਂ ਤੇ ਨਹੀਂ ਹੈ। ਉਹਨਾਂ ਨੇ ਸਾਨੂੰ ਪੁੱਠੇ ਜਿਵੇਂ ਖੋਤੇ ਦੇ ਫੜੀ ਦੇ ਨਾ ਕੰਨ ਖੂਹ ਸਿੱਟਣ ਲਈ, ਉਹ ਪਿੱਛੇ ਆਵੇ ਡਿੱਗ ਪੈਂਦਾ। ਉਹਨਾਂ ਸਾਨੂੰ ਇੱਕ ਮੂਰਖ ਸਮਝਿਆ, ਸਾਨੂੰ ਇਹ ਖੋਤੇ ਸਮਝਿਆ, ਇਹਨੇ ਕੰਨ ਫੜ ਲਓ, ਕਹਿੰਦੇ ਅਸੀਂ ਤਾਂ ਮੰਨਦੇ ਦਸ ਨੂੰ, ਇਹ ਨਹੀਂ ਮੰਨਦੇ, ਅਸੀਂ ਉਹ ਹੁਕਮ ਕਰਕੇ ਦਿਖਾ ਤਾ ਖੂਹ ਚੜੀ ਨੂੰ ਤਿਆਰ।
ਉਹਨਾਂ
ਦੇ ਗੁਰਦੂਤਾਂ ਸਤਿਗੁਰਾਂ ਨੇ ਤਾਂ ਖੋਲ ਕੇ ਦੱਸਿਆ ਕਿਹੜੇ ਅਵਤਾਰ ਨੇ ਕੀ ਕੀਤਾ, ਖੋਲ ਖੋਲ ਕੇ ਚਿੱਠੇ ਰੱਖ ਦਿੱਤਾ।
ਹੁਣ
ਹਾਂ ਚਲੋ ਤ੍ਰਿਆ ਚਰਿੱਤਰ ਕਰੋ ਗੱਲ ਕੋਈ।
ਅੱਛਾ ਨਹੀਂ, ਜਿਹੜੀ ਮੈਂ ਤੁਹਾਨੂੰ ਕਹਿੰਦਾ ਅਸੀਂ ਲਕਸ਼ਮੀ ਟੈਲਜੂ ਜਦੋਂ ਪੰਜਾਬ ਤੁਸੀਂ ਰਹਿੰਦੇ ਹੋ, ਠੀਕ ਹੈ, ਇੱਥੇ ਜਿਹੜੀ ਸਾਡੀ ਐਕਡੈਮਿਕ ਵਰਲਡ ਹੈਗਾ, ਇੰਟਰਫੇਸ ਤੇ ਸਾਨੂੰ ਜਾਣਾ ਪੈਂਦਾ। ਜਦੋਂ ਪਹਿਲਾਂ ਚੱਲੀ ਜਾਂਦੀ ਸੀ ਗੱਲਬਾਤ, ਜਦ ਤੋਂ RSS ਵਾਲਿਆਂ ਨੇ ਆ ਸ਼ੁਰੂ ਕਰਤਾ, ਠੀਕ ਹੈ, ਇਹਦੇ ਵਿੱਚ
ਉਹੀ ਤਾਂ ਹਰ ਸਿੱਖ ਦਾ ਹਿਰਦਾ ਜਿਹੜਾ ਵਿੱਚ ਹੈ ਜੋ RSS ਨੇ
ਪਰ ਇਹਦੇ ਵਿੱਚ ਉੱਥੋਂ ਫਿਰ ਸਾਨੂੰ ਦੇਖਿਆ ਵੀ ਦਸਮ ਗ੍ਰੰਥ ਜਿਹੜਾ ਪ੍ਰੈਜੈਂਟਲੀ ਅਵੇਲੇਬਲ ਮੇਰਾ ਦਾ ਜ਼ਿਆਦਾ ਹੈਗਾ, ਜਵਾਹਰ ਕੰਪਨੀ ਦੇ ਜਿਹੜਾ ਹੈ ਜਵਾਹਰ ਐਂਡ ਕਿਰਪਾਲ ਸਿੰਘ ਦਾ ਹੈਗਾ।
ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਮੰਨਦੇ?
ਬਿਲਕੁਲ ਜੀ।
ਤੇ ਉਹਨਾਂ ਦਾ ਹੁਕਮ ਹੈ ਅੰਮ੍ਰਿਤ ਛਕਣ ਲਈ?
ਹਾਂਜੀ।
ਤਾਂ ਫੇਰ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਤੇ ਫੇਰ ਗੱਲ ਕਰਿਓ,
ਬਾਅਦ ਚ ਕਰੋ, ਫੇਰ ਅੰਮ੍ਰਿਤ
ਵੈਸਟਰਨ ਕੰਟਰੀ ਦੇ ਵਿੱਚ ਆਨਸਰ ਦੇਣਾ ਪੈਣਾ। ਪਰ ਜਿਹੜਾ ਹੁਣ ਆਹ ਜਿਹੜਾ ਚਿਤਰੁਪ ਥਿਆਨ ਜਿਹੜਾ ਦਸਵੇਂ ਗੁਰੂਆਂ ਦੀ ਉਹਨਾਂ ਦੇ ਲਾ ਕੇ,
ਤੁਹਾਨੂੰ ਕੋਈ ਹੱਕ ਨਹੀਂ, ਤੁਹਾਨੂੰ ਕੋਈ ਹੱਕ ਨਹੀਂ।
ਜਿਹੜਾ ਜੀ ਤੁਸੀਂ ਲਿਖਿਆ ਆਹ ਚੀਜ਼ ਨਾ, ਤੁਸੀਂ ਇਹਨੂੰ ਅਕਾਲ ਤਖ਼ਤ ਭੇਜ ਦਿਓ, ਸ਼੍ਰੋਮਣੀ ਕਮੇਟੀ ਕੋ ਭੇਜ
ਦਿਓ।
ਇੱਕ ਮਿੰਟ ਜੀ, ਮੇਰੀ ਬੇਨਤੀ ਆ, ਤੇ ਜਿੰਨਾ ਚਿਰ ਉਹ ਤੁਹਾਨੂੰ ਜਵਾਬ ਨੀ ਦਿੰਦੇ ਉਹਨਾਂ ਚਿਰ ਇਹਦਾ ਕੋਈ ਪ੍ਰਚਾਰ ਨਾ ਕਰਿਓ। ਤੁਹਾਨੂੰ ਮਹਾਂਪੁਰਖ ਕੋ ਬੇਨਤੀ ਆ ਵੀ ਦਸਮ ਗ੍ਰੰਥ ਦੇ ਹੱਕ ਵਿੱਚ ਅਕਾਲ ਜਾਂ ਦਸ ਪੰਥ ਜੇ ਵੀ ਲਿਖੋ, ਜੇ ਨਾ ਪੰਥ ਸਹਿਮਤ ਹੋਵੇ ਵੀ ਇਹ ਸਾਡਾ ਆ ਸਾਡੀ ਆ, ਤੁਹਾਨੂੰ ਅਸੀਂ ਸੰਤ ਸਮਾਜ ਵੱਲੋਂ ਬੇਨਤੀ ਕਰਾਂਗੇ ਕਿ ਇਹਦੇ ਹੱਕ ਚ ਲਿਖੋ, ਇੱਥੇ ਵਿਚਾਰ ਛੱਡ ਦੇਣੀ ਆ। ਇੱਕ ਲਾਸਟ ਗੱਲ ਕਹਿਣੀ ਆ ਜੀ, ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ?
ਬਿਲਕੁਲ।
ਕੋਈ ਬਾਣੀ ਤੇ ਸ਼ੰਕਾ?
ਬਿਲਕੁਲ, ਗੁਰੂ ਗ੍ਰੰਥ ਸਾਹਿਬ ਬਾਣੀ ਤੇ ਕੋਈ ਸ਼ੰਕਾ ਨਹੀਂ ਜੀ।
ਉਦੋਂ ਬਾਅਦ ਸਾਡਾ ਹੱਲ ਇੱਥੇ ਆ ਕੇ ਹੁੰਦਾ ਆ ਵੀ ਜਿਹੜਾ ਪੰਥ ਦਾ ਵਾਦ ਵਿਵਾਦ ਆ ਨਾ RSS ਨੇ ਸਾਡੇ ਗੱਲ ਪਾਇਆ, ਜੇ ਤੁਹਾਡੀ ਸੋਝੀ ਅਨੁਸਾਰ ਤੁਸੀਂ ਸਮਝਦੇ ਆ ਵੀ ਤੁਸੀਂ ਕੁਛ ਠੀਕ ਲਿਖਿਆ ਜਾਂ ਗਲਤ ਲਿਖਿਆ, ਤੁਸੀਂ ਆਪਣੀ ਲਿਖਤ ਸਾਡੀਆਂ ਪੰਥ ਪ੍ਰਮਾਣਿਤ ਸੰਸਥਾਵਾਂ ਨੂੰ ਭੇਜੋ, ਉਹਨਾਂ ਚ ਤੁਸੀਂ ਕੋਈ ਇਹਦੀ ਚੀਜ਼ ਦਾ ਪ੍ਰਚਾਰ
ਪ੍ਰਚਾਰ ਨਾ ਕਰੋ, ਠੀਕ।
ਤੇ ਤੁਸੀਂ ਜਿਹੜਾ ਇਸ ਚੀਜ਼ ਤੇ ਮਤਲਬ ਇਸ ਚੀਜ਼ ਨਾਲ ਸਹਿਮਤ ਆ ਵੀ ਦਸਮ ਗ੍ਰੰਥ ਸਾਡਾ ਗ੍ਰੰਥ ਆ ਆਪਾਂ ਸਾਰੇ ਜਾਣੇ, ਤੇ ਇਹਦੇ ਹੱਕ ਚ ਤੁਸੀਂ ਕੋਈ ਚੀਜ਼ ਅਕਾਲ ਤਖ਼ਤ ਨੂੰ ਭੇਜੋ ਜਿਹੜੀ ਸਰਵ ਪ੍ਰਮਾਣਿਤ ਹੋਵੇ, ਜਿਹਨੂੰ ਸਾਰਾ ਸਿੱਖ ਉਹਦਾ ਲਾਭ ਉਠਾਵੇ।
ਬਿਲਕੁਲ ਠੀਕ,
ਇੱਥੇ ਗੱਲ ਆਪਾਂ ਸਮਾਪਤੀ
ਕਰਦੇ। ਸਬੂਤ ਰੂਪੀ ਭਾਈ ਮਨੀ ਸਿੰਘ ਨੇ ਲਿਖਿਆ,
ਜੇ ਤੁਸੀਂ ਵੀ ਸੰਤ ਸਮਾਜ ਵਾਲੇ ਵੇਸਲੇ ਰਹੇ ਦਸਮ ਗ੍ਰੰਥ ਦੇ ਹੱਕ ਚ ਲਿਖਣ ਤੇ ਇਹ ਗੱਲ, ਫਿਰ ਅਸੀਂ ਵੀ ਦੋਸ਼ੀ ਬਣ ਜਾਣਾ। ਤੁਸੀਂ ਆਪਣੀਆਂ ਇਕੱਠੇ ਹੋਵੋ, ਕਿਸੇ ਵਿਦਵਾਨਾਂ ਦੀ ਤੁਸੀਂ ਡਿਊਟੀ, ਮਹਾਂਪੁਰਖਾਂ ਦੀ ਡਿਊਟੀ ਲਾਓ, ਤੁਸੀਂ ਇਹਦੇ ਹੱਕ ਚ ਨਿਰਣਾ ਦਿਓ।
ਤੁਹਾਡੇ ਖਿਆਲ ਚ ਮੈਂ ਲਿਆਦਾ, ਇਹੋ ਜਿਹੇ ਵਿਦਵਾਨਾਂ ਨੇ ਅੱਗੇ ਇਹ ਲਿਖਤਾਂ ਲਿਖ ਕੇ ਸਾਬਤ ਕਰ ਚੁੱਕੇ ਵੀ ਦਸਮ ਗ੍ਰੰਥ ਜਿਹੜੀ ਸਤਿਗੁਰ ਦੀ ਬਾਣੀ ਹੈ? ਪਿਆਰਾ ਸਿੰਘ ਪਤਵੰਤ ਕੀ ਮੰਨਦੇ ਹੋ? ਪਿਆਰਾ ਸਿੰਘ ਪਤਵੰਤ ਨੇ ਲਿਖਿਆ, ਜਦੋਂ ਸੁਣੀ ਨਹੀਂ ਕਿਸੇ ਦੀ ਅੱਜ ਵਾਲੀ।
ਦੇਖੋ ਕਿੰਨੇ ਵਿਦਵਾਨ
ਨੇ ਜਿਹੜਾ ਵਿਦਵਾਨ ਹੈ ਦੂਜੇ ਪਾਸੇ,
ਮਾਮਲਾ ਅਕਾਲ ਤਖ਼ਤ ਕੋਲ ਪਹਿਲਾਂ ਚਲੇ ਗਿਆ। ਉਹਨਾਂ ਨੇ 13-14 ਤਰੀਕ ਦੀ ਮੀਟਿੰਗ ਦੇ ਵਿੱਚ ਜਿਹੜੇ ਹੁਣ ਡਿਕਲੇਅਰ ਕੀਤਾ ਉਹਨਾਂ ਨੇ ਵੀ ਉਹ ਸਾਰੇ ਵਿਦਵਾਨ ਤੇ ਸਾਰੇ ਨਿਰਣੇ ਨਾਲ ਲੋਕ ਇਹਦੇ ਵਿੱਚ ਕੀ ਹਨ।
ਤੁਸੀਂ ਆਪਣੀਆਂ ਚੀਜ਼ਾਂ 14 ਤਾਈ ਉੱਥੇ ਭੇਜ ਦਿਓ।
ਹਾਂਜੀ ਹਾਂਜੀ
ਠੀਕ ਹੈ ਜੀ ਬਿਲਕੁਲ। ਤੇ ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਵੀ 14 ਤਾਈ ਤੁਸੀਂ ਵੀ ਸੰਤ ਸਮਾਜ ਵੱਲੋਂ ਕੁਝ ਭੇਜੇ ਤਾਂ ਕਿ ਪੰਥ ਸਾਨੂੰ ਗੁਰਾਹ ਦੇ। ਇੱਥੇ ਆਪਣੀ ਗੱਲ ਸਮਾਪਤ, ਇੱਥੇ ਹੋਰ ਕੋਈ ਡਿਸਕਸ਼ਨ ਨਹੀਂ। ਸੋ ਇਸ ਕਰਕੇ ਜੇ ਡਿਸਕਸ਼ਨ ਕਰਦੇ ਹਾਂ, ਇਹ ਇੱਕ ਸਾਡਾ ਜਿਹੜਾ ਗੁਰਬਤਾ ਆ, ਸਾਨੂੰ ਗੁਰੂ ਨੇ ਗੱਲ ਦੱਸੀ ਵੀ ਬਹਿ ਕੇ ਦਲੀਲ ਨਾਲ ਗੱਲ ਕਰਨੀ, ਡਿਸਕਸ਼ਨ ਕਰਨੀ ਨਾ, ਮਨ ਦੇ ਸ਼ੰਕੇ ਨਿਵਰਤ ਕਰਨੇ, ਇਹ ਇੱਕ ਪੋਜ਼ਿਟਿਵ ਸਟੈਪ ਆ।
ਹੋਰ ਜਿਹੜੀ ਹੈ
ਜੀ, ਹਾਂਜੀ
ਮੇਰਾ ਖਿਆਲ ਹੈ ਜਿੰਨੇ ਵੀ ਇੱਥੇ ਬੈਠੇ ਕਿਸੇ ਨੂੰ ਵੀ ਬੁਰੀ ਨਹੀਂ ਲੱਗੂਗੀ। ਇਹ ਇੱਕ ਪੱਖ ਸੀ ਜਿਹੜਾ ਇਹਨਾਂ ਦਾ ਸੀ, ਇੱਕ ਪੱਖ ਸੀ ਜਿਹੜਾ ਸਾਡਾ ਸੀ। ਅਸੀਂ ਦਸਮ ਗ੍ਰੰਥ ਦੇ ਹੱਕ ਦੇ ਪੱਖ ਵਿੱਚ ਸਬੂਤ ਦਿੱਤੇ ਨੇ, ਇਹਨਾਂ ਨੇ ਦੂਸਰੇ ਦਿੱਤੇ ਨੇ। ਤਕਰੀਬਨ ਇਹਨਾਂ ਦੀ ਆਤਮਾ ਵੀ ਕੁਛ ਮੰਨ ਗਈ ਹੈ, ਜ਼ਮਾਨ ਤੇ ਹਾਲੇ ਨਹੀਂ ਕਹਿਣਗੇ। ਚਲੋ ਇਹ ਗੱਲ ਵੱਖਰੀ ਹੈ। ਹੁਣ ਗੱਲ ਇਹ ਹੈ ਵੀ RSS ਦਾ ਜਿਹੜਾ ਮਾਮਲਾ ਹੈ, ਇਹਦੇ ਲਈ ਸਾਨੂੰ ਕਿਸੇ ਨੂੰ ਕਿੰਤੂ ਰੋਇਆ ਜਿੰਨੇ ਵੀ ਅਸੀਂ ਇੱਥੇ ਬੈਠੇ ਹਾਂ, ਇਹਦੇ ਲਈ ਵੀ ਸਾਡਾ ਸਾਨੂੰ ਸਟੈਪ ਚੱਕਣਾ ਪਊਗਾ।
ਬਿਲਕੁਲ ਸਹੀ,
ਸੰਤ ਸਮਾਜ ਨੂੰ ਵੀ, ਤੁਹਾਨੂੰ ਬੁੱਧੀਜੀਵੀ ਲੋਕਾਂ ਨੂੰ ਵੀ, ਜੋ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਹਰ ਪੱਖ ਤੋਂ ਉਹਨਾਂ ਨੇ ਸਾਨੂੰ ਕਾਬੂ ਕਰਨ ਦਾ ਯਤਨ ਕੀਤਾ, ਤੇ ਉਹਦੇ ਲਈ ਇਹ ਵੀ ਯਤਨਸ਼ੀਲ ਹੋਣ ਤੇ ਅਸੀਂ ਵੀ ਹੋ ਜਾਈਏ, ਪ੍ਰਚਾਰ ਇਹ ਵੀ ਕਰਨ ਅਸੀਂ ਵੀ ਕਰੀਏ। ਸਾਡੀ ਜਿਹੜੀ ਉਹ ਵੱਡੀ ਜਮਾਤ ਰਾਜ ਕਰਨ ਵਾਲੀ ਬੈਠੀ ਆ, ਉਹਨਾਂ ਦੇ ਕੰਨ ਬੰਦ ਹੋਏ ਹੋਏ ਨੇ, ਉਹਨਾਂ ਤੱਕ ਵੀ ਗੱਲ ਪਹੁੰਚਾਈਏ ਜਿਹਨਾਂ ਦੀ ਸਾਂਝ ਪਾਈ ਵੀ RSS ਦੇ ਨਾਲ, ਜਿਹੜੇ ਰਲ ਕੇ ਚੱਲ ਰਹੇ ਨੇ। ਸਾਡੀ ਸੁਣਨੀ ਕਿਹੜੇ ਨੇ ਹੈ, ਅਕਾਲ ਤਖ਼ਤ ਤੇ ਨਾ ਔਰਤਾਂ ਦੇ, ਅਕਾਲ ਤਖ਼ਤ ਤੇ ਉਹਨਾਂ ਨੇ ਜਥੇਦਾਰ ਨੂੰ ਨੌਕਰ ਬਣਾਇਆ ਹੋਇਆ ਆਪਣਾ। ਜੋ ਕਹਿਣ ਹੁਕਮਾ ਜਾਰੀ ਹੋਏ, ਕਹਿਣ ਹੁਕਮਾ ਵਾਪਸ ਲੈ ਲਓ, ਹੁਕਮਾ ਵਾਪਸ ਲਿਆ ਜਾਣਾ। ਜਿੰਨੀ ਦੇਰ ਤੱਕ ਸਰਬ ਪ੍ਰਵਾਨਿਤ ਜਥੇਦਾਰ ਦੀ ਗੱਲ ਅਸੀਂ ਹੱਲ ਕਰਦੇ, ਸਾਡੇ ਹੱਲ
ਹੋਏ। ਬਿਲਕੁਲ ਗੱਲ ਠੀਕ। ਇਹਦੇ ਲਈ ਸਾਡੀ ਬੇਨਤੀ ਇਹ ਹੈਗੀ ਆ ਬਈ, ਜਿਸ ਲੈਵਲ ਤੇ ਬਿਨਾਂ ਕੰਟਰੋਵਰਸੀਆਂ ਛੇੜੇ ਕੁਛ ਕੰਮ ਬਰਵਾਨ ਕਰ ਸਕਦੇ ਆ, ਜਿੱਥੇ ਸਾਡਾ ਨੁਕਸਾਨ, ਸਾਡੇ ਬੱਚਿਆਂ ਦਾ ਨੁਕਸਾਨ ਯੂਨੀਵਰਸਿਟੀਆਂ ਚ ਕਰਦੇ ਆ, ਇਹ ਸੋਹਣੇ ਢੰਗ ਨਾਲ ਕਰਨ, ਕੋਈ ਵਾਦੋ ਵਾਦ ਨਾ ਛੇੜੇ। ਤੇ ਜਿਹੜਾ ਕੰਮ ਮਹਾਂਪੁਰਖ ਜਿੱਥੇ ਕਰ ਸਕਦੇ ਪਹੁੰਚ ਸਕਦੇ, ਉੱਥੇ ਇਹ ਨਹੀਂ ਪਹੁੰਚ ਸਕਦੇ। ਤੇ ਦੂਸਰੀ ਗੱਲ, ਜਿੱਥੇ ਸਾਡੀ ਤੀਸਰੀ ਧਿਰ ਆ ਜਿਹੜੀ ਸਾਡੇ ਗੁਰੂ ਦੇ ਮਗਰ ਲੜ ਕੇ ਚੌਥੇ ਪੰਜਵੇਂ ਦੋ ਸਾਲੀ ਯੋਧੇ ਸੋਧਦੇ ਆ ਪੰਥ ਨੂੰ ਬਚਾਉਣ ਦੇ ਲਈ, ਉਹ ਜਿਹੜੀ ਧਿਰ ਆ ਉਹ ਆਪਣਾ ਕੰਮ ਕਰ ਰਹੀ ਆ। ਜੇ ਅਸੀਂ ਸਾਰੀਆਂ ਧਿਰਾਂ ਇੱਕ ਸੁਰ ਹੋ ਕੇ ਕੰਮ ਕਰਾਂਗੇ ਤੇ ਅਸੀਂ ਮੂਹਰੇ ਲਾ ਲਵਾਂਗੇ ਸਾਰਿਆਂ ਨੂੰ। ਸੋ ਇਸ ਕਰਕੇ ਮੈਂ ਜਿਹੜੀ ਇੰਸਟੀਟਿਊਸ਼ਨ ਆਫ ਸਿੱਖ ਸਟੱਡੀਜ਼ ਆ ਨਾ ਚੰਡੀਗੜ੍ਹ ਆ, ਲੁਧਿਆਣੇ ਦੀ ਮੈਂ ਗੱਲ ਕਰਦਾ, ਤੇ ਉਹਨਾਂ ਨੂੰ ਵੀ ਬੇਨਤੀ ਇਹ ਆ,
ਇੱਕ ਮਿੰਟ
ਮਿੰਟ ਵਾਸਤੇ ਇਹ ਮੈਨੂੰ ਕਹਿ ਕੇ ਆਇਆ, 10 ਮਿੰਟ ਵਾਸਤੇ
ਤੁਹਾਡੇ
ਕਰਕੇ ਆਪ ਦੀ ਰੱਖਿਆ ਤੋਂ ਜਾਣਾ ਸੀ ਤੁਹਾਡੇ ਕਰਕੇ। ਦੂਸਰੀ ਗੱਲ ਇਹ ਹੈਗੀ ਆ ਵੀ ਜਿਹੜਾ ਜੇ ਅਸੀਂ ਇੱਕ ਸੁਰ ਹੋ ਕੇ ਸਾਰੀਆਂ ਧਿਰਾਂ ਕਰਾਂਗੇ ਨਾ, ਤੇ ਅਸੀਂ ਇਹਦੇ ਲਈ ਪੰਥ ਲਈ ਜਿਹੜੀ ਹਨੇਰੀ ਆਈ ਆ ਆਉਣ ਵਾਲੇ ਸਮੇਂ ਚ ਉਹਦਾ ਮੁਕਾਬਲਾ ਕਰ ਸਕਾਂਗੇ। ਸਾਰੇ ਬਲਵਾਨਾਂ ਨੂੰ ਬੇਨਤੀ ਇਹ ਆ ਵੀ ਜੇ 14 ਨੂੰ ਮੀਟਿੰਗ ਸੱਦੀ ਆ, ਤੁਸੀਂ
ਹੋਰ ਬਣਾ ਰਹੇ
14 ਨੂੰ ਕਿਹੜਾ ਫੈਸਲਾ ਹੋ
ਜਾਣਾ, 14 ਮਈ ਨੂੰ ਕਮੇਟੀ ਬਣਾਉਣੀ ਹੁਣ ਉਹਨਾਂ ਨੇ ਸਾਰੇ ਜਿਹੜੇ ਇਸ਼ੂ।
ਤੁਸੀਂ ਆਪਣੀ ਹਰ ਲਿਖਤ ਜਿਹੜੀ ਆ ਨਾ ਪਹਿਲਾਂ ਗੋਸ਼ਟੀਆਂ ਚ ਲਿਆਉਣ ਤੋਂ ਪਹਿਲਾਂ ਨਾ ਉਹਨੂੰ ਅਕਾਲ ਤਖ਼ਤ ਤੇ ਭੇਜੋ, ਉੱਥੋਂ ਨਿਰਣਾ ਲਓ। ਇਸੇ ਚੀਜ਼ ਦਾ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ RSS ਦਾ ਜਵਾਬ ਜਿਸ ਢੰਗ ਨਾਲ ਇਹਨੇ ਚੰਡੀਗੜ੍ਹ ਦਿੱਲੀ ਚ ਬੈਠ ਕੇ ਦੇਣ ਦਾ ਕੋਸ਼ਿਸ਼ ਕੀਤਾ, ਇਹ ਤੋਂ ਬਿਨਾਂ ਵੀ ਇਹ ਨਹੀਂ ਕੰਮ ਕੀ। ਉਸੇ ਤਰ੍ਹਾਂ ਸੰਤ ਸਮਾਜ ਨੂੰ ਵੀ ਬੇਨਤੀ ਆ, ਜਥੇਦਾਰ ਸਿੰਘ ਸਾਹਿਬ ਨੂੰ ਵੀ ਬੇਨਤੀ ਆ ਵੀ ਸਾਰੇ ਕੰਮ ਛੱਡ ਕੇ ਜਿਹੜਾ ਕੰਮ ਸਿੰਘ ਸਭਾ ਨੇ ਕੀਤਾ ਸੀ ਖਾਲਸਾ ਰਾਜ ਜਾਣ ਤੋਂ ਬਾਅਦ, ਘਰ ਘਰ ਜਾ ਕੇ ਮੋਢਾ ਫੜ ਕੇ ਇਕੱਲੇ ਇਕੱਲੇ ਬੰਦੇ ਨੂੰ ਇਸ ਚੀਜ਼ ਲਈ ਵਾਲਾ ਦਿਓ, ਉਠਾਲੋ ਤਾਂ ਕਿ ਅਸੀਂ ਸਾਡਾ ਪੰਥ ਬਚ ਸਕੇ। ਇਹ ਸਮੇਂ ਦੀ ਮੰਗ ਹੈ।
ਹਾਂਜੀ ਦਾਸ ਜੀ, ਇੱਕ ਸੁਝਾਅ ਆ ਜੀ ਇਹਦੇ ਲਈ, ਤੇ RSS ਦਾ ਜਿਹੜੀ ਹਨੇਰੀ ਚੜ੍ਹੀ ਹੈ ਨਾ ਜੀ, ਉਹਦੇ ਲਈ ਆਪਾਂ ਆਹ ਜਿਹੜੇ ਮਤਭੇਦ ਸਾਰੇ ਇਹਨਾਂ ਨੂੰ ਪਾਸੇ ਰੱਖ
ਪਾਸੇ ਰੱਖ
ਕੇ ਫਿਰ ਵੀ ਆਪਾਂ ਵਿਚਾਰ
ਸਕਦੇ,
ਆਪਾਂ ਸਾਰੇ ਇੱਕ ਹੋ ਕੇ ਜਿੰਨਾ ਚਿਰ ਪਿੰਡ ਪੱਧਰ ਤੇ ਨਹੀਂ ਪਹੁੰਚਦੇ, ਕਿਉਂਕਿ ਉਹ ਪਿੰਡ ਪੱਧਰ ਤੇ 12,000 ਕਿੰਨੇ ਪਿੰਡ ਆ ਪੰਜਾਬ ਦੇ, ਉਹਨਾਂ ਦੀ ਇੱਕ ਲਾਈਨ ਬਣਾ ਕੇ
ਪਹੁੰਚ ਗਏ
ਪਿੰਡ ਪੱਧਰ ਤੇ
ਪਹੁੰਚੇ।
ਤੇਰ ਪਾਤੀ ਹੈ ਜੀ,
ਠੀਕ
ਹੈ। ਇਹ ਕੱਲੇ ਸ਼੍ਰੋਮਣੀ ਕਮੇਟੀ ਦਾ, ਕੱਲੇ ਅਕਾਲ ਤਖ਼ਤ ਦਾ, ਜਾਂ ਕੱਲੇ ਵਿਦਵਾਨ ਦਾ, ਕਿਸੇ ਮਹਾਂਪੁਰਖ ਦਾ, ਕੱਲੇ ਦਾ ਕੰਮ ਨਹੀਂ। ਆਪਾਂ ਸਾਰੇ ਇਕੱਠੇ ਹੋਈਏ, ਇਕੱਠੇ ਹੋ ਕੇ ਉਹਨਾਂ ਦਾ ਪਹਿਲਾਂ ਜਿਹੜਾ ਦੁਸ਼ਮਣ ਸਾਡੇ ਤੇ ਵਾਰ ਕਰ ਲਿਆ ਉਹਦਾ ਪਹਿਲਾਂ ਜਵਾਬ ਦਈਏ। ਜਿਹੜੇ ਸਾਡੇ ਆਪਸ ਵਿੱਚ ਹੀ ਮਤਭੇਦ ਆ ਭਰਾਵਾਂ ਦੇ, ਉਹ ਤਾਂ ਕਈ ਵਾਰੀ ਹੋ ਜਾਂਦੇ ਆ, ਵਿਚਾਰ ਸਕਦੇ ਆ, ਹੱਲ ਸਭ ਕੁਛ ਹੋ ਜਾਂਦਾ। ਇਹ ਮਸਲਾ ਜਿਹੜਾ ਹੈਗਾ ਇਹਨੂੰ ਨੰਬਰ 2 ਤੇ ਰੱਖ ਕੇ, ਨੰਬਰ 1 ਤੇ RSS ਦਾ ਜਿਹੜਾ ਮਸਲਾ ਹੈਗਾ
ਜਥੇਬੰਦੀਆਂ ਮਹੀਨੇ ਚ ਇੱਕ ਵਾਰ ਇਕੱਠ ਹੁੰਦਾ, ਅਮਲ ਪ੍ਰਚਾਰ ਹੁੰਦਾ, ਪਿੰਡਾਂ ਚ ਵੀ ਜਾਂਦੇ ਆ, ਸਿੰਘ ਕਰਦੇ ਆ, ਵੱਧ ਤੋਂ ਵੱਧ ਕਰ ਰਹੇ ਆ, ਪਰ ਉਹ ਬਹੁਤ ਇੱਕ ਨਾ ਕਿਣਕਾ ਜਿਹਾ, ਜੇ ਰਲ ਕੇ ਆਪਾਂ ਕਰਾਂਗੇ ਤਾਂ ਇੱਕ ਹੜ੍ਹ ਵਗ
ਜਾਊਗਾ
ਉਹਨਾਂ ਨੂੰ। ਉਹ ਸਾਡਾ ਮਸਾਲਾ ਲੈ ਕੇ ਇੱਕ ਨੀਤੀ ਆ, ਕਹਿੰਦੇ ਫੌਜ ਦੇ ਵਿੱਚ ਸਿਖਾਲਦੇ ਆ ਜੀ ਵੀ ਗ੍ਰਨੇਡ ਜਿਹੜਾ ਨਾ ਚਲਾਉਣਾ, ਇੱਕ ਉਹਨਾਂ ਤੋਂ ਵੀ ਉੱਪਰ ਹੁੰਦੇ ਆ ਉਹ ਚਲਾ ਉਹ ਵੀ ਜਦੋਂ ਗ੍ਰਨੇਡ ਡਿੱਗ ਪਵੇ ਉਹਦੇ ਕੋਲ ਸਕਿੰਟ ਹੁੰਦੇ ਵੀ ਕਿੰਨੇ ਸਕਿੰਟ ਦੇ ਵਿੱਚ ਵਿੱਚ ਚੱਕ ਕੇ ਦੂਏ ਵੱਲ ਨੂੰ ਮਾਰ ਦਿਓ ਤਾਂ ਉਹਦਾ ਨੁਕਸਾਨ ਕਰ ਦਿੰਦਾ। ਉਹ ਨੀਤੀ ਜਿੰਨਾ ਚਿਰ ਆਪਾਂ ਨਹੀਂ ਅਪਣਾਉਂਦੇ ਵੀ ਜਿਹੜਾ ਸਾਡੇ ਤੇ ਹਮਲਾ ਹੋਇਆ, ਜਿਹੜਾ ਸਾਡੇ ਤੇ ਬੰਬ ਸਿੱਟ ਰਹੇ ਆ,
ਉਹਨੂੰ
ਕਿੱਦਾਂ ਉਹਦਾ ਜਵਾਬ ਦੇਣਾ ਜੇ ਇਸ ਬਾਣੀ ਨੂੰ ਆਧਾਰ ਬਣਾ ਕੇ ਉਹ ਸਾਡੇ ਤੇ ਹਮਲਾ ਕਰ ਰਹੇ ਆ, ਅਸੀਂ ਇਸੇ ਬਾਣੀ ਨੂੰ ਆਧਾਰ ਬਣਾ ਕੇ
ਉਹਦਾ ਜਵਾਬ ਦੇਣਾ,
ਮੂੰਹ ਤੋੜਵਾ ਜਵਾਬ ਦੇ ਸਕਦਾ।
ਮੈਂ ਲਾਸਟ ਬੇਨਤੀ ਕਰਨੀ ਆ ਤੁਹਾਨੂੰ ਸਿੰਘ ਸਾਹਿਬ ਜੀ, ਤੁਹਾਨੂੰ ਬੇਨਤੀ ਕਰਨੀ, ਖਾਸ ਕਰ ਤੁਹਾਡੀਆਂ ਲੈਕਟਾਂ ਨੂੰ ਬੇਨਤੀ ਕਰਨੀ ਆ ਵੀ ਜਿੰਨਾ ਚਿਰ ਸਾਡਾ ਖਾਲਸਾ ਪੰਥ ਇਕੱਠਾ ਹੋ ਕੇ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਜਾਂ ਇਹ ਮਨ ਨਹੀਂ ਕਹਿੰਦੇ, ਕੋਈ ਫੈਸਲਾ ਨਹੀਂ ਦਿੰਦੇ ਵੀ ਦਸ ਗ੍ਰੰਥ ਜੀ ਸਾਡੇ ਆ ਜਾਂ ਨਹੀਂ ਸਾਡੇ, ਉਹਨਾਂ ਚਿਰ ਤੁਸੀਂ ਆਪਣੀ ਲਿਖਤ ਜਿਹੜੀ ਅਕਾਲ ਤਖ਼ਤ ਨੂੰ ਭੇਜ ਦਿਓ, ਉਹਨਾਂ ਨੂੰ ਵਿਚਾਰ ਕਰਨ ਦਿਓ, ਫੈਸਲਾ ਉੱਥੋਂ ਲੈਣ ਦਿਓ, ਉਹਨਾਂ ਚਿਰ ਕੋਈ ਕੰਮ
ਕਰਨ
ਬਾਕੀ ਮੇਰੀ ਬੇਨਤੀ ਇਹ ਵੀ ਬੇਨਤੀ ਆ ਮਹਾਂਪੁਰਖੋ ਵੀ ਜਿਹੜਾ ਕੰਮ ਜਸਵੀਰ ਸਿੰਘ ਜੀ ਜਾਂ ਤੁਸੀਂ ਜਿਹੜਾ ਕੰਮ ਸਿੱਖ ਕੌਮ ਤੇ ਕੰਪਿਊਟਰਾਂ ਚ ਅਨਰਥ ਕਰ ਰਹੇ ਆ, ਸਾਡੇ ਸਿੱਖ ਕੌਮ ਦਾ ਸਿਧਾਂਤ ਕੰਪਿਊਟਰਾਂ ਚ ਤੋੜ ਰਹੇ ਆ ਜਿੱਥੇ ਕਿ ਇਹ ਨੀ ਪਹੁੰਚ ਸਕਦੇ ਨਾ, ਉੱਥੇ ਜਵਾਬ ਦੇਣੇ ਤੁਹਾਡੇ ਫਰਜ਼ ਆ, ਦੇ ਰਹੇ ਆ ਤੁਹਾਡਾ ਫਰਜ਼
ਬਣ। ਉਹਦੇ ਵਿੱਚ ਤੁਹਾਨੂੰ ਦੱਸਦਾ ਵੀ ਜਿਹੜੇ ਇੰਟਰਨੈਟ ਦੀ ਆਏ, ਪਰਮਿੰਦਰ ਸਿੰਘ ਰੰਧਾਵਾ ਜਿਹੜੇ ਆਏ ਨਾ, ਅਸੀਂ ਉਹ ਸਾਰੇ ਜਿਹੜੇ ਮੇਨ ਸਟ੍ਰੀਮ ਸਿੱਖ ਥਾਟ ਆ ਉਹ ਸਾਰਾ ਇੰਟਰਨੈਟ ਤੇ ਪਾ ਰਹੇ ਹਾਂ, ਤਾਂ ਹੀ ਉਹਨਾਂ ਸਾਰੇ ਪਾਸੇ ਲਿਜਾ ਰਹੇ ਹਾਂ, ਉਹ ਐਜੀਪੀ ਦੇ ਸਲਾਹਕਾਰ ਵੀ ਹੈਗੇ ਹਨ, ਇਸ ਕਰਕੇ ਕਰ
ਰਹੇ ਵੀ ਇਹਦੇ ਵਾਸਤੇ ਜਿੰਨੇ ਵਿਦਵਾਨ ਤੁਸੀਂ ਬਾਹਰੋਂ ਵੀ ਰਾਏ ਹੋ, ਇੱਕ ਤਾਂ ਭਾਈ ਕਾਂਸੋ ਨਾਭਾ ਦੀ ਕਿਤਾਬ 1898 ਚ ਲਿਖ ਗਏ ਹਮ ਹਿੰਦੂ ਨਹੀਂ, ਉਹ ਸਾਡੇ
ਪੜ੍ਹੋ
ਉਹ ਪੜ੍ਹੋ,
ਠੀਕ ਹੈ,
ਉਹ ਬਿਲਕੁਲ ਰਿਫੂਟ ਕਰ ਦੋ,
ਨੰਬਰ
2 ਸੂਰੇ ਪਰਿਵਾਰ ਵੱਲੋਂ ਇੱਕ ਕੁਛ ਰਾਈਟਰਾਂ ਦੀਆਂ ਲਿਖਤਾਂ ਇਕੱਠੀਆਂ ਕੀਤੀਆਂ ਗਈਆਂ, ਉਸਦਾ ਹੈਡਿੰਗ ਆ ਸਿੱਖ ਇੱਕ ਵੱਖਰੀ ਕੌਮ, ਸੂਰਾ ਪਰਿਵਾਰ ਸੂਰਾ ਅਖਬਾਰ ਕਰ ਦੇ ਖੰਡ ਕੀਤੀ ਹੈ, ਇਹ ਆਪਣੇ ਖਾਲਸਾ ਸਕੂਲ ਦੇ ਵਿੱਚ ਇਹ ਚੀਜ਼ ਪਈ ਹੈ, ਇੱਕ ਸੈਕਿੰਡ ਜੀ, ਖਾਲਸਾ ਸਕੂਲ ਦੇ ਵਿੱਚ ਇੱਕ ਕਿਤਾਬ ਪਈ ਹੈ, ਜੇ ਇੱਕ ਕਾਪੀ ਚਾਹੀਦੀ ਮੇਰੇ ਕੋਲ ਮਿਲ ਸਕਦੀ ਆ, ਤੇ ਇੰਗਲਿਸ਼ ਵਿੱਚ ਇਹ ਚਾਹੀਦੀ ਹਮ ਹਿੰਦੂ ਨਹੀਂ, ਇਹ ਟੋਰਾਂਟੋ ਕਿਤਾਬ ਅਵੇਲੇਬਲ ਹੈ, ਮੈਂ ਐਡਰੈਸ ਦੇ ਸਕਦਾ,
ਇੱਥੇ ਗੁਰਮਤ ਆਪਣਾ ਇਹ ਹੋਇਆ ਵੀ ਆਪਾਂ ਕੋਈ ਵਾਦ ਵਿਵਾਦ ਨੀ ਛੇੜਨਾ, ਆਰ ਐਸ ਐਸ ਦੇ ਉਲਟ ਪੰਥਕ ਵਿਦਵਾਨਾਂ ਨੇ, ਗੁਰੂ ਘਰਾਂ ਨੇ ਤੇ ਸੰਤ ਸਮਾਜ ਨੇ ਸਾਰਿਆਂ ਨੇ ਇਕੱਠੇ ਹੋ ਕੇ ਕੰਮ ਕਰਨਾ।
ਮੇਰੇ ਚੇਤੇ
ਹਮ ਹਿੰਦੂ ਨਹੀਂ ਹੈ ਕਿਤਾਬ ਦਾ ਨਾ